ਵਾਹਿਗੁਰੂ ਜੀ। ਸਲੋਕ ਫਿਰਤ ਫਿਰਤ ਪ੍ਰਵਿਆਇਆ ਪਰਿਆ ਤਉ ਸਰਨਾਇ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ। ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ
ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ।
ਹਾਂਜੀ ਬਸ ਸਲੋਕ ਦੇ ਅਰਥ ਨੇ ਸਵੈ ਲੋਕ ਦੀ ਜੋ ਪ੍ਰਾਪਤੀ ਕਰਾ ਦੇਵੇ। ਸ ਲੋਕ ਸੋ ਦਾ ਅਰਥ ਸਵੈ ਜੋ ਲੋਕ ਹੈ, ਲੋ ਨਾਮ ਪ੍ਰਕਾਸ਼ ਰੂਪ ਦਾ, ਸੋ ਜੋ ਨਿਜ ਸਰੂਪ ਹੈ ਪ੍ਰਕਾਸ਼ ਰੂਪ ਹੈ ਉਸ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਜਿਹੜਾ ਹੈ ਇਹ ਸਲੋਕ ਹੈ। ਅਤੇ ਇਹ ਵੀ ਇਹਦੇ ਅਰਥ ਕੀਤੇ ਜਾਂਦੇ ਨੇ। ਸਲੋਕ ਸਰੂਪ ਸਮੀਪ ਸਜੁਜ ਚਾਰ ਮੁਕਤੀਆਂ ਤੁਹਾਨੂੰ ਲਿਖਾਈਆਂ ਨੇ ਨਾ, ਜਿਹੜਾ ਕਿ ਸਾਰੀਆਂ ਮੁਕਤੀਆਂ ਦੀ ਪ੍ਰਾਪਤੀ ਕਰਵਾਉਣ ਵਾਲਾ ਹੈ। ਅਤੇ ਇਸੇ ਤਰ੍ਹਾਂ ਸਲੋਕ ਛੰਦ ਦਾ ਵੀ ਨਾਂ ਹੈ, ਮੁੱਖ ਅਰਥ ਹੈ ਇਹ। ਛੰਦ ਕੀ ਹੈ? ਇਹ ਦੋਹਰੇ ਦਾ ਹੀ ਰੂਪ ਹੁੰਦਾ ਹੈ ਸਲੋਕ ਜਿਹੜਾ ਹੁੰਦਾ ਹੈ। ਅਤੇ ਇਹ ਜਿਹੜਾ ਦੋਹਰਾ ਹੁੰਦਾ ਦੋ ਲਾਈਨਾਂ ਦਾ ਹੁੰਦਾ ਹੈ ਅਤੇ ਇੱਕ ਲਾਈਨ ਵਿੱਚ 24 ਮਾਤਰਾ ਹੁੰਦੀਆਂ ਨੇ, 13-11 'ਤੇ ਵਿਸ਼ਰਾਮ ਹੁੰਦਾ ਹੈ, ਮਗਰਲਾ ਅੱਖਰ ਲਘੂ ਹੁੰਦਾ ਲਾਈਨ ਵਿੱਚ, ਉਹਨੂੰ ਕਹਿੰਦੇ ਨੇ ਸਲੋਕ। ਮਗਰਲਾ ਅੱਖਰ ਦੇਖੋ ਜਿੱਥੇ ਵੀ ਸਲੋਕ ਆਉਣਗੇ, ਨਵੇਂ ਪਾਸਾ ਮਾਰੇ ਸਲੋਕ ਪੜ੍ਹਦੇ ਹੋ ਨਾ, ਉੱਥੇ ਜਿਹੜਾ ਲਾਈਨ ਦਾ ਮਗਰਲਾ ਅੱਖਰ ਹੁੰਦਾ ਹਮੇਸ਼ਾ ਲਘੂ ਹੁੰਦਾ। ਲਘੂ ਕਿਹਨੂੰ ਕਹਿੰਦੇ ਨੇ? ਜਿਸ ਅੱਖਰ ਨੂੰ ਮੁਕਤਾ ਲੱਗਿਆ ਹੋਵੇ, ਜਿਸ ਅੱਖਰ ਨੂੰ ਸਿਹਾਰੀ ਲੱਗੀ ਹੋਵੇ, ਜਾਂ ਅੱਖਰ ਮੁਕਤਾ ਹੋਵੇ ਜਾਂ ਔਂਕੜ ਹੋਵੇ ਜਾਂ ਸਿਹਾਰੀ, ਉਸ ਅੱਖਰ ਨੂੰ ਕਹਿੰਦੇ ਨੇ ਮੁਕਤ ਲਘੂ ਅੱਖਰ। ਹੁਣ ਵੇਖੋ ਮਹੱਤ ਦੇ ਤੱਤੇ ਨੂੰ ਕੀ ਹੈ? ਔਂਕੜ, ਲਘੂ ਅੱਖਰ ਆ ਗਿਆ। ਅੱਗੇ ਖੇਲਾ ਸਗਲ ਜਾਗਤ ਤੱਤੇ ਨੂੰ, ਮਗਲਾ ਅੱਖਰ ਹੈ ਤੱਤਾ, ਅਤੇ ਤੱਤੇ ਨੂੰ ਕੀ ਹੈ? ਇਸ ਕਰਕੇ ਸਲੋਕ ਦਾ ਜਿਹੜਾ ਮਗਰਲਾ ਅੱਖਰ ਹੁੰਦਾ ਨਾ, ਉਹਨੂੰ ਕਦੇ ਵੀ ਜਿਹੜੀ ਹੈ ਨਾ ਤਾਂ ਕੰਨਾ ਲੱਗਦਾ ਮਗਲੇ ਅੱਖਰ ਨੂੰ, ਧਿਆਨ ਕਰਿਓ ਤੁਸੀਂ ਸਾਰੀ ਗੁਰਬਾਣੀ ਵਿੱਚ, ਨਾ ਹੀ ਕਦੇ ਬਿਹਾਰੀ ਹੋਊਗੀ, ਨਾ ਹੀ ਕਦੇ ਲਾਂ ਹੋਵੇਗੀ, ਨਾ ਕਦੇ ਦੁਲਾਂ ਹੋਵੇਗੀ ਮਗਰਲੇ ਅੱਖਰ ਨੂੰ। ਇਹਨਾਂ ਕਦੇ ਵਿਚਲੇ ਨੂੰ ਕਹੀ ਜਾਵੋ ਤੁਸੀਂ, ਜਿਹੜਾ ਲਾਈਨ ਦਾ ਮਗਲਾ ਅੱਖਰ ਹੈ ਉਹ ਕਦੇ ਵੀ ਲਾਂ ਨਾਲ, ਦੁਲਾਵਾਂ ਨਾਲ, ਹੋੜੇ ਨਾਲ, ਕਨੌੜੇ ਨਾਲ, ਟਿੱਪੀ ਨਾਲ, ਬਿੰਦੀ ਨਾਲ, ਅਤੇ ਇਹਨਾਂ ਨਾਲ ਨਹੀਂ ਆਵੇਗਾ। ਇਹ ਸਲੋਕ ਦੀ ਨਿਸ਼ਾਨੀ ਹੁੰਦੀ ਹੈ, ਦੋਹਰੇ ਦੀ ਨਿਸ਼ਾਨੀ ਹੁੰਦੀ ਹੈ। ਉਹਦਾ ਮਗਰਲਾ ਅੱਖਰ ਹਮੇਸ਼ਾ ਕੀ ਹੁੰਦਾ? ਲਘੂ ਅੱਖਰ ਹੁੰਦਾ। ਸੋ ਕਿਹੜਾ ਹੁੰਦਾ ਲਘੂ ਅੱਖਰ ਦੱਸਿਓ? ਸਿਹਾਰੀ ਹੋਵੇ ਜਾਂ ਮੁਕਤਾ ਹੋਵੇ, ਜਾਂ ਮੁਕਤਾ ਹੋਊਗਾ ਜਾਂ ਸਿਹਾਰੀ ਨਾਲ ਹੋਊਗਾ ਮਗਰਲਾ ਅੱਖਰ, ਜਾਂ ਔਂਕੜ ਨਾਲ ਹੋਊਗਾ। ਜਿਹਨੂੰ ਤਿੰਨ ਮਾਤਰਾ ਲੱਗਦੀਆਂ ਨੇ ਉਹਨੂੰ ਕਹਿੰਦੇ ਨੇ ਲਘੂ ਅੱਖਰ। ਦੂਜਾ ਅੱਖਰ ਕੀ ਹੁੰਦਾ? ਦੀਰਘ ਅੱਖਰ। ਦੀਰਘ ਅੱਖਰ ਕਿਹੜੇ ਹੁੰਦੇ ਨੇ? ਕਹਿੰਦੇ ਸਾਨੂੰ ਤਾਂ ਮਾਸਟਰ ਨੇ 35 ਅੱਖਰ ਪੜ੍ਹਾਏ ਨੇ, ਤੁਸੀਂ ਦੀਰਘ ਕਿੱਥੋਂ ਲੈ ਆਉਂਦਾ? ਸੋ ਉੱਥੇ ਨਹੀਂ ਪੜ੍ਹਾਉਂਦੇ ਇੱਦਾਂ ਦੀਆਂ ਜਿਹੜਾ ਹੈ। ਸੋ ਦੀਰਘ ਅੱਖਰ ਹੁੰਦੇ ਨੇ ਜਿਹਨਾਂ ਅੱਖਰਾਂ ਨੂੰ ਕੰਨਾ ਲੱਗਿਆ ਹੋਵੇ, ਜਿਹਨਾਂ ਅੱਖਰਾਂ ਨੂੰ ਵਿਹਾਰੀ ਹੋਵੇ, ਜਿਹਨਾਂ ਅੱਖਰਾਂ ਨੂੰ ਲਾਂ ਹੋਵੇ, ਦੁਲਾਵਾਂ ਹੋਣ, ਹੋੜਾ ਹੋਵੇ, ਕਨੌੜਾ ਹੋਵੇ, ਟਿੱਪੀ ਅਧਿਕ ਬਿੰਦੀ ਹੋਵੇ, ਉਹਨਾਂ ਅੱਖਰਾਂ ਨੂੰ ਕਹਿੰਦੇ ਨੇ ਦੀਰਘ ਅੱਖਰ। ਸੋ ਦੋਹਰੇ ਦੇ ਜਾਂ ਸਲੋਕ ਦਾ ਮਗਰਲਾ ਅੱਖਰ ਕਦੇ ਵੀ ਦੀਰਘ ਨਹੀਂ ਹੋਵੇਗਾ, ਇਹਦੀ ਪਹਿਚਾਣ ਹੈ, ਇਹਦਾ ਰੂਪ ਹੈ। ਸੋ ਇਹਨੂੰ ਕਹਿੰਦੇ ਨੇ ਸਲੋਕ। ਮਾਤਰਾ ਹੁੰਦੀਆਂ ਨੇ ਇੱਕ ਲਾਈਨ ਵਿੱਚ ਕਿੰਨੀਆਂ?
24
ਮਾਤਰਾ। ਵਿਸ਼ਰਾਮ ਕਿੰਨਾ?
13-11
'ਤੇ ਵਿਸ਼ਰਾਮ। ਸੋ ਅਜਿਹੀ ਰਚਨਾ ਨੂੰ ਕਹਿੰਦੇ ਨੇ ਸਲੋਕ। ਸੋ ਇਹ ਸਲੋਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹੁਣ ਸਮਾਪਤੀ ਕਰ ਰਹੇ ਨੇ, ਸ਼੍ਰੀ ਜਪਜੀ ਸਾਹਿਬ ਜੀ ਦੀ ਸੰਪੂਰਨਤਾ ਕਰ ਰਹੇ ਨੇ। ਪੁਰਾਣੀ ਰੀਤ ਸੀ, ਪ੍ਰਥਾ ਸੀ, ਟਰੈਡੀਸ਼ਨ ਸੀ ਕਹਿ ਲਓ, ਕਿ ਜਦੋਂ ਕਿਸੇ ਰਚਨਾ ਨੂੰ ਸ਼ੁਰੂਆਤ ਕਰਦੇ ਨੇ ਉਹਦੇ ਵਿੱਚ ਵੀ ਮੰਗਲ ਕਰਿਆ ਜਾਂਦਾ। ਜਦੋਂ ਜਪਜੀ ਸਾਹਿਬ ਸ਼ੁਰੂ ਕਰਿਆ ਸੀ, ਮੰਗਲ ਕੀਤਾ ਸੀ ਮਹਾਰਾਜ ਨੇ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਮੁੱਢ ਵਿੱਚ ਮੰਗਲ। ਜਦੋਂ ਸਮਾਪਤੀ ਹੁੰਦੀ ਹੈ ਕਿਸੇ ਰਚਨਾ ਦੀ ਅਤੇ ਉੱਥੇ ਵੀ ਸਤਿਸੰਗ ਜੀ ਮੰਗਲ ਕਰਿਆ ਜਾਂਦਾ। ਇਹ ਜਿਹੜਾ ਸਲੋਕ ਹੈ ਹੁਣ ਫਿਰ ਮਹਾਰਾਜ ਨੇ ਮੰਗਲ ਕੀਤਾ ਹੈ। ਦੂਜੀ ਗੱਲ, ਪੁਰਾਣੀ ਪ੍ਰਥਾ ਵਾ, ਜਦੋਂ ਕੋਈ ਗ੍ਰੰਥ ਕਰਤਾ ਕਿਸੇ ਗ੍ਰੰਥ ਦੀ ਸ਼ੁਰੂਆਤ ਕਰਦਾ ਹੈ, ਉਹਦੀ ਸ਼ੁਰੂਆਤ ਜਿਹੜੀ ਜਿਸ ਪ੍ਰਕਰਨ ਵਿੱਚ ਹੋਵੇ ਉਹਨੂੰ ਕਹਿੰਦੇ ਨੇ ਉਪਕਰਨ। ਜਿਹੜੇ ਪ੍ਰਸੰਗ ਵਿੱਚ ਸ਼ੁਰੂ ਹੋਵੇ, ਜਿਸ ਪ੍ਰਸੰਗ ਵਿੱਚ ਸ਼ੁਰੂ ਹੋਵੇ, ਪ੍ਰਕਰਨ ਸ਼ੁਰੂ ਹੋਵੇ, ਉਹਨੂੰ ਕਹਿੰਦੇ ਨੇ ਉਪਕਰਨ। ਉਸੇ ਪ੍ਰਸੰਗ ਵਿੱਚ ਸਮਾਪਤ ਕਰ ਦੇਣਾ, ਉਹਨੂੰ ਕਹਿੰਦੇ ਨੇ ਉਪਸੰਹਾਰ। ਇਹ ਹੁਣ ਜਪਜੀ ਸਾਹਿਬ ਦਾ ਉਪਸੰਹਾਰ ਕਰ ਰਿਹਾ ਇਹ ਜਿਹੜਾ ਸਲੋਕ ਹੈ। ਮੁੱਢ ਵਿੱਚ ਵੀ ਉਹੀ ਪ੍ਰਸੰਗ ਸੀ ਜਦੋਂ ਸ਼ੁਰੂ ਕੀਤਾ ਸੀ, ਸਮਾਪਤੀ ਕਰ ਰਹੇ ਨੇ ਉਸੇ ਪ੍ਰਸੰਗ 'ਚ ਕਰ ਰਹੇ ਨੇ। ਸੋ ਇਹ ਸਲੋਕ ਸ਼੍ਰੀ ਜਪਜੀ ਸਾਹਿਬ ਜੀ ਦਾ ਉਪਸੰਹਾਰ ਹੈ। ਦੋ ਚੀਜ਼ਾਂ ਹੋ ਗਈਆਂ, ਉਪਕਰਨ ਜਿੱਥੋਂ ਕੋਈ ਚੀਜ਼ ਸ਼ੁਰੂ ਹੁੰਦੀ ਹੈ ਉਹਨੂੰ ਕਹਿੰਦੇ ਉਪਕਰਨ। ਹਾਂ, ਦੂਜੀ ਹੈ ਉਪਸੰਹਾਰ ਸੱਸੇ ਅਤੇ ਟਿੱਪੀ, ਹਾਂ ਇਹਨੂੰ ਕਹਿੰਦਾ ਹਰਾਰਾ ਸੰਹਾਰ, ਉਹ ਪੂੜੇ ਨੌਕਰ ਪੱਪਾ ਨਾਲ ਲਾਈ ਲੈਣਾ ਉਪਸੰਹਾਰ। ਸੋ ਇਹ ਸਲੋਕ ਸ਼੍ਰੀ ਜਪਜੀ ਸਾਹਿਬ ਦਾ ਕੀ ਹੈ ਜੀ?
ਉਪਸੰਹਾਰ,
ਉਪਸੰਹਾਰ ਹੈ। ਇਵੇਂ ਗੁਰੂ ਗ੍ਰੰਥ ਸਾਹਿਬ ਦਾ ਵੀ ਉਪਕਰਨ ਅਤੇ ਉਪਸੰਹਾਰ ਹੋਇਆ। ਉਹ ਕੀ ਹੈ? ਸ਼ੁਰੂ ਵਿੱਚ ਮਹਾਰਾਜ ਜੀ ਨੇ ਇੱਕ ਦੀ ਗੱਲ ਕੀਤੀ ਹੈ, ਇਹ ਗੱਲ ਆ ਕੇ ਗੁਰੂ ਗ੍ਰੰਥ ਸਾਹਿਬ 'ਚ ਲਿਖਣਾ ਸ਼ੁਰੂ ਕੀਤਾ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਕਰਨ ਸੀ। ਸਮਾਪਤੀ ਕੀ ਹੈ? ਤੇਰਾ ਕੀਤਾ ਜਾਤੋ ਨਾਹੀਂ, ਮੈਨੋ ਯੋਗ ਕੀਤੋ ਈ, ਉੱਥੇ ਉਹ ਉਪਸੰਹਾਰ ਹੋ ਗਿਆ। ਇਉਂ ਇਹ ਪ੍ਰਥਾ, ਟਰੈਡੀਸ਼ਨ, ਰੀਤ ਜਿਹੜੀ ਹੈ ਪੁਰਾਤਨ ਚੱਲੀ ਆ ਰਹੀ ਹੈ, ਉਸੇ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਵੀ ਨਿਭਾ ਕਰਕੇ ਸ਼੍ਰੀ ਜਪਜੀ ਸਾਹਿਬ ਜੀ ਦਾ ਉਪਸੰਹਾਰ ਇੱਥੇ ਕੀਤਾ ਹੈ। ਹਾਂਜੀ, ਸਲੋਕ ਦੇ ਅਰਥ ਤੁਸੀਂ ਸਮਝ ਲਏ ਨੇ। ਹਾਂ, ਹੁਣ ਪੜ੍ਹੋ ਪਵਨ ਗੁਰੂ।
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ।
ਹਾਂ, ਮਹੱਤ ਪਲਣਾ, ਮਹਿਤ ਨਹੀਂ ਪਲਣਾ। ਮਹੱਤ ਦਾ ਅਰਥ ਹੁੰਦਾ ਵੱਡਾ, ਮਹੱਤ ਮੈਨੇ ਵੱਡਾ। ਸੋ ਹੁਣ ਜਿਹੜੀ ਹੈ ਜੀ ਪਵਨ ਨਾਮ ਪਾਉਣ ਦਾ, ਪਾਉਣ ਨੂੰ ਗੁਰੂ, ਇਹਦੇ ਵਿੱਚ ਜ਼ਿੰਦਗੀ ਵਿੱਚ ਤਿੰਨ ਚੀਜ਼ਾਂ ਜਿਹੜੀਆਂ ਨੇ ਬਹੁਤ ਹੀ ਜੀਵਨ ਨਾਲ ਸਾਧਸੰਗ ਜਿਹੜੀਆਂ ਨੇ ਮਹੱਤਵ ਰੱਖਦੀਆਂ ਨੇ, ਜਾਂ ਕਹਿੰਦੇ ਇੰਪੋਰਟੈਂਸ ਰੱਖਦੀਆਂ ਨੇ। ਕਿਹੜੀਆਂ ਨੇ? ਜਿਨ੍ਹਾਂ ਦੇ ਨਾਲ ਸਾਧਸੰਗ ਜੀ ਰਿਸ਼ਤੇ ਜੁੜਦੇ ਨੇ, ਮਾਤਾ ਅਤੇ ਪਿਤਾ। ਇਹ ਦੋ ਰਿਸ਼ਤਿਆਂ ਤੋਂ ਹੀ ਸਾਰੇ ਰਿਸ਼ਤਿਆਂ ਦੀ ਸ਼ੁਰੂਆਤ ਹੁੰਦੀ ਹੈ। ਮਾਤਾ ਪਿਤਾ ਨਾ ਹੋਣ ਪੁੱਤਰ ਕਿੱਥੋਂ ਹੋਊਗਾ? ਸੋ ਪੁੱਤਰ ਦਾ ਰਿਸ਼ਤਾ ਵੀ ਮਾਤਾ ਅਤੇ ਪਿਤਾ ਕਰਕੇ ਸ਼ੁਰੂ ਹੋਇਆ ਹੈ। ਮਾਤਾ ਪਿਤਾ ਨਾ ਹੋਣ ਭੈਣ ਦਾ ਰਿਸ਼ਤਾ ਕੋਈ ਨਹੀਂ ਬਣਦਾ। ਅੱਗੇ ਸਾਧਸੰਗ ਜਿਹੜੇ ਨੇ ਹੋਰ ਅਗਲੇ ਜਿੰਨੇ ਰਿਸ਼ਤਿਆਂ ਦੀ ਸ਼ੁਰੂਆਤ ਹੈ ਉਹ ਮਾਤਾ ਅਤੇ ਪਿਤਾ ਤੋਂ ਹੁੰਦੀ ਹੈ। ਇਹ ਅਹਿਮ ਗੱਲ ਹੈ ਕਿ ਜ਼ਿੰਦਗੀ ਦੇ ਰਿਸ਼ਤਿਆਂ ਵਿੱਚ ਮਾਤਾ ਅਤੇ ਪਿਤਾ ਜਿਹੜੇ ਨੇ ਬਹੁਤ ਇੱਕ ਮਹੱਤਵਪੂਰਨ ਰਿਸ਼ਤਾ ਵਾ। ਸਭ ਤੋਂ ਇਹ ਰਿਸ਼ਤਾ ਜਿਹੜਾ ਹੈ ਮਹੱਤਵ ਰੱਖਦਾ, ਇੱਥੋਂ ਹੀ ਸਾਰੇ ਸੰਸਾਰ ਦੀ ਸ਼ੁਰੂਆਤ ਹੁੰਦੀ ਹੈ। ਇਹ ਕੇਵਲ ਜਿਹੜਾ ਹੈ ਮਨੁੱਖ ਜਗਤ ਵਿੱਚ ਹੀ ਨਹੀਂ, ਇਹ ਪਸ਼ੂਆਂ ਦੇ ਜਗਤ ਵਿੱਚ ਵੀ ਮਾਤਾ ਪਿਤਾ ਦਾ ਰਿਸ਼ਤਾ ਵਾ, ਉੱਥੇ ਉਹਨਾਂ ਦਾ ਵਾਧਾ ਹੋ ਰਿਹਾ। ਇਵੇਂ ਹੀ ਪੰਛੀਆਂ ਦੇ ਵਿੱਚ ਵੀ ਇਹ ਰਿਸ਼ਤਾ ਮੌਜੂਦ ਹੈ, ਉੱਥੇ ਵੀ ਸਾਧਸੰਗ ਇਹ ਰਿਸ਼ਤਾ ਹੋਣ ਕਰਕੇ ਹੀ ਪੰਛੀਆਂ ਵਿੱਚ ਵਾਧਾ ਹੋ ਰਿਹਾ। ਸਾਰੀ ਸ੍ਰਿਸ਼ਟੀ ਵਿੱਚ ਇਹ ਦੋ ਰਿਸ਼ਤੇ ਮੇਲ ਅਤੇ ਫੀਮੇਲ ਦੇ ਕਰਕੇ ਅਤੇ ਲਿੰਗ ਪੁਲਿੰਗ ਦੇ ਕਰਕੇ ਸ੍ਰਿਸ਼ਟੀ ਦਾ ਪਸਾਰ ਹੋ ਰਿਹਾ। ਇਸ ਕਰਕੇ ਇਹ ਜਿਹੜੇ ਰਿਸ਼ਤੇ ਨੇ ਬਹੁਤ ਹੀ ਮਹੱਤਵਪੂਰਨ ਨੇ ਮਾਤਾ ਅਤੇ ਪਿਤਾ ਦਾ। ਇਸੇ ਤਰ੍ਹਾਂ ਸਾਧਸੰਗਤ ਜਿਹੜੇ ਨੇ ਸੰਸਾਰ ਵਿੱਚ ਪਵਨ, ਪੰਜ ਤੱਤਾਂ ਦਾ ਬਣਿਆ ਨਾ ਸੰਸਾਰ। ਕਿਹੜੇ ਕਿਹੜੇ ਨੇ ਪੰਜ ਤੱਤ? ਪੌਣ,
ਪਾਣੀ,
ਪਾਣੀ,
ਧਰਤੀ, ਧਰਤੀ,
ਆਕਾਸ਼, ਹਵਾ ਤਾਂ ਹੋ ਗਈ, ਪੌਣ, ਅਗਨੀ,
ਅਗਨੀ।
ਇਹ ਪੰਜ ਤੱਤ ਨੇ, ਇਹਨਾਂ ਪੰਜਾਂ ਤੱਤਾਂ ਤੋਂ ਹੀ ਸਾਰਾ ਬ੍ਰਹਿਮੰਡ ਬਣਿਆ, ਪੰਜਾਂ ਤੱਤਾਂ ਤੋਂ ਹੀ ਸਰੀਰ ਬਣਿਆ। ਇਸ ਲਈ ਇਹ ਜਿਹੜੇ ਇੱਥੇ ਤਿੰਨ ਤੱਤ ਮਹਾਰਾਜ ਨੇ ਜ਼ਰੂਰ ਆਖੇ ਨੇ, ਪੌਣ ਤੱਤ ਆ ਗਿਆ, ਪਾਣੀ ਆ ਗਿਆ, ਧਰਤੀ ਆ ਗਈ। ਇਸੇ ਤਰ੍ਹਾਂ ਇਹ ਪੰਜ ਤੱਤਾਂ ਦੀ ਰਚਿਤ ਸੰਸਾਰ ਦੀ ਸ੍ਰਿਸ਼ਟੀ ਦੀ ਰਚਨਾ ਹੈ, ਜਿਹਦੇ ਵਿੱਚ ਪੰਜਾਂ ਤੱਤਾਂ ਵਿੱਚੋਂ ਜਿਵੇਂ ਰਿਸ਼ਤਿਆਂ ਵਿੱਚੋਂ ਪਿਤਾ ਅਤੇ ਮਾਤਾ ਦਾ ਰਿਸ਼ਤਾ ਸਰੋਮਣੀ ਹੈ ਨਾ, ਇਵੇਂ ਪੰਜਾਂ ਤੱਤਾਂ ਵਿੱਚੋਂ ਪਵਨ ਜਿਹੜਾ ਇਹ ਸਾਰੇ ਤੱਤਾਂ 'ਚੋਂ ਸਰੋਮਣੀ ਹੈ, ਪੌਣ ਤੋਂ ਹੀ ਪਾਣੀ ਬਣਿਆ। ਇਸੇ ਤਰ੍ਹਾਂ ਸਾਧਸੰਗ ਪੌਣ ਕਰਕੇ ਹੀ, ਜੇ ਪੌਣ ਤੱਤ ਨਾ ਹੋਵੇ ਜ਼ਿੰਦਗੀ ਨਹੀਂ ਰਹਿ ਸਕਦੀ। ਪੌਣ ਨਾਲ ਸਵਾਸ ਦਾ ਹੈ, ਪੰਜ ਤੱਤ ਨੇ ਨਾ ਆਪਣੇ ਅੰਦਰ, ਜੇ ਪੌਣ ਤੱਤ ਖਤਮ ਹੋ ਜਾਵੇ ਸਰੀਰ ਦਾ ਖਤਮ ਹੈ। ਜੇ ਜਲ ਹੈ, ਅਗਨੀ ਹੈ, ਧਰਤੀ, ਜੇ ਇਹ ਜਿਹੜੇ ਆਕਾਸ਼ ਤੱਤ ਨੇ ਇਹਨਾਂ ਦੀ ਕੋਈ ਕਮੀ ਆ ਜਾਏ ਸਰੀਰ ਕੁਝ ਰਹਿ ਸਕਣ ਦੀ ਆਸ ਹੁੰਦੀ ਹੈ। ਪਰ ਜੇ ਪੌਣ ਜਿਹੜਾ ਤੱਤ ਹੈ, ਜਿਹੜੇ ਸਵਾਸ ਨੇ, ਜੇ ਇਹ ਨਾ ਹੋਵੇ ਇਸ ਕਰਕੇ ਸਰੀਰ ਦਾ ਅੰਤ ਹੋ ਜਾਂਦਾ, ਸਵਾਸ ਨਿਕਲ ਗਿਆ ਤਾਂ ਕਹਿੰਦਾ ਮਰ ਗਿਆ ਜੀ, ਅੰਤ ਹੋ ਗਿਆ। ਸੇ ਕਰਕੇ ਪਾਉਣ ਨੂੰ ਕੀ ਕਿਹਾ ਮਹਾਰਾਜ ਨੇ, ਪਵਨ ਗੁਰੂ, ਤਾਂ ਇਹਨੂੰ ਜਿਹੜਾ ਸੀ ਸਾਰੇ ਤੱਤਾਂ ਵਿੱਚੋਂ ਗੁਰੂ ਤੱਤ ਆਖਿਆ, ਪਾਉਣ ਹੀ ਸਾਰੇ ਤੱਤਾਂ ਕਰਕੇ ਇਹਨੂੰ ਗੁਰੂ ਆਖਿਆ ਮਹਾਰਾਜ ਜੀ ਨੇ, ਕਿਉਂਕਿ ਪਾਉਣ ਤੋਂ ਹੀ ਹਵਾ ਕਰਕੇ ਆਪਣੀ ਆਵਾਜ਼ ਹੈ, ਜੇ ਹਵਾ ਨਾ ਹੋਵੇ ਨਾ ਆਵਾਜ਼ ਕੋਈ ਨਹੀਂ, ਆਵਾਜ਼ ਤੋਂ ਕੀ ਬਣਦੇ ਨੇ ਬੋਲ, ਬੋਲਾਂ ਤੋਂ ਕੀ ਬਣਦੇ ਨੇ ਫਿਰ ਅੱਖਰ, ਅੱਖਰ ਬਣ ਜਾਂਦੇ ਨੇ। ਬੋਲਣ ਕਰਕੇ ਹੀ ਸਾਰੇ ਸੰਸਾਰ ਦੇ ਆਪਣੇ ਰਿਸ਼ਤੇ ਜੁੜਦੇ ਨੇ, ਬੋਲ ਕੇ ਹੀ ਪਤਾ ਲੱਗਦਾ ਹੈ ਵੀ ਮੇਰਾ ਪਿਤਾ ਹੈ, ਬੋਲ ਕੇ ਦੱਸ ਦਿੰਦਾ ਕਿ ਤੂੰ ਮੇਰਾ ਪੁੱਤਰ ਹੈ, ਬੋਲ ਕੇ ਹੀ ਦੱਸਿਆ ਜਾ ਸਕਦਾ ਹੋਰ ਰਿਸ਼ਤਿਆਂ ਬਾਰੇ, ਬੋਲ ਕੇ ਹੀ ਸਾਰਾ ਸੰਸਾਰ ਦਾ ਢਾਂਚਾ ਬੋਲਣ 'ਤੇ ਖੜ ਚੱਲ ਰਿਹਾ ਹੈ, ਬੋਲ ਬੋਲ ਕੇ ਸੰਬੰਧ ਹੋ ਰਹੇ ਨੇ ਨਾ, ਬੋਲ ਕੇ ਕਿਸੇ ਨੂੰ ਉਪਦੇਸ਼ ਦਿੱਤਾ ਜਾ ਸਕਦਾ ਹੈ। ਸੋ ਪਾਉਣ ਤੋਂ ਬੋਲ ਆਵਾਜ਼ ਬਣਦੀ ਹੈ, ਆਵਾਜ਼ਾਂ ਤੋਂ ਫਿਰ ਸਤਸੰਗ ਜਿਹੜੇ ਨੇ ਅੱਗੇ ਸਾਰੇ ਸੰਸਾਰ ਦਾ ਜਿਹੜਾ ਢਾਂਚਾ ਬੋਲਣ ਨਾਲ ਹੀ ਚੱਲ ਰਿਹਾ, ਜੇ ਬੋਲ ਨਾ ਹੁੰਦਾ ਇੱਕ ਦੂਜੇ ਨੂੰ ਆਪਣੇ ਵਿਚਾਰ ਕੌਣ ਕੋਈ ਸਮਝਾ ਸਕਦਾ, ਬੋਲ ਨਾ ਹੁੰਦੇ ਆਪਣੀ ਭੁੱਖ ਕਿਵੇਂ ਦੱਸਦੇ ਮੈਨੂੰ ਭੁੱਖ ਲੱਗੀ ਆ, ਬੋਲ ਨਾ ਹੁੰਦਾ ਆਪਣਾ ਦੁੱਖ ਕੌਣ ਕੋਈ ਕਿਸੇ ਨੂੰ ਦੱਸਦਾ। ਸੋ ਬੋਲ ਕੇ ਹੀ ਸਾਰਾ ਸਿਸਟਮ ਜਿਹੜਾ ਹੈ ਬੋਲਣ ਨਾਲ ਚੱਲ ਰਿਹਾ, ਸੋ ਬੋਲ ਕਿੱਥੋਂ ਪੈਦਾ ਹੋਏ ਨੇ, ਜੇ ਪਾਉਣ ਤੱਤ ਹੈ ਤਾਂ ਸਤਸੰਗ ਜੀ ਇਹ ਆਵਾਜ਼ ਬਣੀ ਹੈ। ਪਾਉਣ ਵੀ ਤਾਂ ਹੀ ਬੋਲ ਸਕਦੀ ਆ ਜੇ ਅੰਦਰ ਸਤਸੰਗ ਜੀ ਸਾਡੇ ਆਕਾਸ਼ ਹੈ, ਸਪੇਸ ਹੈ, ਆਵਾਜ਼ ਜਿਹੜੀ ਤਾਂ ਬਣਦੀ ਹੈ ਜੇ ਆਕਾਸ਼ ਹੈ, ਸਪੇਸ ਹੈਗਾ, ਇਹ ਹਵਾ ਨਾਲ ਬਣਦੀ ਹੈ। ਪਾਉਣਾ ਪਾਣੀ ਅਗਨੀ ਕਾ ਮੇਲ, ਚੰਚਲ ਚਵਲ ਬੁੱਧ ਕਾ ਖੇਲ, ਨੌ ਦਰਵਾਜ਼ੇ ਦਸਵਾਂ ਦੁਆਰ। ਸੋ ਇਸ ਕਰਕੇ ਪਾਉਣ ਹੀ ਜਿਹੜਾ ਹੈ ਸਤਸੰਗ ਜੀ, ਬੋਲਾ ਪਵਨਾ ਗਗਨ ਗਰਜਾ, ਪਾਉਣੇ ਬੋਲ ਰਹੀ ਹੈ, ਹਵਾ ਹੀ ਬੋਲ ਰਹੀ ਹੈ ਸਾਡੇ ਅੰਦਰ। ਸੋ ਇਸ ਲਈ ਇਸ ਤੱਤ ਨੂੰ ਕੀ ਕਿਹਾ,
ਗੁਰੂ,
ਤਾਂ ਪਾਉਣ ਨੂੰ ਮਹਾਰਾਜ ਨੇ ਗੁਰੂ ਦਾ ਨਾਂ ਦਿੱਤਾ ਹੈ। ਪਾਣੀ ਪਿਤਾ, ਫਿਰ ਪਾਣੀ ਨੂੰ ਕਿਉਂ ਪਿਤਾ ਕਿਹਾ, ਪਾਉਣ ਗੁਰੂ ਹੋ ਗਈ ਸਾਰੇ ਤੱਤਾਂ ਵਿੱਚੋਂ ਸ਼੍ਰੋਮਣੀ ਹੈ। ਸੋ ਪਿਤਾ ਕਿਉਂ ਹੈ, ਪਾਣੀ, ਪਾਣੀ ਤੋਂ ਹੀ ਸਾਥ ਸਾਥ ਸਾਰੇ ਸੰਸਾਰ ਦੀ ਅੱਗੇ ਪੈਦਾਇਸ਼ ਬਣੀ ਹੈ, ਅਤੇ ਧਰਤੀ ਦੇ ਮੇਲ ਕਰਕੇ ਧਰਤੀ ਨੂੰ ਮਾਤਾ ਕਿਹਾ। ਸੋ ਪਿਤਾ ਕੀ ਹੈ, ਪਾਣੀ ਪਿਤਾ, ਪਾਣੀ ਤੋਂ ਹੀ ਸਤਸੰਗ ਅੰਨ ਪੈਦਾ ਹੁੰਦਾ ਹੈ ਧਰਤੀ ਦਾ ਸੰਬੰਧ ਕਰਕੇ। ਅੰਨ ਤੋਂ ਕੀ ਬਣਦਾ, ਅੰਨ ਖਾ ਕੇ ਖੂਨ ਬਣਦਾ, ਖੂਨ ਤੋਂ ਬੀਰਜ ਬਣਦਾ, ਬੀਰਜ ਤੋਂ ਫਿਰ ਸਤਸੰਗ ਸਾਰੇ ਸੰਸਾਰ ਦੀ ਪੈਦਾਇਸ਼ ਹੋਈ ਹੈ, ਤਾਂ ਪਾਣੀ ਨੂੰ ਪਿਤਾ ਕਿਹਾ ਹੈ। ਸਾਰੇ ਸੰਸਾਰ ਦੀ ਪੈਦਾਇਸ਼ ਪਾਣੀ ਤੋਂ ਹੀ ਹੋਈ ਹੈ। ਸੋ ਇਸੇ ਤਰ੍ਹਾਂ ਮਾਤਾ ਧਰਤ ਮਹੱਤ, ਅਤੇ ਧਰਤੀ ਨੂੰ ਵੱਡੀ ਮਾਤਾ ਕਿਉਂ ਕਿਹਾ, ਮਹਾਤਮਾ ਨੇ ਵੱਡੀ ਮਾਤਾ, ਮਾਤਾ ਹੀ ਧਰਤੀ ਹੈ, ਧਰਤੀ ਉਹ ਮਾਤਾ ਹੈ, ਮਾਂ ਦਾ ਜਿਹੜਾ ਰਿਸ਼ਤਾ ਹੈ ਇਹ ਵੀ ਇੱਕ ਧਰਤੀ ਹੈ। ਰੰਚਕ ਰੇਤ ਖੇਤ ਧਨ ਨਿਰਮਿਤ, ਸਵਈਆਂ 'ਚ ਪੜਿਆ ਨਾ ਆਪਾਂ ਨੇ, ਰੰਚਕ ਥੋੜ੍ਹਾ ਜਿਹਾ ਕੁ ਖੂਨ ਦਾ ਤੁਪਕਾ, ਮਾਂ ਦੇ ਗਰਭ ਵਿੱਚ। ਸੋ ਮਾਂ ਇੱਕ ਧਰਤੀ ਹੈ, ਧਰਤੀ ਵਿੱਚ ਬੀਜ ਪੈਦਾ ਕਿੱਥੇ ਹੁੰਦਾ, ਧਰਤੀ 'ਚ ਹੁੰਦਾ ਨਾ। ਸੋ ਮਾਂ ਦਾ ਸਰੀਰ ਵੀ, ਮਾਂ ਦਾ ਗਰਭ ਵੀ ਇੱਕ ਧਰਤੀ ਹੈ। ਪਿਤਾ ਦਾ ਇੱਕ ਥੋੜ੍ਹਾ ਜਿਹਾ ਅੰਸ਼ ਜਿਹੜਾ ਸੀ ਖੂਨ ਦਾ, ਅਤੇ ਮਾਂ ਦੀ ਰਕਤ ਦਾ, ਦੋਹਾਂ ਦਾ ਮਿਲਾਪ ਕਰਕੇ ਸਤਸੰਗ ਜੀ ਸੰਸਾਰ ਪੈਦੇ ਹੋਏ ਨੇ। ਇਸ ਕਰਕੇ ਧਰਤੀ ਨੂੰ ਵੀ ਮਾਤਾ ਕਿਹਾ, ਅਤੇ ਮਾਤਾ ਵੀ ਇੱਕ ਧਰਤੀ ਹੈ, ਦੋਹਾਂ ਦਾ ਬੜਾ ਗੂੜਾ ਸੰਬੰਧ ਹੈ ਇਹ। ਧਰਤੀ ਨੂੰ ਮਾਂ ਕਿਉਂ ਕਿਹਾ, ਧਰਤੀ ਵਿੱਚ ਬੀਜ ਪਾਉਂਦੇ ਹਾਂ, ਧਰਤੀ ਤੋਂ ਬੀਜ ਉੱਗਦੇ ਨੇ, ਬੀਜਾਂ ਨੂੰ ਉੱਗ ਕੇ ਅੰਨ ਬਣਦਾ ਹੈ, ਅੰਨ ਤੋਂ ਕੀ, ਅੰਨ ਨੂੰ ਖਾ ਕੇ ਕੀ ਬਣਦਾ ਹੈ, ਖੂਨ ਬਣਦਾ ਹੈ, ਖੂਨ ਤੋਂ ਕੀ ਬਣਦਾ ਫਿਰ ਸਤਸੰਗ, ਬੀਜ, ਬੀਜ ਤੋਂ ਜੀਵ ਪੈਦਾ ਹੁੰਦਾ ਹੈ। ਸੋ ਇਸ ਕਰਕੇ ਸਭ ਤੋਂ ਪਹਿਲਾਂ ਮਾਤਾ ਜਿਹੜੀ ਹੈ ਧਰਤੀ ਹੈ, ਇਸ ਨੇ ਅੰਨ ਪੈਦਾ ਕਰਿਆ, ਜਿਸ ਤੋਂ ਖੂਨ ਬਣਿਆ, ਬੀਜ ਬਣਿਆ, ਪੈਦਾਇਸ਼ ਹੋਈ। ਇਸੇ ਤਰ੍ਹਾਂ ਸਤਸੰਗ ਜੀ ਧਰਤੀ ਮਾਂ ਦੀ ਤਰ੍ਹਾਂ ਪਾਲਣ ਕਰਨ ਵਾਲੀ ਹੈ, ਤਾਂ ਵੀ ਮਾਂ ਕਿਹਾ, ਜਿਵੇਂ ਮਾਂ ਬੱਚੇ ਨੂੰ ਪਾਲਦੀ ਹੈ, ਗੰਦ ਮੰਦ ਉਹਦੇ ਸੁੱਟੀ ਜਾਂਦਾ, ਬੱਚਾ ਪਰਵਾਹ ਨਹੀਂ ਕਰਦੀ, ਸਾਫ਼ ਕਰਦੀ ਹੈ, ਦੇਖ ਰੇਖ ਕਰਦੀ ਹੈ, ਪਾਲਣਾ ਕਰਦੀ ਹੈ, ਇਉਂ ਧਰਤੀ ਉੱਤੇ ਵੀ ਕੋਈ ਗੰਦ ਸੁੱਟੀ ਜਾਓ, ਕੋਈ ਨੂੰ ਖੋਦੀ ਜਾਓ, ਜਿਵੇਂ ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ, ਜੋ ਵਸਦਾ ਕੋਈ ਖੋਦਾ ਹੈ, ਕੋਈ ਚੰਦਨ ਲੇਪ, ਧਰਤੀ ਨੂੰ ਕੋਈ ਪੱਟੀ ਜਾਵੋ, ਨਹੀਂ ਨਾ ਕਿਸੇ ਨੂੰ ਸ਼ਰਾਪ ਦਿੰਦੀ, ਗੰਦ ਸੁੱਟੀ ਜਾਓ, ਨਹੀਂ ਕੋਈ ਸ਼ਰਾਪ, ਕਿੰਨਾ ਧੀਰਜ ਹੈ ਧਰਤੀ ਵਿੱਚ। ਸੋ ਜਿਵੇਂ ਮਾਂ ਦੇ ਵਿੱਚ ਵੀ ਧੀਰਜ ਹੈ, ਬੱਚਾ ਕਿਵੇਂ ਰੋਈ ਜਾਂਦਾ, ਕੰਮ ਵੀ ਨਹੀਂ ਕਿਸੇ ਵਾਰੀ ਕਰਨ ਦਿੰਦਾ, ਸੋ ਕਿਸ ਤਰ੍ਹਾਂ ਉਹ ਧੀਰਜ ਰੱਖਦੀ ਹੈ, ਫਿਰ ਵੀ ਪਿਆਰ ਕਰਦੀ ਹੈ। ਸੋ ਇਸੇ ਤਰ੍ਹਾਂ ਧਰਤੀ ਵੀ ਜਿਹੜੀ ਹੈ ਇਹ ਮਾਂ ਦੀ ਨਿਆਂ ਤਾਂ ਆਖਿਆ। ਸੋ ਮਹੱਤ ਨਾਮ ਵੱਡੀ, ਇਹ ਵੱਡੀ ਮਾਂ ਹੈ ਜਿਹੜੀ ਆ ਧਰਤੀ ਹੈ ਸਾਰਿਆਂ ਨੂੰ ਜਿਹੜੀ ਕਿ ਜਨਮ ਦਿੰਦੀ ਹੈ, ਜਿੱਥੇ ਸਾਰੇ ਧਰਤੀ 'ਤੇ ਰਹਿ ਕੇ ਹੀ ਕਾਰੋਬਾਰ ਵਿਹਾਰ ਇਹਦੇ ਉੱਤੇ ਹੁੰਦੇ ਨੇ, ਭਗਤੀ ਹੁੰਦੀ ਹੈ, ਨਾਮ ਜਪਿਆ ਜਾਂਦਾ, ਹੋਰ ਸੰਸਾਰ ਦੇ ਸਾਰੇ ਕਾਰਜ ਧਰਤੀ 'ਤੇ ਹੋ ਰਹੇ ਨੇ। ਇਸ ਕਰਕੇ ਇਹਨੂੰ ਮਾਂ ਦਾ ਦਰਜਾ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਰਹੇ ਨੇ। ਪੜ੍ਹ ਲਓ ਸਾਰੇ ਇਸ ਲਾਈਨ ਨੂੰ, ਪੜ੍ਹਿਓ ਇਕੱਠੇ ਹੀ।
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ।
ਠੀਕ ਹੈ, ਜਾਂ ਭਾਈ ਪਵਨ ਨਾਮ ਹੈ ਨਿਰਲੇਪ ਦਾ, ਜਿਵੇਂ ਨਿਰਲੇਪ ਹੈ ਇਉਂ ਸਤਸੰਗ ਜੀ ਜਿਹੜੇ ਤੱਤਵੇਤੇ ਨੇ ਮਹਾਂਪੁਰਖ ਨੇ ਪਵਨ ਦੀ ਨਿਆਈ ਨਿਰਲੇਪ ਰਹਿੰਦੇ ਨੇ। ਹਾਂਜੀ, ਮਹੱਤ ਭਾਰਾ ਕਰਕੇ, ਅਤੇ ਇਸੇ ਤਰ੍ਹਾਂ ਪਾਣੀ ਦੀ ਤਰ੍ਹਾਂ ਸਤਸੰਗ ਜੀ ਸ਼ੁੱਧ ਰਹਿੰਦੇ ਨੇ। ਪਿਤਾ ਦੀ ਨਿਆਈ ਗੁਰੂ ਜਿਹੜਾ ਸਾਨੂੰ ਪਾਲਣਾ ਕਰਨ ਵਾਲਾ ਹੈ, ਅਤੇ ਮਾਤਾ ਦੀ ਨਹੀਂ ਗੁਰੂ ਸੱਚੇ ਪਾਤਸ਼ਾਹ ਸਾਡੇ ਨਾਲ ਜਿਹੜੇ ਨੇ, ਮਾਤਾ ਵਾਲੇ ਗੁਣ ਗੁਰੂ ਸਾਹਿਬ ਦੇ ਪਾਸੋਂ ਸਾਨੂੰ ਪ੍ਰਾਪਤ ਹੁੰਦੇ ਨੇ। ਪਾਲਦਾ ਮਾਤਾ ਪਾਲਦੀ ਹੈ, ਗੁਰੂ ਵੀ ਆਪਣੇ ਸਿੱਖ ਨੂੰ ਮਾਂ ਦੀ ਨਿਆਈ ਪਾਲਦਾ, ਅਤੇ ਸ਼ੁਭ ਸਿੱਖਿਆ ਦੇ ਕੇ ਮਾਂ ਦੀ ਨਿਆਈ ਸਾਧ ਸੰਗਤ ਉਹਨੂੰ ਉੱਚੀ ਪਦਵੀ ਬਖਸ਼ਦਾ। ਇਸ ਕਰਕੇ ਧਰਤੀ ਵਾਲਾ ਗੁਣ ਵੀ ਗੁਰੂ ਵਿੱਚ ਹੈ, ਧਰਤੀ ਵਿੱਚ ਧੀਰਜ ਹੈ, ਧੀਰਜ ਦੀ ਨਿਆਈ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਿੱਖਾਂ ਨੂੰ, ਧਰਤੀ ਦੀ ਨਿਆਈ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਦੇ ਅੰਦਰ ਧੀਰਜ ਪੈਦਾ ਕਰਦੇ ਨੇ। ਇਸ ਕਰਕੇ ਮਹੱਤ ਵੱਡੇ ਮਹਾਨ ਨੇ, ਇਹ ਵੀ ਅਰਥ ਅੰਤਰੀਵ ਕਰਿਆ ਜਾਂਦਾ। ਹਾਂਜੀ, ਅੱਗੇ ਲਈ ਲਾਇਨ।
ਦਿਵਸ ਰਾਤ ਦੁਇਦਾਈ ਦਾਇਆ।
ਹਾਂ ਦੇਖੋ, ਨਾਲੇ ਲਿਖਿਆ ਵੀ ਹੋਇਆ, ਫਿਰ ਵੀ ਪੁਰਾਣਾ ਪੱਕਿਆ ਹੋਇਆ, ਦੋਈ ਆਪਾਂ ਪਕਾਉਂਦੇ ਹਾਂ ਰੋਜ਼। ਦਿਵਸ ਰਾਤ,
ਦਿਵਸ ਰਾਤ ਦੁਇ ਦਾਈ।
ਹਾਂ ਹੁਣ ਠੀਕ ਹੋਇਆ।
ਦਾਈ ਦਾਇਆ ਖੇਲੈ ਸਗਲ ਜਗਤ,
ਖੇਲਾ
ਖੇਲੈ ਸਗਲ ਜਗਤ।
ਹਾਂ, ਇਹਨੂੰ ਜਗਤ ਨਹੀਂ ਜੀ ਪੜ੍ਹਨਾ, ਜਗਤ ਪੜ੍ਹੀ ਜਾਂਦੇ ਨੇ, ਇਹਦਾ ਉਚਾਰਨ ਜਗਤ ਹੈ। ਹਾਂਜੀ, ਸੋ ਇਸ ਕਰਕੇ ਇਹਨੂੰ ਸੋਧ ਲਓ ਜਿਹੜੇ ਜਗਤ ਪੜ੍ਹਦੇ। ਅੱਜ ਤਾਂ ਪਿੱਛ ਕੱਲ੍ਹ ਤਾਂ ਪੜ੍ਹ ਲਿਆ, ਅੱਜ ਤੋਂ ਬਾਅਦ ਨਾ ਪੜ੍ਹਿਆ ਜੀ, ਜਗਤ ਪੜ੍ਹਨਾ ਨਾ ਕਿ ਜਗਤ ਪੜ੍ਹੋ ਸਾਰੇ। ਦਿਵਸ ਰਾਤ ਦੋਏ,
ਦਿਵਸ ਰਾਤ ਦੋਏ,
ਅੱਗੇ ਕਰਦੇ ਹਾਂ ਵਿਸ਼ਰਾਮ। ਦਿਵਸ ਰਾਤ ਦੋਏ ਦਾਈ ਦਾਇਆ, ਉਹ ਦੋਏ ਦਾ ਸੰਬੰਧ ਦੋ ਚੀਜ਼ਾਂ ਨੇ ਦੇਖੋ, ਇੱਕ ਦਿਵਸ ਇੱਕ ਦਿਨ ਹੈ, ਇੱਕ ਰਾਤ ਹੈ। ਸੋ ਦਿਵਸ ਰਾਤ ਦੋਏ,
ਦਿਵਸ ਰਾਤ ਦੋਏ,
ਇੱਕ ਦਿਨ ਅਤੇ ਇੱਕ ਰਾਤ, ਇਹ ਜਿਹੜੇ ਦੋਵੇਂ ਚੀਜ਼ਾਂ ਨੇ ਕੀ ਨੇ? ਦਾਈ ਦਾਇਆ। ਜਿਹੜੀ ਤਾਂ ਹੈਗੀ ਆ ਰਾਤ, ਉਹ ਤਾਂ ਹੈ ਦਾਈ, ਜਿਵੇਂ ਦਾਈ ਬੱਚੇ ਨੂੰ ਜਨਮ ਦਿੰਦੀ ਹੈ, ਬੱਚੇ ਨੂੰ ਪਾਲਦੀ ਹੈ, ਪਾਲ ਉਹਦਾ ਦੇਖ ਰੇਖ ਕਰਦੀ ਹੈ, ਇਉਂ ਰਾਤ ਜਿਹੜੀ ਹੈ ਜਿਵੇਂ ਉਹ ਬੱਚੇ ਨੂੰ ਸੁਆ ਦਿੰਦੀ ਹੈ, ਦਾਈ ਪ੍ਰੇਮ ਕਰਕੇ ਲੋਰੀਆਂ ਲਾਰੀਆਂ ਦੇ ਕਰਕੇ ਸੁਆ ਕੇ ਪਾਲਣਾ ਕਰਦੀ ਹੈ, ਇਵੇਂ ਰਾਤ ਵੀ ਜਿਹੜੀ ਆ ਜੀਆਂ ਨੂੰ ਸਵਾਉਣ ਵਾਸਤੇ ਮਾਰੇ ਨੇ ਬਣਾਈ ਹੈ, ਨਾ ਕਿਤੇ ਹੁੰਦੀ ਰਾਤ ਮਰ ਜਾਂਦੇ ਕੰਮ ਕਰ ਕਰਕੇ ਸਾਰੇ, ਕੁਛ ਆਰਾਮ ਕਰਨ ਵਾਸਤੇ ਉਹਨੇ ਦੇ ਦਿੱਤਾ ਹੈ। ਇਸ ਲਈ ਇਹ ਜਿਹੜੀ ਹੈ ਦਾਈ ਹੈ, ਜਿਹੜੀ ਰਾਤ ਹੈ, ਅਤੇ ਦਾਇਆ, ਦਾਇਆ ਨਾਮ ਖਡਾਵੇ ਦਾ, ਦਾਈ ਦੇ ਘਰ ਵਾਲੇ ਨੂੰ ਕੀ ਕਹੋਗੇ? ਦਾਇਆ। ਸੋ ਦਾਇਆ ਦਾ ਕੰਮ ਹੈ ਬੱਚੇ ਨੂੰ ਖਡਾਉਣਾ, ਸੋ ਖਡਾਉਣ ਦਾ ਕੰਮ ਦਿਨ ਕਰਦਾ, ਕਿਵੇਂ ਖਡਾਉਂਦਾ? ਸਾਰਿਆਂ ਨੂੰ ਕੰਮਾਂ ਵਿੱਚ ਪ੍ਰਵਿਰਤ ਕਰ ਰੱਖਿਆ, ਸਾਰੇ ਦਿਨ ਵਿੱਚ ਹੀ ਕਾਰੋਬਾਰ ਵਿਹਾਰ ਜਿਹੜੇ ਨੇ ਕਰੀ ਜਾ ਰਹੇ ਨੇ। ਸੋ ਇਸ ਕਰਕੇ ਇਹ ਖਡਾਵਾ ਹੈ, ਇਸ ਖਡਾਵੇ, ਇਹ ਦਿਨ ਦੇ ਖਡਾਵੇ ਵਿੱਚ ਖੇਲੈ ਸਗਲ ਜਗਤ, ਖੇਲਦਾ ਸਗਲ ਮੈਨੇ ਸਾਰਾ ਹੀ ਸੰਸਾਰ, ਜਗਤ ਦਾ ਤਾਂ ਸੰਸਾਰ, ਸਾਰਾ ਸੰਸਾਰ ਜਿਹੜਾ ਹੈ ਉਹ ਇਸ ਖੇਡ ਵਿੱਚ ਜਿਹੜਾ ਭਾਈ ਖੇਡ ਰਿਹਾ, ਦੋ ਚੀਜ਼ਾਂ ਦੇ ਦੁਆਰਾ ਦਿਨ ਅਤੇ ਰਾਤ ਮਾਰੇ ਬਣਾ ਦਿੱਤੇ ਨੇ। ਅੱਗੇ,
ਚੰਗਿਆਈਆਂ
ਨਹੀਂ ਬਿੰਦੀ ਲਾਉਣੀ,
ਚੰਗਿਆਈਆਂ,
ਕਿਉਂਕਿ ਦੇਖੋ ਸੁਣੋ ਇਹਦੇ ਬਾਰੇ ਵਿਚਾਰ ਸਮਝ ਲਓ। ਕਈਆਂ ਦਾ ਅੱਜ ਕੱਲ੍ਹ ਦੇ ਨਵੇਂ ਜਿਹੜੇ ਨੇ ਵਿਦਵਾਨ ਉੱਠੇ ਨੇ, ਖਾਸ ਕਰਕੇ ਮਿਸਰੀ ਜਗਤ, ਚਲੋ ਮਿਸਰੀ ਉਹ ਕਿਹਾ ਗਿਆ ਮੈਂ ਤੋਂ ਮਿਸ਼ਨਰੀ, ਅਤੇ ਇਹ ਜਿਹੜਾ ਜਗਤ ਹੈ ਉਹ ਇਹਨਾਂ ਨੇ ਨਾ ਐਵੇਂ ਖਾਮ ਖਾ ਬਿੰਦੀਆਂ ਲਵਾਈ ਜਾਂਦੇ ਨੇ, ਨਿੱਕ ਹਰ ਚੀਜ਼ 'ਤੇ, ਇੱਥੇ ਬਿੰਦੀ ਵੀ ਲਾਓ, ਇੱਥੇ ਵੀ ਲਾਓ, ਬਿੰਦੀਆਂ ਲਾਉਂਦੇ ਚਲੇ ਆ ਰਹੇ ਨੇ। ਕਿ ਗੁਰੂ ਸਾਹਿਬ ਨੂੰ ਨਹੀਂ ਸੀ ਪਤਾ ਕਿ ਇੱਥੇ ਇੱਥੇ ਬਿੰਦੀਆਂ ਜਿਹੜੀਆਂ ਅਸੀਂ ਲਾ ਦਈਏ, ਜਿਹੜੀ ਪੁਰਾਤਨ ਭਾਸ਼ਾ ਹੈ, ਸਮੇਂ ਸਮੇਂ ਨਾਲ ਭਾਸ਼ਾਵਾਂ ਦਾ ਜਿਹੜਾ ਫਰਕ ਪੈਂਦਾ ਆ ਰਿਹਾ, ਬਦਲਦੀਆਂ ਨੇ ਬੋਲੀਆਂ, ਬਦਲ ਰਹੀਆਂ ਨੇ, ਉਹਨਾਂ ਦੀ ਸ਼ੈਲੀ ਬਦਲ ਰਹੀ ਹੈ, ਪਰ ਜਿਹੜੀ ਗੁਰਬਾਣੀ ਦੀ ਲਿਖਣ ਸ਼ੈਲੀ ਹੈ ਇਹ ਸਤਸੰਗ ਬਹੁਤ ਪੁਰਾਣੀ ਹੈ। ਸੋ ਇਹ ਭਾਸ਼ਾ ਜਿਹੜੀ ਹੈ, ਗੁਰਮੁਖੀ ਭਾਸ਼ਾ ਜਾਂ ਪੰਜਾਬੀ ਭਾਸ਼ਾ, ਇਹ ਰਿਗਵੇਦ ਵਿੱਚ ਵੀ ਇਹਦੇ ਲਫਜ਼ ਤੁਹਾਨੂੰ ਰਿਗਵੇਦ ਵਿੱਚ ਵੀ ਮਿਲਣਗੇ, ਅੱਜ ਦੀ ਬੋਲੀ ਨਹੀਂ ਹੈਗੀ ਇਹ। ਸੋ ਬਹੁਤ ਢੇਰ ਪੁਰਾਤਨ ਸਮਿਆਂ ਤੋਂ ਇਹ ਜਿਹੜੀ ਬੋਲੀ ਬੋਲੀ ਜਾ ਰਹੀ ਹੈ, ਰਿਗਵੇਦ ਦੇ ਵਿੱਚ ਵੀ ਇਸ ਭਾਸ਼ਾ ਦੇ ਬਹੁਤ ਸ਼ਬਦ ਜਿਹੜੇ ਨੇ ਮੌਜੂਦ ਨੇ। ਇਸ ਲਈ ਇਹ ਜਿਹੜੀ ਪੁਰਾਤਨ ਸਾਡੀ ਲਿਖਣ ਸ਼ੈਲੀ ਸੀ ਬੋਲੀ ਦੀ, ਉਹ ਵੀ ਇਹ ਰੂਪ ਰੱਖਦੀ ਹੈ। ਵਿਆ ਜਿੰਨੀ ਪੁਰਾਣੀ ਹੈ ਉਹਨਾਂ ਦਾ ਵਿਆਕਰਨ ਵੀ ਪੁਰਾਣਾ, ਉਹਨਾਂ ਦਾ ਗ੍ਰੈਮਰ ਵੀ ਪੁਰਾਣਾ। ਅੱਜ ਦੇ ਪੰਜਾਬੀ ਦੇ ਗੁਰਮੁਖੀ ਗ੍ਰੈਮਰ ਦੇ ਨਾਲ ਭਾਸ਼ਾ ਦੇ ਜਿਹੜੇ ਗ੍ਰੈਮਰ ਨੇ ਜਿਹੜੇ ਸਕੂਲਾਂ 'ਚ ਪੜ੍ਹਾਏ ਜਾਂਦੇ ਨੇ, ਇਹ ਜਿਹੜਾ ਗੁਰਮੁਖੀ ਗ੍ਰੈਮਰ ਪੁਰਾਣਾ ਹੈ, ਬਹੁਤ ਇਹਦਾ ਫਰਕ ਹੈ। ਹੁਣ ਜਿਹੜੇ ਬਿੰਦੀ ਲਾ ਕੇ ਬਹੁ ਵਚਨ ਬਣਾਉਂਦੇ ਨੇ, ਕਿਸੇ ਚੀਜ਼ ਦੇ ਪਿੱਛੇ ਬਿੰਦੀ ਲਾ ਦਿਉ ਜਾਂ ਨੰਨਾ ਲਾ ਦਿਉ, ਬਹੁ ਵਚਨ ਬਣ ਜਾਂਦਾ। ਪਰ ਪੁਰਾਤਨ ਰੀਤ ਵਿੱਚ ਐੜੇ ਨੂੰ ਕੰਨਾ ਲਾ ਕੇ ਕਿਸੇ ਇੱਕ ਵਚਨ ਨੂੰ ਬਹੁ ਵਚਨ ਬਣਾ ਦਿੰਦੇ ਸੀ। ਹੁਣ ਚੰਗਿਆਈ ਇੱਕ ਵਚਨ ਹੈ, ਠੀਕ ਹੈ ਨਾ, ਅਤੇ ਚੰਗਿਆਈ ਆ, ਐੜੇ ਨੂੰ ਕੰਨਾ ਲਾ ਦਿੱਤਾ, ਐੜਾ ਦਾ ਕੰਨਾ ਇਹਨੂੰ ਬਹੁ ਵਚਨ ਬਣਾ ਦੇ ਰਿਹਾ। ਸੋ ਬਿੰਦੀ ਦੀ ਫਿਰ ਕੀ ਲੋੜ ਰਹੇਗੀ, ਐੜੇ ਦਾ ਕੰਨਾ ਹੀ ਪਹਿਲਾਂ ਹੀ ਉਹਨੂੰ ਬਹੁ ਵਚਨ ਬਣਾ ਰਿਹਾ। ਸੋ ਇੱਥੇ ਬਿੰਦੀ ਦੀ ਲੋੜ ਨਹੀਂ, ਚੰਗਿਆਈ ਆ,
ਚੰਗਿਆਈ ਆ।
ਸੋ ਬਹੁ ਫਿਰ ਆ ਕਹਿਤਾ ਕਿਸੇ ਨੇ, ਚੰਗਿਆਈ ਆ,
ਚੰਗਿਆਈ ਆ,
ਇਕੱਠਾ ਪੜ੍ਹਨਾ। ਕਈ ਐਂ ਵੀ ਪੜ੍ਹਦੇ ਨੇ ਚੰਗ ਆਈ ਆ, ਉਹ ਦੋ ਪਾਠ ਬਣਾਤੇ, ਬਿੰਦੀ ਜੋ ਪੱਕਣ ਹੋਣ ਕਰਕੇ ਨਾ ਫਿਰ ਠੀਕ ਸੈੱਟ ਆਉਂਦੀ। ਇਸ ਕਰਕੇ ਇਹਨੂੰ ਪਾਠ ਇਕੱਠਾ ਹੀ ਹੈ, ਪ੍ਰੋਨਾਊਂਸ ਕਰਨਾ ਹੈ ਬਿੰਦੀ ਤੋਂ ਬਿਨਾਂ। ਚੰਗੇ ਆਈ ਆ,
ਚੰਗੇ ਆਈ ਆ,
ਅੱਗੇ ਪੜ੍ਹਿਓ
ਬੁਰੇ ਆਈ ਆ,
ਅੱਗੇ ਵੀ ਮਾਰ ਦਿਓ
ਵਾਚਾ ਧਰਮ ਹਦੂ,
ਬੁਰਿਆਈ ਆ ਨਾ ਕਿਹੋ ਤੁਸੀਂ, ਵਾਚਾ ਧਰਮ ਸਿੱਧਾ ਹੀ ਬੋਲ ਗਏ, ਬੋਲੋ ਦੁਬਾਰੇ।
ਚੰਗੇ ਆਈ ਆ, ਬੁਰੇ ਆਈ ਆ, ਵਾਚਾ ਧਰਮ ਹਦੂਰ।
ਹੁਣ ਠੀਕ ਹੋਇਆ, ਆ ਇੱਕ ਮਿੰਟ ਜੀ, ਆ ਜਾਂਦਾ ਸੁਣ ਲਓ, ਫਿਰ ਤੁਹਾਡੀ ਸੁਣਦੇ। ਹਾਂਜੀ, ਮੈਂ ਭਾਸ਼ਾ ਦੀ ਗੱਲ ਕਰ ਰਿਹਾ, ਲਿਪੀ ਦੀ ਨਹੀਂ। ਲਿਪੀ ਭਾਵੇਂ ਉਹ ਸੰਸਕ੍ਰਿਤ ਹੈ ਰਿਗਵੇਦ ਦੀ, ਪਰ ਜਿਹੜੀ ਉਹਦੀ ਬੋਲੀ ਹੈ, ਉਸ ਬੋਲੀ ਵਿੱਚ ਵੀ ਸਾਰੀ ਨਹੀਂ ਕਵਾਂਗੇ, ਬਹੁਤ ਸਾਰੇ ਜਿਹੜੇ ਸ਼ਬਦ ਨੇ ਰਿਗਵੇਦ ਵਿੱਚ ਪੰਜਾਬੀ ਬੋਲੀ ਦੇ ਗੁਰਮੁਖੀ ਭਾਸ਼ਾ ਦੇ ਉਹਦੇ ਵਿੱਚ ਮੌਜੂਦ ਮਿਲਦੇ ਨੇ। ਅਤੇ ਆਪਣੇ ਕਰਤਾਰ ਸਿੰਘ ਦਾਖਾ ਹੋਏ ਨੇ, ਦਾਖਾ ਪਿੰਡ ਦੇ ਜੱਟਾਂ ਵਿੱਚੋਂ ਆਚਾਰੀਆ ਹੋਣਾ ਇੱਕ ਬਹੁਤ ਵੱਡੀ ਗੱਲ ਹੈ, ਥੀ ਵਿਚਾਰਾ ਜੱਟ ਸਿੱਧਾ ਦਾਦਾ, ਅਤੇ ਚਾਰ ਵੇਦਾਂ ਦਾ ਗਿਆਤਾ ਹੋਇਆ ਕਰਤਾਰ ਸਿੰਘ ਦਾਖਾ। ਉਹਨੇ ਇੱਕ ਗ੍ਰੰਥ ਲਿਖਿਆ ਹੈ, ਉਸ ਗ੍ਰੰਥ ਵਿੱਚ ਉਹਨੇ ਟਾਕਰੇ ਦੇ ਦੇ ਕੇ ਦੱਸੇ ਨੇ ਕਿ ਰਿਗਵੇਦ ਵਿੱਚ ਆਹ ਸ਼ਬਦ ਪੰਜਾਬੀ ਦਾ, ਆਹ ਸ਼ਬਦ ਪੰਜਾਬੀ ਦਾ, ਆਹ ਸ਼ਬਦ ਪੰਜਾਬੀ ਦਾ। ਉਹਨੇ ਭਾਸ਼ਾ ਗਿਆਨ 'ਤੇ ਕਿਤਾਬ ਲਿਖੀ ਹੈ, ਅਤੇ ਇਸ ਕਰਕੇ ਉਹ ਜਿਹੜੀ ਹੈ ਉਹਨੇ ਟਾਕਰੇ ਦਿੱਤੇ ਨੇ, ਮਿਲਾ ਕੇ ਦੱਸੇ ਨੇ। ਹਾਂਜੀ, ਆਪ ਜੀ ਕੀ ਨਹੀਂ, ਉਦੋਂ ਇਹ ਭਾਸ਼ਾ ਦਾ ਜਿਹੜਾ ਲਿਖਣ ਦਾ ਰੂਪ ਸੀ ਨਾ, ਇਸੇ ਹੀ ਰੂਪ ਵਿੱਚ ਜਿਹੜਾ ਸੀ ਵਰਤਿਆ ਜਾਂਦਾ ਸੀ, ਜਿਹੜਾ ਵਿਆਕਰਨ ਸੀ ਸਮੇਂ ਸਮੇਂ ਅਨੁਸਾਰ। ਦੇਖੋ ਹੁਣ ਦੀ ਬੋਲੀ ਦਾ ਟਾਕਰਾ ਕਰੀਏ, ਪੁਰਾਣੇ ਸਮੇਂ ਵਿੱਚ ਕੌ ਸ਼ਬਦ ਜਿਹੜਾ ਕੱਕਾ ਊੜੇ ਨੌਕੜ ਇੱਦਾਂ ਲਿਖਿਆ ਜਾਂਦਾ, ਹੁਣ ਕਿਵੇਂ ਲਿਖਦੇ ਹਾਂ ਕੱਕੇ ਨੂੰ ਕਨੌੜੇ ਨਾਲ, ਕੌ ਫਰਕ ਪੈਂਦਾ ਨਾ ਲਿਖਣ ਦਾ, ਅਤੇ ਉਸ ਵੇਲੇ ਭਾਸ਼ਾ ਦਾ। ਹਾਂਜੀ, ਅਤੇ ਇਸੇ ਤਰ੍ਹਾਂ ਪਿਆਰ, ਪੱਪੇ ਨੂੰ ਸਿਆਰੀ, ਆੜੇ ਨੂੰ ਕੰਨਾ ਰਾਰਾ, ਹੁਣ ਇੱਦਾਂ ਲਿਖਦੇ ਨੇ ਪਿਆਰ, ਪੁਰਾਣੀ ਸੀ ਪੱਪਾ ਜਈਏ ਨੂੰ ਕੰਨਾ ਰਾਰਾ ਪਿਆਰ। ਇਉਂ ਪੁਰਾਤਨ ਭਾਸ਼ਾ ਦਾ ਜਿਹੜੀਆਂ, ਕਿਉਂ ਸਮੇਂ ਅਨੁਸਾਰ ਕੁਝ ਜਿਵੇਂ ਜਿਵੇਂ ਰਾਜ ਲੋਕਾਂ ਦੇ ਹੋਏ ਨਾ, ਉਹਨਾਂ ਵਿੱਚ ਭਾਸ਼ਾ ਦੇ ਵਿੱਚ ਰਲ ਗੱਢ ਹੋ ਗਿਆ। 700-800 ਵਰ੍ਹਾ ਸਾਲ ਸਾਡੇ ਮੁਸਲਮਾਨਾਂ ਦਾ ਰਾਜ ਰਿਹਾ, ਸਾਡੀ ਭਾਸ਼ਾ ਵਿੱਚ ਫਾਰਸੀ ਦੇ ਸ਼ਬਦ ਬਹੁਤ ਐਡ ਹੋ ਗਏ। ਹੁਣ ਕਹਿ ਲਓ ਆਹ ਤੇਰਾ ਤੇਰਾ ਆਹ ਗਲਤ ਆਹ ਕੰਮ ਕਰਨਾ ਤੇਰਾ ਇੱਕ ਫਰਜ਼ ਹੈ, ਫਰਜ਼ ਪੰਜਾਬੀ ਬੋਲੀ ਦਾ ਸ਼ਬਦ ਥੋੜ੍ਹੋ ਹੈ, ਫਾਰਸੀ ਦਾ ਸ਼ਬਦ ਹੈ, ਰੋਜ਼ ਆਪਣੀ ਪੰਜਾਬੀ 'ਚ ਵਰਤਦੇ ਹਾਂ ਆਪਾਂ, ਫਰਜ਼ ਹੈ। ਇਸ ਲਈ ਉਹ ਰਲਗੜ ਜਿਹੜੀਆਂ ਭਾਸ਼ਾ ਬਹੁਤ ਜਿਹੜੀਆਂ ਨੇ ਸਮੇਂ ਅਨੁਸਾਰ ਲੋਕਾਂ ਦੇ ਰਾਜ ਹੋਣ ਦੇ ਨਾਲ ਭਾਸ਼ਾ ਵਿੱਚ ਫਰਕ ਪੈ ਗਿਆ। ਸੋ ਇਸ ਲਈ ਇਹ ਪੁਰਾਤਨ ਜਿਹੜੀ ਰੀਤ ਸੀ ਵਿਆਕਰਨ ਦੀ, ਸੋ ਬਹੁ ਵਚਨ ਸ਼ਬਦ ਬਣਾਇਆ ਗਿਆ, ਐੜੇ ਨੂੰ ਕੰਨਾ ਲਾ ਕੇ ਮਾਰੇ ਨੇ, ਇਹਨੂੰ ਬਹੁ ਵਚਨ ਬਣਾ ਦਿੱਤਾ। ਚੰਗਿਆਈ ਇੱਕ ਸ਼ਬਦ ਹੈ, ਇਹਨੂੰ ਬਹੁ ਵਚਨ ਬਣਾਵਾਂਗੇ, ਐੜੇ ਨੂੰ ਕੰਨਾ ਦਿੱਤਾ, ਚੰਗਿਆਈ ਆ। ਜਿਵੇਂ ਆਨੰਦ ਸਾਹਿਬ ਤੁਸੀਂ ਪੜ੍ਹਦੇ ਹੋ, ਵਧਾਈ ਇੱਕ ਵਚਨ ਹੈ, ਵਾਧਾਈ ਆ,
ਹਾਂ
ਹਾਂ, ਉੱਥੇ ਵਧਾਈਆਂ ਨਹੀਂ ਪੜ੍ਹਨਾ, ਵਾਧਾਈ ਆ, ਆੜਾ ਕੰਨਾ ਉਹਨੂੰ ਬਹੁ ਵਚਨ ਬਣਾ ਰਿਹਾ। ਰਾਗ ਰਤਨ ਪਰਿਵਾਰ ਪਰੀਆ, ਸੋ ਪਰੀ ਇੱਕ ਸ਼ਬਦ ਹੈ, ਪਰੀਆ ਬਹੁਤ ਵਚਨ ਹੈ, ਅਤੇ ਪਰੀਆਂ ਨਾਲ ਲਾਈ ਜਾਂਦੇ ਹਾਂ। ਸੋ ਇਸ ਕਰਕੇ ਇਹ ਜਿਹੜੀ ਪੁਰਾਤਨ ਲਿਖਣ ਦੀ ਸਾਡੀ ਸ਼ੈਲੀ ਸੀ ਨਾ, ਬੋਲੀ ਦੀ ਲਿਖਣ ਦੀ ਇਹ ਰੀਤ ਸੀ ਵਿਆਕਰਨ ਦੀ। ਸੋ ਇਸ ਲਈ ਇਹਨੂੰ ਕੀ ਪੜ੍ਹਨਾ, ਪੜ੍ਹੋ ਦੁਬਾਰੇ,
ਚੰਗੇ ਆਈਆ ਬੁਰੇ ਆਈਆ ਵਾਚੈ ਧਰਮ ਹਦੂਰ।
ਹਾਂ, ਜਿਹੜੀ ਜ਼ਿੰਦਗੀ ਵਿੱਚ ਕਿਸੇ ਨੇ ਚੰਗੇ ਆਈਆ ਚੰਗੇ ਕਰਮ ਕੀਤੇ ਨੇ, ਬੁਰਿਆਈਆ ਜਿਹੜੇ ਬੁਰੇ ਕਰਮ ਕੀਤੇ ਨੇ ਇਹ ਸਾਰਿਆਂ ਦਾ ਲੇਖਾ ਜੋਖਾ ਕੌਣ ਕਰਦਾ ਹੈ? ਵਾਚਦਾ ਮੈਨੇ
ਧਰਮ ਰਾਜਾ,
ਧਰਮ ਨਾਮ ਧਰਮ ਰਾਜਾ ਦਾ, ਅਤੇ ਹਦੂਰ ਉਹਦੇ ਪਾਸ ਵਾਚਿਆ ਧਰਮ ਹਦੂਰ, ਧਰਮ ਰਾਜਾ ਦੇ ਪਾਸ ਇਹ ਸਾਰੇ ਚੰਗੇ ਕਰਮ ਕੀਤੇ ਹੋਏ ਮਾੜੇ ਕੀਤੇ ਹੋਏ ਉਹਨਾਂ ਦੀ ਹਦੂਰ ਉਹਦੇ ਪਾਸ ਧਰਮ ਰਾਜੇ ਦੇ ਵਿਚਾਰ ਹੁੰਦੀ ਹੈ ਵਾਚਾ, ਅਤੇ ਵਾਚ ਨਾਮ ਤੁਸੀਂ ਅੰਗਰੇਜ਼ੀ 'ਚ ਵੀ ਕਹਿੰਦੇ ਹੋ ਨੇੜੇ ਜਾ ਢੁੱਕਦਾ ਇਹਦੇ, ਸੋ ਵਾਚਣ ਨਾਮ ਦੇ ਵੀ ਗਾਹ ਨਾ ਵੇਖਣਾ ਅਤੇ ਵਾਚ ਕਰਨਾ, ਅਤੇ ਇੱਥੇ ਵਾਚਾ ਇਸ ਰੂਪ ਵਿੱਚ ਆ ਗਿਆ, ਨਿਰੀਖਣ ਕਰਨਾ ਘੋਖਣਾ ਵੇਖਣਾ ਵਾਚਾ ਦਾ ਅਰਥ ਹੈ। ਧਰਮ ਰਾਜਾ ਕੀਤੀਆਂ ਹੋਈਆਂ ਜਿਹੜੇ ਚੰਗੇ ਕਰਮ ਨੇ, ਜਿਹੜਾ ਵੀ ਕੋਈ ਬੁਰਿਆਈ ਕਰਦਾ ਉਹ ਸਾਰੇ ਉੱਥੇ ਸਤਸੰਗ ਜੀ ਵਾਚੇ ਜਾ ਰਹੇ ਨੇ। ਐਂ ਨਹੀਂ ਕਿ ਕਿਸੇ ਦਾ ਕਰਮ ਦਾ ਜਿਹੜਾ ਵੀ ਕਰਮ ਤੁਸੀਂ ਕਰਦੇ ਹੋ ਉਹ ਨਾਲ ਜੁੜ ਗਿਆ ਤੁਹਾਡੇ, ਟੁੱਟਣਾ ਨਹੀਂ ਬਾਈ। ਚੰਗਾ ਕਰ ਲਿਆ ਚੰਗਾ ਜੁੜ ਗਿਆ, ਹਾਂਜੀ, ਮਾੜਾ ਕਰ ਲਿਆ ਮਾੜਾ ਜੁੜ ਗਿਆ, ਪਾਪ ਕਰਿਆ ਪਾਪੀ ਜਾਣੀ ਹੈ, ਜੇ ਪਾਪ ਕਰਦਾ ਨਾ ਉਹ ਕੀ ਪੈ ਗਿਆ, ਪਾਪੀ ਜੁੜ ਗਿਆ ਨਾ ਕਰਮ, ਜੇ ਪੁੰਨ ਕੀਤਾ ਨਾ ਉਹ ਕੀ ਪੈ ਗਿਆ, ਜੇ ਕੋਈ ਦਇਆ ਕਰਦਾ ਨਾ ਉਹ ਦਿਆਲੂ ਪੈ ਗਿਆ। ਉਹ ਕਰਮ ਜਿਹੜਾ ਸਤਸੰਗ ਜੀ ਨਾਂ ਦੇ ਨਾਲ ਵੀ ਜੁੜ ਜਾਂਦਾ ਹੈ ਅਤੇ ਸਾਡੇ ਜਦੋਂ ਲੇਖਾ ਦੇਣਾ, ਇਹ ਦੋ ਚੀਜ਼ਾਂ ਨਾਲ ਜਾ ਰਹੀਆਂ ਨੇ, ਇੱਕ ਕਰਮ ਨਾਲ ਜਾ ਰਿਹਾ, ਇੱਕ ਨਾਮ ਨਾਲ ਜਾ ਰਿਹਾ। ਇਹਦਾ ਲੇਖਾ ਫਿਰ ਜਿਹੜਾ ਹੈ ਨਾਲ ਜਦੋਂ ਨਾਲ ਹੀ ਲਿਖਿਆ ਹੀ ਗਿਆ, ਜਦੋਂ ਨਾਲ ਜਦੋਂ ਉੱਥੇ ਜਾਵੇਗਾ ਉਹਨੇ ਪੜ੍ਹ ਲੈਣਾ ਧਰਮ ਰਾਜਾ ਨੇ ਵੀ ਆ ਇੰਨੀ ਨੇਕੀ ਕਰਕੇ ਆਇਆ ਪਿਆਰਿਆ, ਆਹ ਬੁਰਿਆਈ ਕਰਕੇ ਆਇਆ, ਉਹਦਾ ਫਲ ਫਿਰ ਉਹ ਸਤਸੰਗ ਉੱਥੇ ਭੁਗਤਾ ਦਿੰਦਾ ਹੈ। ਬਹੁਤੀਆਂ ਤੁਹਾਡੀਆਂ ਚੰਗੇ ਕਰਮ ਨੇ ਸਵਰਗ ਭੇਜ ਦਿੰਦਾ ਹੈ, ਬਹੁਤੇ ਬੁਰੇ ਕਰਮ ਨੇ ਨਰਕ ਭੇਜ ਦਿੰਦਾ ਹੈ। ਉਹ ਸਮਾਂ ਫਿਰ ਉੱਥੇ ਨਿਸ਼ਚਿਤ ਹੁੰਦਾ ਹੈ ਵੀ ਇੰਨਾ ਸਮਾਂ ਤਾਂ ਚੰਗਾ ਕਰਮ ਕਰਿਆ, ਇੰਨਾ ਸਮਾਂ ਨਰਕ 'ਚ ਸਵਰਗ 'ਚ ਰਵੇਗਾ, ਇੰਨਾ ਸਮਾਂ ਤੂੰ ਜਿਹੜਾ ਸੀ ਪਾਪ ਕਰਿਆ ਇੰਨਾ ਸਮਾਂ ਨਰਕ ਵਿੱਚ ਰਵੇਗਾ। ਉਸ ਤੋਂ ਬਾਅਦ ਉਹ ਪੂਰਾ ਹੋਣ ਤੋਂ ਨਵੀਆਂ ਜੂਨਾਂ ਫੇਰ ਦੇ ਦਿੰਦਾ ਹੈ, ਫਿਰ ਜਨਮ ਦਿੰਦਾ ਹੈ ਅੱਡ ਅੱਡ ਜੂਨਾਂ 'ਚ। ਸੋ ਐਸਾ ਉਹ ਸਤਸੰਗ ਜੀ ਵਾਚਦਾ ਹੈ ਧਰਮ ਰਾਜਾ ਜਿਹੜਾ ਹੈਗਾ। ਹਾਂਜੀ, ਹਾਂ, ਜਦੋਂ ਨਾਲ ਜਾਣਾ ਉਹਦੇ ਨਾਲ ਕਰਮ ਉੱਥੇ ਲਿਖੇ ਹੀ ਹੋਏ ਨੇ, ਉਹਨੇ ਪੜ੍ਹ ਲੈਣੇ ਨੇ, ਬਾਅਦ 'ਚ ਨਾਲੋ ਨਾਲ ਚੱਲ ਫਿਰ ਜੂਨਾਂ ਨਾਲ ਨਰਕ ਸੁਰਗ। ਹਾਂਜੀ,
ਕਰਮੀ ਆਪੋ ਆਪਣੀ,
ਹਾਂਜੀ,
ਕਿ ਨੇੜੇ ਕਿ ਦੂਰ,
ਹਾਂ, ਆਹ ਵੀ ਠੀਕ ਹੋ ਗਿਆ। ਇਹਨੂੰ ਖਾਸ ਕਰਕੇ ਸਾਡਾ ਜਿਹੜਾ ਨਾ ਜੇ ਆਪਣਾ ਜਿਹੜਾ ਰਾਗੀ ਵਰਗ ਹੈ ਉਹ ਜ਼ਿਆਦਾਤਰ ਸਾਨੂੰ ਗਲਤ ਬਹੁਤ ਪਾਠ ਪਕਵਾ ਦਿੰਦਾ ਹੈ। ਠੀਕ ਹੈ, ਕੀਰਤਨ ਵਿੱਚ ਉਹ ਮਹਾਨ ਹੁੰਦੇ ਨੇ, ਰਾਗ ਵਿਦਿਆ 'ਚ ਮਹਾਨ ਹੁੰਦੇ ਨੇ, ਪਰ ਪਾਠ ਬੋਧ ਜਿਹੜਾ ਉਹਨਾਂ ਦਾ ਉਹ 'ਚ ਬਹੁਤ ਉਹਨਾਂ ਦਾ ਘੱਟ ਅਭਿਆਸ ਹੁੰਦਾ ਹੈ, ਉੱਦਾਂ ਪੜ੍ਹ ਜਾਂਦੇ ਨੇ। ਬਹੁਤ ਗਿਣਤੀ ਵਿੱਚ ਤੁਸੀਂ ਸੁਣਿਆ ਹੋਣਾ ਸਾਰੇ ਰਾਗੀਆਂ ਕੋਲੋਂ, ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ, ਉਹਨੂੰ ਸੁਣ ਕੇ ਟੇਪਾਂ ਤੁਸੀਂ ਸੁਣੀਆਂ, ਸੀਡੀਆਂ ਤੁਸੀਂ ਸੁਣੀਆਂ, ਨਾਲ ਤੁਹਾਡਾ ਵੀ ਜਿਹੜਾ ਪਨਾਲਾ ਉੱਥੇ ਹੋ ਗਿਆ ਇਕੱਠਾ, ਅਤੇ ਨੇੜੇ ਹੀ ਪੜ੍ਹੀ ਜਾਂਦੇ ਨੇ। ਅਤੇ ਹੁਣ ਵੇਖੋ ਰਾੜੇ 'ਤੇ ਕੀ ਲੱਗਿਆ, ਅਤੇ ਪਾਠ ਫਿਰ ਕੇ ਨੇੜੇ ਹੋਊਗਾ ਕਿ ਹੋਰ ਕੁਛ ਹੋਊਗਾ, ਅਤੇ ਪੱਕਿਆ ਹੋਇਆ ਰੋਜ਼ ਨੇੜੇ। ਕਰਮੀ ਆਪੋ ਆਪਣੀ,
ਕਰਮੀ ਆਪੋ ਆਪਣੀ,
ਇਹਨੂੰ ਆਪਣੀ ਵੀ ਨਹੀਂ ਪੜ੍ਹਦੇ, ਆਪਣੀ ਉਹ ਪੜ੍ਹੀ ਜਾਂਦੇ, ਕਰਮੀ ਆਪੋ ਆਪਣੀ, ਐਡੇ ਨੂੰ ਕੰਨਾ ਕੋਈ ਨਹੀਂ ਲਾਉਂਦੇ। ਕਰਮੀ ਆਪੋ ਆਪਣੀ,
ਕਰਮੀ ਆਪੋ ਆਪਣੀ,
ਅੱਗੇ
ਕਿ ਨੇੜੇ ਕਿ ਦੂਰ,
ਹੋ ਗਿਆ ਕਿਉਂ ਤੋਂ ਨੇੜੇ, ਨੇੜੇ
ਨੇੜੇ,
ਹਾਂ। ਸੋ ਆਪੋ ਆਪਣੀ ਕਰਮੀ ਅਨੁਸਾਰ ਜਿਹੋ ਜਿਹਾ ਕਿਸੇ ਕੋਈ ਕਰਮ ਕੀਤਾ ਨਾ, ਉਹ ਕੋਈ ਰੱਬ ਦੇ ਨੇੜੇ ਹੈ ਕਰਮੀ ਕਰਮਾਂ ਅਨੁਸਾਰ, ਕੋਈ ਭਾਈ ਦੂਰ ਹੈ। ਕਰਮ ਹੀ ਇਨਸਾਨ ਦਾ ਰੱਬ ਦੇ ਨੇੜੇ ਕਰਨ ਵਾਲਾ ਹੈ, ਕਰਮ ਹੀ ਜਿਹੜਾ ਅਸੀਂ ਦੂਰ ਕਰਨ ਵਾਲਾ ਹੈ। ਕਰਮ ਦੇ ਨਾਲ ਕਿਤੇ ਨਾਮ ਜੁੜ ਜਾਵੇ ਫਿਰ ਸਤਸੰਗ ਦੇਖੋ ਇਕੱਲੀ ਜੀਰੋ ਜਿਹੜੀ ਹੈ ਕੋਈ ਮਹੱਤਵ ਨਹੀਂ ਰੱਖਦੀ, ਭਾਵੇਂ ਤੁਸੀਂ ਹਜ਼ਾਰ ਜੀਰੋਆਂ ਲਾ ਲਓ ਉਹਦੀ ਕੋਈ ਗਿਣਤੀ ਨਹੀਂ ਗਿਣੀ ਜਾਣੀ। ਉਸ ਜੀਰੀ ਨਾਲ ਜੀਰੋ ਦੇ ਨਾਲ ਕਿਤੇ ਲਾ ਦੇਵੋ ਏਕਾ ਤਾਂ ਉਹ ਗਿਣਤੀ ਬਣਾ ਦਿੰਦਾ। ਇਸ ਕਰਕੇ ਨਾਮ ਜਿਹੜਾ ਹੈ ਜਦੋਂ ਕਿਸੇ ਕਰਮ ਦੇ ਨਾਲ ਜੁੜ ਜਾਂਦਾ ਹੈ ਫਿਰ ਸੰਸ ਉਹਦਾ ਕੋਈ ਮਹੱਤਵ ਬਣ ਜਾਂਦਾ ਹੈ, ਉਹਦੀ ਕੋਈ ਮੁੱਲ ਉਹਦੀ ਕੋਈ ਕੀਮਤ ਬਣ ਜਾਂਦੀ ਹੈ। ਚਾਹੀਂ ਰਹਿ ਰਸ ਵਿੱਚ ਰੋਜ਼ ਪੜ੍ਹਦੇ ਹਾਂ ਨਾ, ਆਵਰ ਕਾਜ ਤੇਰਾ ਕਿਤੇ ਨਾ ਕਾਮ, ਹੋਰ ਜਿੰਨੇ ਵੀ ਕੰਮ ਤੂੰ ਕਰਦਾ ਜੇ ਉਹਨਾਂ ਕੰਮਾਂ ਦੇ ਨਾਲ ਨਾਮ ਨਹੀਂ ਨਾ ਜੁੜਿਆ ਹੋਇਆ ਕਿਸੇ ਕੰਮ ਨਹੀਂ, ਉਸੇ ਕਿਰਤ ਦੇ ਨਾਲ ਕਿਤੇ ਕਰਤੇ ਦਾ ਨਾਮ ਜੁੜ ਜਾਵੇ ਤਾਂ ਫਿਰ ਤੂੰ ਕਰਤਾ ਹੋ ਨਿਬੜੇਗਾ, ਕਰਤੇ ਦਾ ਰੂਪ ਹੋ ਜਾਵੇਗਾ। ਸੋ ਇਸ ਲਈ ਮਹਾਰਾਜ ਕਹਿੰਦੇ ਨੇ ਕਰਮੀ ਆਪੋ ਆਪਣੀ,
ਕਰਮੀ ਆਪੋ ਆਪਣੀ,
ਆਪੋ ਆਪਣੀ ਕਰਮੀ ਅਨੁਸਾਰ ਸਤਸੰਗ ਜੀ ਕੋਈ ਰੱਬ ਦੇ ਨੇੜੇ ਹੈ ਕੋਈ ਦੂਰ ਹੈ। ਦੂਰੀ ਜਿਹੜੀ ਜੀ ਆ ਨਾ, ਦੂਰੀ ਕਰਕੇ ਹੀ ਦੁੱਖ ਹੈ, ਜੇ ਰੱਬ ਤੋਂ ਦੂਰੀ ਹੈ ਦੁੱਖਾਂ ਨੂੰ ਜਨਮ ਮਿਲਦਾ ਹੈ, ਅਤੇ ਜੇ ਰੱਬ ਤੋਂ ਦੂਰੀ ਹੈ ਸਤਸੰਗ ਅਹੰਕਾਰ ਨੂੰ ਜਨਮ ਮਿਲਦਾ ਹੈ, ਹੋਮੇ ਨੂੰ ਜਨਮ ਮਿਲਦਾ ਹੈ। ਜੇ ਰੱਬ ਤੋਂ ਦੂਰੀ ਹੈ ਸਤਸੰਗ ਜੀ ਰਿਸ਼ਤਿਆਂ ਵਿੱਚ ਵੀ ਦੂਰੀ ਕਰ ਦਿੰਦੀ ਹੈ, ਦੂਰੀ ਜਿਹੜਾ ਰੱਬ ਤੋਂ ਦੂਰ ਹੈ ਨਾ ਸਭ ਤੋਂ ਦੂਰ ਹੋ ਜਾਂਦਾ, ਪਿਤਾ ਦਾ ਹੀ ਗਲ ਘੁੱਟ ਦਿੰਦਾ ਹੈ, ਭਰਾ ਦਾ ਕਤਲ ਕਰ ਦਿੰਦਾ, ਉਹ ਆਪਣੇ ਸੰਬੰਧ ਵਿੱਚੋਂ ਵੀ ਸਤਸੰਗ ਦੂਰੀ ਹੋ ਜਾਂਦੀ ਜਿਹੜਾ ਰੱਬ ਤੋਂ ਦੂਰ ਹੈ। ਇਸ ਕਰਕੇ ਇਹ ਦੂਰੀ ਹੀ ਸਤਸੰਗ ਜੀ ਅੰਧਕਾਰ ਹੈ, ਇੱਕ ਤਰ੍ਹਾਂ ਦਾ ਦੂਰੀ ਹੀ ਹਨੇਰਾ ਹੈ, ਦੂਰੀ ਵਿੱਚ ਕਦੇ ਪ੍ਰਕਾਸ਼ ਨਹੀਂ ਹੁੰਦਾ। ਅਤੇ ਦੂਰੀ ਤਾਂ ਕਿਤੇ ਸਤਸੰਗ ਜੀ ਥੋੜ੍ਹਾ ਜਿਹਾ ਵੀ ਤੁਹਾਡੇ 'ਚ ਆਪਾਪਣ ਰਹਿ ਗਿਆ ਨਾ, ਮੈਂ ਥੋੜ੍ਹੀ ਜਿਹੀ ਵੀ ਰਹਿ ਗਈ, ਮਰ ਕਹਿੰਦੇ ਦੂਰੀ ਹੈ, ਤੇਰੇ ਕਰਮ ਵਿੱਚ ਥੋੜ੍ਹੀ ਵੀ ਈਗੋ ਆ ਗਈ, ਥੋੜ੍ਹੀ ਵੀ ਹੋਮੈ ਆ ਗਈ ਰੱਬ ਕੋਲੋਂ ਦੂਰੀ ਹੈ। ਬਾਣੀ ਦਾ ਫਰਮਾਨ ਹੈ, ਬੜਾ ਸੋਹਣਾ ਪ੍ਰਕਰਨ ਆਉਂਦਾ ਹੈ, ਦ੍ਰਿਸ਼ਟਾਂਤ ਦਿੱਤਾ ਪਾਂਵੀ ਜੀ ਕੇ ਪਾਤ ਪਰਦੋ ਬਿਨ ਪੇਖੇ ਦੂਰ ਆਇਓ। ਪਾਂਵੀ ਜੀ ਤਾਂ ਜਾਣਦੇ ਹੋ ਨਾ, ਅੱਜ ਨੂੰ ਬਟਰਫਲਾਈ ਕਹਿੰਦੇ ਹੋ ਮੇਰਾ ਖਿਆਲ ਅੰਗਰੇਜ਼ੀ 'ਚ, ਤਿੱਤਲੀ ਕਹਿ ਲਓ ਉਹਨੂੰ, ਪਾਂਵੀ ਜੀ ਕਹਿੰਦੇ ਨੇ। ਉਹਦਾ ਜਿਹੜਾ ਵਿੰਗ ਜਾਂ ਖੰਭ ਜਿਹੜਾ ਹੈ ਕਿੰਨਾ ਸੂਖਮ ਹੁੰਦਾ, ਕਿੰਨਾ ਪਤਲਾ ਹੁੰਦਾ, ਜੇ ਉਹ ਬਟਰਫਲਾਈ ਦੇ ਤਿੱਤਲੀ ਦੇ ਖੰਭ ਜੀ ਨਹੀਂ ਵੀ ਤੁਹਾਡੇ ਅੰਦਰ ਈਗੋ ਰਹਿ ਗਈ ਨਾ, ਮਾਰਗਾਂ ਦੇ ਬਿਨ ਪੇਖੇ ਨਹੀਂ ਵੇਖੇਗਾ ਅਕਾਲ ਪੁਰਖ ਨੂੰ, ਦੂਰ ਆਇਓ ਦੂਰੀ ਬਣੀ ਰਹੇਗੀ। ਸੋ ਇੰਨੀ ਵੀ ਜਿਹੜੀ ਆ ਸਤਸੰਗਤ ਆਪਾ ਭਾਵ ਮੇਟਣਾ ਪਵੇਗਾ, ਜੇ ਕਰਮ ਵਿੱਚ ਉਨੀ ਕੁ ਆਪਾਪਣ ਆ ਗਿਆ, ਹੋਮੈ ਆ ਗਈ, ਮਾਰਗਾਂ ਦੇ ਦੂਰ ਹੈ। ਸੋ ਦੂਰੀ ਹੀ ਅੰਧਕਾਰ ਹੈ, ਦੂਰੀ ਹੁੰਦਿਆਂ ਸਤਸੰਗ ਦੇ ਪ੍ਰਕਾਸ਼ ਨਹੀਂ ਹੋ ਸਕਦਾ। ਸੋ ਇਸ ਲਈ ਐਸੀ ਹੈ ਦੂਰੀ, ਮਾਰਗ ਕਹਿੰਦੇ ਕਰਮਾ ਕਰ ਆਪੋ ਆਪਣੀ ਕੀਤੀ ਕਰਮੀ ਦੀ ਕਿਰਤ ਅਨੁਸਾਰ ਕੋਈ ਨੇੜੇ ਹੈ ਕੋਈ ਸਤਸੰਗ ਜੀ ਦੂਰ ਹੈ। ਜਿੰਨਾ ਕੋਈ ਨੇੜੇ ਜਾਂਦਾ ਨਾ, ਦੇਖੋ ਅੱਗ ਦੇ ਨੇੜੇ ਜਿੰਨਾ ਜਿੰਨਾ ਜਾਈ ਜਾਵਾਂਗੇ ਠੰਡ ਮਿੱਟੀ ਜਾਊਗੀ, ਅੱਗ ਤੋਂ ਦੂਰੀ ਹੈ ਸਤਸੰਗ ਜੀ ਜਾਂ ਪਾਲਾ ਤੰਗ ਕਰਦਾ। ਇਵੇਂ ਹੀ ਜਿੰਨਾ ਜਿੰਨਾ ਰੱਬ ਦੇ ਨੇੜੇ ਜਾਵਾਂਗੇ ਪਾਪਾਂ ਰੂਪੀ ਪਾਲਾ ਹਟਦਾ ਜਾਵੇਗਾ। ਸੋ ਜਿੰਨਾ ਜਿੰਨਾ ਸਤਸੰਗਤ ਉਹ ਤੋਂ ਦੂਰ ਰਵਾਂਗੇ ਅਤੇ ਉਹ ਜੜਤਾ ਵੱਧਦੀ ਜਾਵੇਗੀ। ਇਸੇ ਤਰ੍ਹਾਂ ਜਿੰਨਾ ਜਿੰਨਾ ਪਾਣੀ ਦੇ ਕੋਈ ਨੇੜੇ ਜਾਂਦਾ ਪਿਆਸ ਮਿਟਣ ਦੀ ਆਸ ਬਣ ਜਾਂਦੀ ਹੈ, ਜਿੰਨਾ ਤੋਂ ਦੂਰ ਰਹਿੰਦਾ ਪਿਆਸ ਬਣੀ ਰਹਿੰਦੀ ਹੈ। ਸੋ ਇਸ ਕਰਕੇ ਨੇੜੇ ਹੋਣਾ ਸਤਸੰਗ ਜਿਹੜਾ ਹੈ ਨਾ ਕਰਮਾਂ ਦਾ ਹੀ ਇੱਕ ਬਹੁਤ ਵੱਡਾ ਇਹਦੇ ਵਿੱਚ ਯੋਗਦਾਨ ਹੈ, ਉਹਦੇ ਨੇੜੇ ਕਰਨਾ ਅਤੇ ਦੂਰ ਕਰਨਾ। ਸੋ ਇਸ ਲਈ ਆਪਣੇ ਕਰਮ ਦੀ ਸ਼ੁੱਧਤਾ ਹੋਣੀ ਨੇੜੇ ਹੋਣ ਲਈ ਇੱਕ ਬਹੁਤ ਜ਼ਰੂਰੀ ਹੈ, ਤਾਂ ਹੀ ਮਨ ਚੇ ਪਾ ਸਕਿਆ ਨਰ ਅਚੇਤ ਪਾਪ ਤੇ ਡਰ ਰੇ। ਅਚੇਤ ਪੁਰਸ਼ਾ ਪਾਪਾਂ ਰੂਪੀ ਕਰਮਾਂ ਤੋਂ ਡਰਿਆ ਕਰ। ਸੋ ਡਰ ਜੇ ਡਰ ਹੈ, ਜਿੰਨਾ ਚਿਰ ਸਤਸੰਗ ਰੱਬ ਦਾ ਡਰ ਹੈ ਪਾਪ ਨਹੀਂ ਜੀਵ ਕੋਈ ਕਰੂਗਾ, ਪਾਪ ਉਦੋਂ ਹੀ ਹੁੰਦੇ ਨੇ ਜਦੋਂ ਉਹ ਡਰ ਤੋਂ ਰਹਿਤ ਹੁੰਦਾ। ਹਾਂਜੀ,
ਜਿੰਨੀ ਨਾਮ ਤੇ ਆਇਆ ਤੇ ਆਇਆ,
ਉਹਨੇ ਪਹਿਲਾਂ ਠੀਕ ਪੜ੍ਹਿਆ ਸਭਨਾਂ ਨੇ, ਧਿਆਈਆ ਤੇ ਬਿਹਾਰੀ ਲਵਾਤੀ ਤੁਸੀਂ, ਧਿਆਇਆ ਸਿਹਾਰੀ ਲੱਗ ਨਾ, ਧਿਆਏ ਤੇ ਆ ਨਾਲ ਹੋ ਗਿਆ ਧਿਆਏ ਆ।
ਜਿੰਨੀ ਨਾਮ ਤੇ ਆਇਆ,
ਆ ਪਾਠ ਜਿਹੜਾ ਨਾ ਇਹ ਵੀ ਖਾਸ ਕਰਕੇ ਆਮ ਗਲਤ ਪੜਿਆ ਜਾਂਦਾ, ਬੜਾ ਲੈ ਚ ਪੜ੍ਹਦੇ ਨੇ ਫਿਰ ਬਣਾ ਕੇ, ਜਿੰਨੀ ਨਾਮ ਤੇ ਆਇਆ, ਜਿੰਨੀ ਲਾਤੀ ਟਿੱਪੀ ਉੱਤੇ ਨਾਲੇ ਨੰਨੇ ਨੂੰ ਕਰਤਾ ਭਾਰਾ, ਜਿੰਨੀ ਜਿੰਨ ਨਾਮ ਹੁੰਦਾ ਭੂਤਾਂ ਦਾ, ਭੂਤਾਂ ਨੇ ਨਾਮ ਤੇ ਆਇਆ ਅਤੇ ਜਾਂ ਜਿਹੜਾ ਫਿਰ ਧਿਓ ਨੇ ਭੂਤ ਹੋ ਗਏ ਕੋਈ ਜਿਹੜੇ ਨੇ। ਸੋ ਇਹਨੂੰ ਜੱਜੇ ਤੇ ਟਿੱਪੀ ਤੋਂ ਰਹਿਤ ਪੜ੍ਹੋ, ਜਿਨੀ ਨਾਮ ਤੇ ਆਇਆ,
ਜਿਨੀ ਨਾਮ ਤੇ ਆਇਆ,
ਫਿਰ ਜਿੰਨੀ ਪੜ੍ਹੇ ਜਾਂਦੇ ਨੇ ਜਿਨੀ ਜਿਨੀ
ਜਿਨੀ ਨਾਮ ਤੇ ਆਇਆ,
ਆ ਰੋਜ਼ ਜਿੰਨੀ ਉਹ ਪੜ੍ਹਦੇ ਹੋਣਾ ਜਿੰਨੀ, ਅਤੇ ਪੜ੍ਹਾਉਣ ਵਾਲੇ ਚਲੋ ਨਾਲ ਰਾਗੀ ਵੀਰ ਵੀ ਇੱਦਾਂ ਬਣਾ ਕੇ ਪੜ੍ਹੀ ਜਾਂਦੇ ਨੇ ਟਿਊਨ 'ਚ ਨਾ, ਜਿੰਨੀ ਨੇ ਜੀ ਜਿਨੀ
ਜਿਨੀ
ਹਾਂ ਜਿਨੀ
ਜਿਨੀ
ਬੋਲਿਓ ਸਾਰੇ ਨਾਮ ਨਾਲ ਜੇ ਬੋਲੋ ਬੋਲੋ, ਅਜੇ ਜਿਨੀ ਨੂੰ ਪੱਕਾ ਕਰੋ
ਜਿਨੀ
ਹਾਂ
ਗਏ ਮਸਕਤ ਕਾਲ।
ਸੋ ਜਿਨੀ ਮੈਂ ਜਿਨ੍ਹਾਂ ਨੇ ਨਾਮ ਨੂੰ ਧਿਆਉਣਾ ਕੀਤਾ ਹੈ ਉਹ ਫਿਰ ਭਾਈ ਗਏ, ਕਿਵੇਂ ਗਏ ਨੇ ਇੱਥੋਂ ਮਸਕਤ ਨਾਲ ਮਿਹਨਤਾਂ ਦਾ, ਇਹਨੂੰ ਕੋਈ ਮਸਕਤ ਪੜ੍ਹੀ ਜਾਂਦੇ ਨੇ, ਮਸਕਤ ਸੱਸੇ ਤੇ ਅਧਿਕ ਲਾ ਕੇ ਮਸਕਤ, ਮਸਕਤ ਫਾਰਸੀ ਦਾ ਸ਼ਬਦ ਹੈ, ਮਿਹਨਤਾਂ ਨੂੰ ਕਹਿੰਦੇ ਨੇ, ਘਾਲ ਮੈਨੇ ਕਮਾ ਕੇ, ਉਹ ਆਪਣੀਆਂ ਮਿਹਨਤਾਂ ਨੂੰ ਕਮਾ ਕੇ ਕਮਾਈ ਕਰਕੇ ਇੱਥੋਂ ਗਏ ਨੇ, ਜਿਨ੍ਹਾਂ ਨੇ ਨਾਮ ਨੂੰ ਧਿਆਇਆ ਉਹ ਆਪਣੀਆਂ ਮਿਹਨਤਾਂ ਨੂੰ ਕਮਾ ਕੇ ਸਫਲ ਕਰਕੇ ਗਏ ਨੇ, ਸਫਲੀ ਆ ਉਹਨਾਂ ਦੀ ਸਾਰੀ ਕੀਤੀ ਹੋਈ ਕਮਾਈ ਘਾਲ ਜਿਹੜੀ ਸੀ। ਹਾਂ ਫਿਰ ਅੱਗੇ
ਨਾਨਕ ਤੇ ਮੁੱਖ ਉਜਲੇ,
ਇਹਨੂੰ ਪਤਾ ਕਿਵੇਂ ਪੜ੍ਹਦੇ ਨੇ, ਨਾਨਕ ਤੇ ਮੁੱਖ ਉਜਲੇ, ਨਾਨਕ ਤੇ ਇੱਥੇ ਬਸਰਾਮ ਕਰਕੇ ਮੁੱਖ ਉਜਲੇ, ਨਾਨਕ ਤੇ ਮੁੱਖ ਉਜਲੇ, ਇਉਂ ਪੜ੍ਹੀ ਜਾਂਦੇ ਨੇ। ਸੋ ਇਸ ਕਰਕੇ ਨਾਨਕ ਤੇ ਲਾਵਾਂਗੇ ਜਮਕ, ਨਾਨਕ
ਨਾਨਕ
ਤੇ ਮੁੱਖ ਉਜਲੇ,
ਤੇ ਮੁੱਖ ਉਜਲੇ,
ਤੇ ਮੈਨੇ ਉਹ ਮੁੱਖ ਉਜਲੇ ਨੇ, ਉਜਲੇ ਨਾਮ ਪਵਿੱਤਰ ਨੇ, ਨਿਸ਼ਕਲੰਕ ਨੇ, ਕਲੰਕ ਤੋਂ ਬਿਨਾਂ ਨੇ। ਉਜਲੇ ਹੁੰਦਾ ਜਿਹਨੂੰ ਕਲੰਕ ਕੋਈ ਨਹੀਂ, ਨਿਸ਼ਕਲੰਕ ਹੋਵੇ ਉਹ ਮੁੱਖ ਭਾਈ ਜਿਹੜੇ ਨੇ, ਉਜਲੇ ਨੇ, ਪਵਿੱਤਰ ਨੇ, ਨਿਸ਼ਕਲੰਕ ਨੇ। ਕਿੰਨੇ ਕਿਹੜੇ ਨੇ? ਜਿਹੜੇ ਉੱਪਰ ਕਿਹਾ ਸੀ, ਜਿਨ੍ਹੀਂ ਨਾਮ ਧਿਆਇਆ, ਜਿਨ੍ਹਾਂ ਨੇ ਨਾਮ ਨੂੰ ਧਿਆਇਆ ਸੀ ਨਾ, ਉਹ ਮੁੱਖ ਕੀ ਨੇ? ਹਾਂ, ਉਜਲੇ ਪਵਿੱਤਰ ਨੇ। ਫਿਰ ਉਜਲੇ ਪਵਿੱਤਰ ਮੁੱਖ ਵਾਲੇ ਨੇ ਜਿਨ੍ਹਾਂ ਦੇ ਹੋ ਗਏ, ਉਹਨਾਂ ਨੇ ਕੇਤੀ ਛੁੱਟੀ ਨਾਲ,
ਕੇਤੀ ਛੁੱਟੀ ਨਾਲ,
ਕੇਤੀ ਮੈਨੇ ਕਿਤਨੀ ਹੀ ਸ੍ਰਿਸ਼ਟੀ ਨੂੰ, ਕਿਤਨੀ ਹੀ ਦੁਨੀਆਂ ਨੂੰ ਜਿਹੜਾ ਸੀ ਛੁੱਟੀ ਛੁਟਕਾਰਾ ਦਵਾ ਦਿੱਤਾ ਆਪਣੇ ਸੰਗ ਨਾਲ, ਜਿਹੜੇ ਜਿਨ੍ਹਾਂ ਦੇ ਆਪ ਮੁੱਖ ਉਜਲ ਨੇ, ਦੂਜਿਆਂ ਦੇ ਵੀ ਪਵਿੱਤਰ ਕਰ ਦਿੰਦੇ ਨੇ। ਇੱਥੇ ਵੀ ਉਹ ਮੁੱਖ ਉਹਨਾਂ ਦੇ ਪਵਿੱਤਰ ਨੇ, ਨਿਸ਼ਕਲੰਕ ਨੇ, ਇੱਥੇ ਵੀ ਉਹਨਾਂ ਦੀ ਵਡਿਆਈ ਸਾਰੀ ਹੋ ਰਹੀ ਹੈ। ਅਤੇ ਅੱਗੇ ਜਦੋਂ ਜਾਣਗੇ ਉੱਥੇ ਵੀ ਸਤਸੰਗ ਉਜਲੇ ਮੁਖੀ ਜਾਣਗੇ, ਨਿਸ਼ਕਲੰਕ ਜਾਣਗੇ, ਅਤੇ ਨਾਲ ਨਾਲ ਸਤਸੰਗ ਜੀ ਇੱਥੇ ਵੀ ਕਈਆਂ ਨੂੰ ਛੁਟਕਾਰਾ ਦਵਾ ਦਿੰਦੇ ਨੇ ਪਾਪਾਂ ਤੋਂ, ਵਿਕਾਰਾਂ ਤੋਂ, ਮਾੜੇ ਕੰਮਾਂ ਤੋਂ। ਅੱਗੇ ਜਾ ਕੇ ਵੀ ਜੇ ਨਰਕ 'ਚ ਬੈਠੇ ਹੋਏ ਨੇ, ਜੇ ਕਿਤੇ ਉੱਥੇ ਉਹ ਚਲੇ ਜਾਣ ਧਾਰਨ ਵਾਸਤੇ, ਊਂ ਤਾਂ ਉਹਨਾਂ ਦਾ ਕੋਈ ਕੰਮ ਨਹੀਂ ਨਰਕ 'ਚ ਜਾਣ ਦਾ, ਉੱਥੇ ਵੀ ਭਲਾ ਕਰਨ ਵਾਸਤੇ ਕਿਤੇ ਚਲੇ ਜਾਣ, ਜਿਵੇਂ ਰਾਜਾ ਜਨਕ ਚੱਲ ਗਿਆ ਸੀ, ਸਾਰੇ ਨਰਕ ਦੇ ਕੁੰਡ ਖਾਲੀ ਕਰਤੇ ਸੀ ਕਿਉਂਕਿ ਬ੍ਰਹਮ ਗਿਆਨੀ ਸੀ ਉਹ। ਇਸ ਲਈ ਉਹ ਕਿਤੇ ਉੱਥੇ ਵੀ ਚਲੇ ਜਾਣ, ਉੱਥੇ ਕਈਆਂ ਨੂੰ ਸੁਟਾ ਲੈਂਦੇ ਨੇ ਨਰਕ ਦੇ ਵਿੱਚੋਂ, ਕੱਢ ਲੈਂਦੇ ਨੇ, ਕਾਢੀ ਨਰਕ 'ਤੇ ਧੂ ਕੇ ਕੱਢ ਲੈਂਦੇ ਨੇ। ਸੋ ਇਉਂ ਉੱਥੇ ਤਾਂ ਜੇ ਧਰਮ ਰਾਜਾ ਵੀ ਕਹਿ ਦਿੰਦਾ ਹੈ, ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪਨੀਤ, ਮੇਰਾ ਘਰ ਪਵਿੱਤਰ ਕਰਤਾ ਗੁਰਮੁਖਾ, ਤੂੰ ਇੱਥੇ ਮੇਰੀ ਪੁਰੀ 'ਚ ਆ ਗਿਆ, ਨਹੀਂ ਤਾਂ ਪਾਪੀ ਆਉਂਦੇ ਸੀ ਇੱਥੇ ਤਾਂ। ਜਮਕਾਲ ਮਿਲਿਆ ਦੇ ਭੇਟ ਸੇਵਕ ਨਿਤ ਹੋਈ, ਭੇਟਾ ਦੇ ਕੇ ਮਿਲਦੇ ਨੇ ਜਮਕਾਲ ਵੀ। ਸੋ ਇਹ ਭਾਈ ਹੋਰਾਂ ਨੂੰ ਵੀ ਨਾਲ ਛੁਟਾ ਦਿੰਦੇ ਨੇ, ਮੁੱਖ ਉਜਲੇ ਜਾਂਦੇ ਨੇ। ਉਜਲੇ ਮੁੱਖ 'ਤੇ ਇੱਕ ਮੈਨੂੰ ਗਾਥਾ ਯਾਦ ਆਈ, ਇੱਕ ਕੋਈ ਸਾਧੂ ਸੀ, ਫਕੀਰ ਕਹਿ ਲਓ, ਸਾਧੂ ਕਹਿ ਲਓ, ਅਤੇ ਜਿਹੜਾ ਸੀ ਰੋਜ਼ ਸੈਰ ਕਰਨ ਜਾਂਦਾ। ਇੱਕ ਬੇਸਵਾ ਹੈ, ਗੋਦੀ ਕੁੱਤਾ ਚੱਕ ਕੇ, ਪਾਲਤੂ ਕੁੱਤਾ ਸੀ, ਉਹ ਗੁੱਤੇ ਨੂੰ ਗੋਦੀ ਚੱਕਦੀ ਹੋਈ, ਉਹ ਵੀ ਸੈਰ ਨੂੰ ਜਾਂਦੀ ਹੈ, ਮੇਲ ਹੋ ਗਿਆ ਦੋਵਾਂ ਦਾ ਰਾਹ ਵਿੱਚ, ਉਹ ਸਾਧੂ ਦਾ ਅਤੇ ਬੇਸਵਾ ਦਾ। ਅਤੇ ਕਈ ਦਿਨ ਐਸਾ ਹੁੰਦਾ ਰਿਹਾ, ਉਹ ਆਪਣੇ ਰਾਹ ਚੱਲ ਜਾਣਾ, ਉਹਨੇ ਆਪਣੇ ਚੱਲ ਜਾਣਾ, ਅੱਜ ਜਿਹੜਾ ਮੇਲ ਹੋਇਆ ਇੱਕ ਅਜੀਬ ਜਿਹਾ ਹੀ ਹੋਇਆ। ਅਤੇ ਬੇਸਵਾ ਸਾਧੂ ਨੂੰ ਕਹਿਣ ਲੱਗੀ, ਬਹੁਤ ਚਿਰ ਤੁਸੀਂ ਆਪਣੇ ਰਾਹ ਤੁਰ ਜਾਂਦੇ ਹੋ, ਮੈਂ ਆਪਣੇ ਤੁਰ ਜਾਂਦੀ ਹਾਂ, ਅੱਜ ਮੈਂ ਇੱਕ ਸਵਾਲ ਕਰਨਾ ਚਾਹੁੰਦੀ ਹਾਂ ਤੁਹਾਨੂੰ। ਫਕੀਰ ਕਹਿਣ ਲੱਗੇ, ਕਰੋ ਜੀ। ਕਹਿਣ ਲੱਗੀ, ਆ ਜਿਹੜਾ ਇੰਨਾ ਦਾੜਾ ਵਧਾਇਆ, ਤੂੰ ਇਹ ਦੱਸ, ਇਹ ਤੇਰਾ ਦਾੜਾ ਚੰਗਾ ਕਿ ਮੇਰੇ ਕੁੱਤੇ ਦੀ ਪੂਛ ਚੰਗੀ ਹੈ? ਇਹ ਸਵਾਲ ਕਰ ਦਿੱਤਾ। ਸਾਧੂ ਕਹਿਣ ਲੱਗੇ, ਇਸ ਗੱਲ ਦਾ ਤਜਰਬਾ ਮੈਂ ਤੈਨੂੰ ਅਜੇ ਨਹੀਂ ਦੇਣਾ, ਮੈਂ ਕੁਝ ਦਿਨ ਕੁਛ ਸਮਾਂ ਠਹਿਰ ਕੇ ਦੇਵਾਂਗਾ, ਅੱਜ ਨਹੀਂ ਦੇਵਾਂਗਾ। ਚਲੋ, ਉਹ ਆਪਣੇ ਰਾਹ ਚੱਲ ਗਏ, ਆਪਣੇ ਚੱਲ ਗਏ, ਸਮਾਂ ਲੰਘਦਾ ਗਿਆ, ਗੁਜ਼ਰਦਾ ਗਿਆ। ਇੱਕੋ ਦਿਨ ਆ ਗਿਆ ਜਿੱਦਣ ਉਹ ਸਾਧੂ ਦਾ ਅੰਤਿਮ ਸਮਾਂ ਸੀ, ਆਖਰੀ ਦਿਨ ਸੀ, ਅਤੇ ਗਿਆਨ ਸੀ ਕਿ ਅੱਜ ਮੈਂ ਜਿਹੜਾ ਜਾ ਰਿਹਾ। ਆਪਣੇ ਚੇਲਿਆਂ ਨੂੰ ਕਹਿਣ ਲੱਗਾ ਵੀ ਉਹ ਬੇਸਬਾ ਨੂੰ ਬੁਲਾ ਕੇ ਲੈ ਕੇ ਆਓ, ਨਾਲ ਹੋਰ ਲੋਕ ਵੀ ਸੰਗਤ ਬੈਠੀ ਹੋਈ ਸੀ। ਕਹਿੰਦੇ ਲੈ, ਐਵੇਂ ਇਹਨੂੰ ਬ੍ਰਹਮ ਗਿਆਨੀ ਕਹੀ ਜਾਂਦੇ ਸੀ, ਮਰਨ ਲੱਗਾ ਹੋਇਆ ਅੱਜ ਵੀ ਬੇਸਬਾ ਨੂੰ ਯਾਦ ਕਰਦਾ। ਉਹਨਾਂ ਨੇ ਆਪਣੀ ਤਰਕ ਜਿਹੜੀ ਸੀ ਤਰਕ ਮਾਰ ਦਿੱਤੀ, ਪਰ ਚੇਲਿਆਂ ਨੂੰ ਵਿਸ਼ਵਾਸ ਸੀ, ਪੂਰਨ ਭਰੋਸਾ ਸੀ ਕਿ ਪੂਰਨ ਬ੍ਰਹਮ ਗਿਆਨੀ ਨੇ, ਪੂਰਨ ਜੀਵਨ ਇਹਨਾਂ ਦਾ। ਸੋ ਬੇਸਬਾ ਨੂੰ ਬੁਲਾ ਲਿਆਂਦਾ ਉਹਨਾਂ ਨੇ, ਲਿਆ ਕੇ ਕਹਿਣ ਲੱਗਾ, ਕਹਿਣ ਲੱਗੇ, ਸਾਧੂ ਜੀ ਲੈ ਬੀਬਾ, ਅੱਜ ਤੇਰੀ ਗੱਲ ਦਾ ਉੱਤਰ ਦੇਣ ਲੱਗਿਆ ਜਿਹੜਾ ਤੂੰ ਸਵਾਲ ਕੀਤਾ ਸੀ। ਕਹਿਣ ਲੱਗੇ, ਅੱਜ ਆ ਜਿਹੜਾ ਦਾੜਾ ਨਾ, ਇਹ ਚਿੱਟਾ ਜਾ ਰਿਹਾ, ਨਿਸ਼ਕਲੰਕ ਜਾ ਰਿਹਾ, ਦਾਗੀ ਹੋ ਕੇ ਨਹੀਂ ਜਾ ਰਿਹਾ। ਅੱਜ ਇਹ ਦਾੜਾ ਤੇਰੀ ਕੁੱਤੇ ਦੀ ਪੂਛ ਨਾਲੋਂ ਬਹੁਤ ਚੰਗਾ। ਉਦੋਂ ਮੈਂ ਤਾਂ ਨਹੀਂ ਸੀ ਉੱਤਰ ਦਿੱਤਾ, ਅਜੇ ਬੇੜਾ ਸਮੁੰਦਰ ਵਿੱਚ ਸੀ, ਪਤਾ ਨਹੀਂ ਕਦੋਂ ਡੋਲ ਜਾਵੇ। ਅਜੇ ਸਨੋ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਏ। ਅੱਜ ਉਹ ਅਕਾਲ ਪੁਰਖ ਦੀ ਨਾਮ ਦੀ ਬੰਦਗੀ ਦੀ ਬਰਕਤ ਨਾਲ, ਨਾਮ ਦੀ ਕਿਰਪਾ ਨਾਲ ਇਹ ਦਾੜਾ ਨਿਸ਼ਕਲੰਕ ਜਾ ਰਿਹਾ, ਇਸ ਕਰਕੇ ਤੇਰੇ ਕੁੱਤੇ ਦੀ ਪੂਛ ਨਾਲ ਹਜ਼ਾਰ ਗੁਣਾ ਚੰਗਾ ਹੈ। ਸੋ ਫਿਰ ਉਸ ਵੇਲੇ ਸਤਸੰਗ ਵਿਰਾਗ ਵਿੱਚ ਆਈ, ਕਹਿਣ ਲੱਗੀ, ਬਖਸ਼ਿਸ਼ ਕਰੋ ਮੇਰੇ 'ਤੇ ਵੀ, ਮੈਂ ਤਾਂ ਮੇਰਾ ਤਾਂ ਜੀਵਨ ਭਰਿਆ ਪਿਆ ਪਾਪਾਂ ਦੇ ਨਾਲ, ਗੰਦਗੀ ਬਣਾ ਲਈ ਹੈ, ਢੇਰ ਇਕੱਠੀ ਕਰ ਲਈ ਹੈ, ਬਖਸ਼ਿਸ਼ ਕਰੋ, ਮੈਂ ਵੀ ਨਿਸ਼ਕਲੰਕ ਜਾਵਾਂ। ਸੇ ਉੱਥੇ ਉਪਦੇਸ਼ ਦੇ ਕਰਕੇ ਸਤਸੰਗ ਜੀ ਇਸ ਪਾਸੇ ਲਾਇਆ ਸੀ, ਧਾਰ ਦਿੱਤਾ। ਸੋ ਇਸ ਕਰਕੇ ਕੇਤੀ ਛੁੱਟੀ ਨਾਲ ਐਂ ਪਾਪੀਆਂ ਨੂੰ ਵੀ ਨਾਲ ਪੈ ਛੁਡਾ ਕੇ ਨਾਲ ਲੈ ਜਾਂਦੇ ਨੇ। ਸੋ ਇੱਥੇ ਤੱਕ ਸ਼੍ਰੀ ਜਪਜੀ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੰਪੂਰਨਤਾ ਮਹਾਰਾਜ ਦੀ ਬਖਸ਼ ਦੇ ਨਾਲ ਹੋਈ ਹੈ। ਜਾਪ ਸਭ ਕੱਲ੍ਹ ਨੂੰ ਪੜਾਂਗੇ, ਰਹਿਣ ਦੇ ਜੀ। ਹਾਂ, ਹੁਣ ਉਹ ਇਉਂ ਸੀ ਕਿ ਕੱਲ੍ਹ ਸਵਾਲ ਕੀਤਾ ਸੀ ਕਈਆਂ ਨੇ, ਅਤੇ ਜਿਹੜਾ ਸੀ ਵੀ ਸ਼੍ਰੀ ਜਪਜੀ ਸਾਹਿਬ ਜਿਹੜਾ ਦੁਬਾਰੇ ਪੜ੍ਹਾ ਲਿਆ ਜਾਵੇ, ਸਵੇਰ ਵਾਲਿਆਂ ਦੀ ਵੀ ਰਾਏ ਲੈ ਲਈ ਸੀ, ਕਹਿੰਦੇ ਜੀ ਜ਼ਰੂਰ ਪੜ੍ਹਾਓ ਜ਼ਰੂਰ ਪੜ੍ਹਾਓ, ਪਰ ਹੁਣ ਅਰਥਾਂ ਸਮੇਤ ਨਹੀਂ ਕਰਨਾ, ਹੁਣ ਜਿਹੜਾ ਪੜ੍ਹਨਾ ਤੁਸੀਂ ਪੜ੍ਹੋਗੇ, ਵਿਸ਼ਰਾਮ ਠੀਕ ਕਰਨੇ ਨੇ ਅਤੇ ਉਚਾਰਨ ਪੜ ਸ਼ੁਰੂ ਕਰੋ। ਹੁਣ ਫਿਰ ਮੁੜ ਤੋਂ ਜਿਹੜਾ ਹੈ ਦੇਖਦੇ ਹਾਂ, ਅੱਜ ਏਕਮਕਾਰ ਕਹਿੰਦੇ ਆ ਕਿ ਓਂਕਾਰ ਕਹਿੰਦੇ ਆ ਕਿ ਓਮਕਾਰ ਕਹਿੰਦੇ ਆ,
ਇੱਕ ਓਂਕਾਰ
ਅਜੇ ਠੀਕ ਨਹੀਂ ਹੋਇਆ, ਇਹ ਊ ਹੋ ਗਿਆ, ਇੱਕ ਊ,
ਇੱਕ ਓਂਕਾਰ
ਐਵੇਂ ਨਹੀਂ ਠੀਕ, ਊ ਹੋ ਗਿਆ, ਇਹਨੂੰ ਬੋਲੋ ਸਾਰੇ, ਇਹਨੂੰ ਕਹਿੰਦਾ ਇੱਕ
ਇੱਕ,
ਜਿਹੜਾ ਏਕ ਆ ਨਾ ਇਹਦਾ ਉਚਾਰਨ ਕਰਨਾ ਇੱਕ, ਅੱਗੇ ਪੜ੍ਹਨਾ ਓਅੰਕਾਰ,
ਓਅੰਕਾਰ
ਬਹੁਤ ਉਚਾਰਨ ਇਹਦੇ ਕਰਦੇ ਨੇ ਲੋਕ ਆਪਣੀ ਮਰਜ਼ੀ ਅਨੁਸਾਰ, ਕਈ ਓਮਕਾਰ ਕਈ ਓਂਕਾਰ ਕਈ ਏਕਮਕਾਰ, ਇਸ ਕਰਕੇ ਇਹਦਾ ਸ਼ੁੱਧ ਉਚਾਰਨ ਨਹੀਂ ਹੈ, ਇੱਕ
ਇੱਕ
ਓਅੰਕਾਰ
ਓਅੰਕਾਰ
ਲਿਖਿਆ ਕਿਵੇਂ ਜਾਂਦਾ ਹੈ, ਊੜੇ ਦਾ ਮੂੰਹ ਖੁੱਲ੍ਹਾ, ਐੜੇ ਉੱਤੇ ਟਿੱਪੀ, ਕੱਕੇ ਨੂੰ ਕੰਨਾਂ 'ਤੇ ਰਾਰਾ, ਓਅੰਕਾਰ
ਓਅੰਕਾਰ।
ਹੁਣ ਪੜ੍ਹੋ, ਇੱਕ
ਇੱਕ ਓਅੰਕਾਰ
ਸਤਨਾਮ, ਮੰਮੇ ਨੂੰ ਕਲਾਓ, ਸਤਨਾਮ
ਸਤਨਾਮ,
ਅੱਗੇ
ਕਰਤਾ ਪੁਰਖ,
ਖੱਖੇ ਨੂੰ ਲੱਗ ਗਿਆ,
ਨਿਰਭਉ ਨਿਰਵੈਰ,
ਹਾਂ
ਅਕਾਲ ਮੂਰਤ,
ਠੀਕ
ਅਜੂਨੀ ਸੈਭੰ,
ਹਾਂ ਅਜੂਨੀ ਵੱਖਰਾ ਕਾ ਜਾਂ ਪਾਠ ਵੱਖਰਾ, ਪਰ ਵਿਸ਼ਰਾਮ ਸੈਭੰ 'ਤੇ ਕਰਨਾ ਹੈ, ਅਜੂਨੀ ਸੈਭੰ
ਅਯੂਨੀ ਸੈਭੰ,
ਭੰਗ ਕਰ ਗਏ ਕਈ, ਗੱਗਾ ਨਹੀਂ ਪਿੱਛੇ ਬੋਲਣਾ, ਨਾ ਦੋ ਤਰ੍ਹਾਂ ਪੜ੍ਹਦੇ ਨੇ ਇਹਨੂੰ ਆਮ, ਸਹਿ ਭੰਗ ਜਾਂ ਸਹਿ ਭੰਮ, ਦੋਵੇਂ ਉਚਾਰਨ ਗਲਤ ਨੇ, ਕਿਉਂਕਿ ਪੱਬੇ ਉੱਤੇ ਇਕੱਲੀ ਟਿੱਪੀ ਹੈ, ਸੱਸੋਂ ਦਲਾਵਾਂਗੇ ਦਲਾਵਾਂ ਸਹਿ ਹੋ ਗਿਆ, ਪੱਬੇ 'ਤੇ ਟਿੱਪੀ ਭੰਗ, ਨੱਕ 'ਚ ਆਵਾਜ਼ ਹੈ ਭੰਗ
ਭੰਗ
ਭੰਗ, ਬੋਲਿਆ ਕਿਤੇ ਗੱਗਾ ਨਾ ਮੰਮਾ ਭੰਗ
ਭੰਗ,
ਹਾਂ ਅਤੇ ਸਹਿ ਭੰਗ
ਸਹਿ ਭੰਗ,
ਅੱਗੇ ਗੁਰਪ੍ਰਸਾਦ, ਹਾਂ ਦਦਨ ਸਿਆਰੀ ਪ੍ਰਸਾਦ
ਪ੍ਰਸਾਦ,
ਵਿਸ਼ਰਾਮ ਦੀ ਗਲਤੀ ਕਰਦੇ ਨੇ ਛੇਤੀ ਵਿੱਚ, ਗੁਰਪ੍ਰਸਾਦ ਜਪ, ਹਾਂਜੀ ਉੱਥੇ ਦੇਖਿਆ ਨਹੀਂ ਵੀ ਫੁੱਲ ਸਟਾਪ ਲੱਗਿਆ, ਪੂਰਨ ਵਿਸ਼ਰਾਮ ਲੱਗਿਆ, ਜਾਂ ਜਪ 'ਤੇ ਵੀ ਨਹੀਂ ਰੁਕਦੇ, ਜਪ ਆਦਿ ਸੱਚ ਇਉਂ ਹੀ ਪੜ੍ਹੀ ਜਾਂਦੇ ਨੇ, ਗੁਰਪ੍ਰਸਾਦ 'ਤੇ ਵੀ ਪੂਰਨਾ ਰੁਕਣਾ, ਪੂਰਨ ਵਿਸ਼ਰਾਮ ਕਰਕੇ, ਹਾਂਜੀ ਅਜੂਨੀ ਸੈਭੰ
ਅਜੂਨੀ ਸੈਭੰ,
ਗੁਰਪ੍ਰਸਾਦ
ਗੁਰਪ੍ਰਸਾਦ,
ਰੁਕ ਕੇ ਫਿਰ ਕਹਿਣਾ ਜਪ
ਜਪ,
ਰੁਕ ਕੇ ਫਿਰ ਕਹਿਣਾ ਆਦਿ ਸੱਚ
ਆਦਿ ਸੱਚ,
ਫਿਰ
ਜੁਗਾਦ ਸੱਚ,
ਅੱਗੇ
ਹੈ ਪੀ ਸੱਚ,
ਅੱਡ ਅੱਡ ਨੇ ਠੀਕ ਪੜ੍ਹੇ ਨਾ, ਅੱਜ ਤਾਂ
ਨਾਨਕ ਹੋਸੀ ਪੀ ਸੱਚ,
ਪਹਿਲਾਂ ਕਿਵੇਂ ਪੜ੍ਹਦੇ ਸੀ ਹੈਪੀ ਹੈਪੀ ਸੱਚ, ਹੈਪੀ ਪੜ੍ਹੀ ਜਾਂਦੇ, ਹੈ ਵੱਖਰਾ ਹੈ ਪੀ ਵੱਖਰਾ ਹੈ ਪੀ ਸੱਚ,
ਪੀ ਸੱਚ
ਨਾਨਕ ਹੋਸੀ ਪੀ ਸੱਚ,
ਨਾਨਕ ਹੋਸੀ ਪੀ ਸੱਚ,
ਅੱਗੇ ਚਲੋ
ਸੋਚੇ ਤੱਕ ਹੋ ਗਿਆ,
ਇੱਥੇ ਤੱਕ ਮੂਲ ਮੰਤਰ ਹੋ ਗਿਆ, ਅੱਗੇ ਹੁਣ ਜਪਜੀ ਸਾਹਿਬ ਸ਼ੁਰੂ ਹੋਣ ਲੱਗਾ, ਸੋਚਿਆ ਤੇ ਜਮਕ ਲਾਓ ਨਾ, ਸੋਚਿਆ
ਸੋਚਿਆ,
ਕੌਮਾ ਲੱਗੀ ਆ ਨਾ ਦੇਖੋ ਹਰਾ ਰੰਗ ਕੌਮਾਂ ਦਾ, ਸੋਚ ਪੜ੍ਹੋ ਹੁਣ ਜੀ,
ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ,
ਅੱਜ ਤਾਂ ਬੜੀ ਕਿਰਪਾ ਹੋ ਰਹੀ ਹੈ, ਲੱਖ ਵਾਰ ਠੀਕ ਪੜ੍ਹ ਲਿਆ, ਸੁਣੋ ਸੁਣੋ ਦੱਸ ਦਈਏ ਅੱਗੇ ਕਿਵੇਂ ਪੜ੍ਹਦੇ ਹਾਂ, ਲਖਵਾਰ ਲਖਵਾਰ ਕੀ ਅਰਥ ਬਣੂਗਾ, ਲਖਵਾਰ ਲੱਲੇ ਤੇ ਅੱਧ ਕਲਾਕ ਲੱਖ ਵਾਰ
ਲੱਖ ਵਾਰ,
ਚਲੋ ਅੱਗੇ
ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ,
ਠੀਕ ਅੱਗੇ ਪੜ੍ਹਦਿਆਂ ਸੁਣੋ ਅੱਗੇ ਪੜ੍ਹਦੇ, ਜੇ ਲਾਏ ਰਹਾ ਲਿਵਤਾਰ, ਰਹਾ ਬਿੰਦੀ ਲਾਤੀ ਰਹਾ ਪਾਠ ਹੈ ਨਹੀਂ, ਜੇ ਲਾਏ ਰਹਾ ਲਿਵਤਾਰ,
ਜੇ ਲਾਏ ਰਹਾ ਲਿਵਤਾਰ,
ਅੱਗੇ
ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ,
ਠੀਕ ਹੈ ਹੁਣ ਪੁਰੀਆ ਠੀਕ ਪੜ੍ਹਿਆ,
ਸਿਆਣਪਾ ਲੱਖ ਹੋਏ,
ਸੁਣੋ ਜੀ ਆਹ ਕਰਤਾ ਕਿਸੇ ਨੇ ਕੰਮ, ਸਿਆਣ ਫਾ ਕਰਤਾ ਸਿਆਣ ਫਾ, ਉਹ ਫਾ ਪੱਪੇ ਨੂੰ ਕੰਨਾ ਹੈ, ਫੱਫੇ ਨੂੰ ਹੁੰਦਾ ਫਾ ਤਾਂ ਤਾਂ ਪੜ੍ਹ ਲੈਂਦੇ, ਸਿਆਣ ਪਾ
ਸਿਆਣ ਪਾ,
ਪੜ੍ਹਨਾ ਕੀ ਨਹੀਂ
ਸਿਆਣ ਫਾ,
ਅਤੇ ਪੜ੍ਹਨਾ ਕੀ ਹੈ
ਸਿਆਣ
ਪਾ, ਹੁਣ ਕਰੋ ਫਿਰ
ਸਿਆਣ ਪਾ ਲੱਖ ਹੋਏ ਤਾਂ ਇੱਕ ਨੇ ਚੱਲੇ ਨਾਲ,
ਠੀਕ ਹੈ
ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ,
ਤੁਸੀਂ ਕੌਮਾ ਤਾਂ ਲਾਈਓ ਨਹੀਂ, ਜਮ ਕਿ ਨਹੀਂ ਲਾਈ, ਕਿਵ ਸਚਿਆਰ ਪੜ੍ਹ ਕੇ ਸਿੱਧਾ ਹੀ ਕਿਵ ਸਚਿਆਰ
ਹੋਈ
ਕਿਵ
ਕਿਵ ਕੂੜੇ ਟੁੱਟੇ ਪਾਲ
ਚੇ ਇਹਨੂੰ ਇਹਨੂੰ ਪਤਾ ਕਿਵੇਂ ਪੜ੍ਹਦੇ ਨੇ ਕਿਵ ਕੂੜਾ ਟੁੱਟਾ ਹੈ ਪਾਲ ਟੁੱਟਾ ਹੈ ਤੱਤੇ ਦੀ ਬਜਾਏ ਟੈਂਕਾ ਬੋਲ ਜਾਂਦੇ ਅਤੇ ਹੈ ਉਹ ਕੀ ਆ ਉੱਥੇ ਵੇਖੋ ਤੱਤਾ ਹੈ ਕਿ ਟੈਂਕ ਹੈ ਅਤੇ ਪੜ੍ਹਦੇ ਉਹ ਟੁੱਟਾ ਹੈ ਪੜ੍ਹਨਾ ਕੀ ਹੈ ਟੁੱਟਾ ਹੈ ਪੜ੍ਹਨਾ ਕੀ ਨਹੀਂ ਸੇ ਕਿਰਪਾ ਹੁਣ ਅੱਗੋਂ ਨਾਲ ਕਰਿਓ ਟੁੱਟਾ ਹੀ ਪੜ੍ਹਨਾ ਇਹਨੂੰ ਦੇਖੋ ਤਾਂ ਬੋਲ ਕੇ ਟੁੱਟਾ ਹੈ
ਟੁੱਟਾ
ਹਾਂ ਪਾਲ
ਪਾਲ
ਠੀਕ ਹੈ
ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ
ਠੀਕ
ਹੁਕਮੀ ਹੋਵਣ ਆਕਾਰ ਹੁਕਮ ਨੇ ਕਹਿਆ ਜਾਈ
ਅੱਜ ਤਾਂ ਠੀਕ ਪੜ੍ਹਤਾ ਕਹਿਆ ਅੱਗੇ ਪੜ੍ਹਦਾ ਕਿਹਾ ਕਹਿਆ ਪੜ੍ਹਨੇ ਨੂੰ
ਪਤਾ ਲੱਗਦਾ
ਹਾਂ ਚਲੋ ਅੱਗੇ
ਹੁਕਮੀ ਹੋਵਣ ਜੀ ਹੈ
ਐਡਾ ਠੀਕ ਲੱਗ ਗਿਆ ਜਿੱਥੇ
ਲੈ ਵਡਿਆਈ
ਸ਼ਾਬਾਸ਼
ਹੁਕਮੀ ਉੱਤਮ ਨੀਚ
ਹੁਕਮੀ ਤੇ ਜਮਕ ਤਾਂ ਲਾਈ ਨੀ ਹੁਕਮੀ
ਹੁਕਮੀ
ਉੱਤਮ ਨੀਚ
ਉੱਤਮ ਨੀਚ
ਹੁਕਮ ਲਿਖ
ਹੁਕਮ ਲਿਖ
ਅੱਗੇ ਸਿੱਧਾ ਹੀ ਚੱਲਦਾ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਲਿਖ ਤੇ ਵੀ ਜਮਕ ਹੁਕਮ ਲਿਖ
ਹੁਕਮ ਲਿਖ
ਹੁਕਮ ਦੇ ਲਿਖੇ ਅਨੁਸਾਰ ਕੀ ਹੁੰਦਾ ਹੈ
ਦੁੱਖ ਸੁੱਖ ਪਾਈ ਹੈ
ਪਾਈ ਹੈ
ਪਾਈ ਹੈ
ਹਾਂ ਪਾਈਆ ਨਹੀਂ ਪੜ੍ਹਨਾ
ਪਾਈ ਹੈ
ਪਾਈ ਹੈ
ਪਾਈ ਹੈ
ਠੀਕ ਹੈ
ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਬੁੱਝੈ
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 ਬੱਬੇ ਦੇ ਯਾਦ ਕਲਾ ਕੇ ਪੜ੍ਹਨਾ ਜੇ ਬੁਝਿਆ ਪੜ੍ਹਤਾ ਜੇ ਹੁਕਮ ਤਾਂ ਬੁੱਝ ਗਿਆ ਹੁਕਮ ਤਾਂ ਆਪਾਂ ਨੇ ਮੰਨਣਾ ਤੁਸੀਂ ਦਿੱਤਾ ਬੁਝਾ ਹੁਕਮ ਹੁਕਮ ਬੁਝੈ ਉਹ ਬੁੱਝਾ ਹੁਕਮ ਤੇ ਬੁੱਝਣਾ ਸਮਝਣਾ ਬੱਬੇ ਦੇ ਅਦਕ ਕਿਤੇ ਲਾਵਾਂਗੇ ਝੱਜੇ ਤੇ ਕਿਉਂ ਝੱਜੇ ਤੇ ਕਾਹਤੇ ਨਹੀਂ ਲਾਈ ਆ ਉਸ ਕੋਲ ਲੱਗਿਆ ਹੋਇਆ ਕਹਿੰਦੇ ਪਹਿਲਾਂ ਚਲੋ ਅੱਗ ਠੀਕ ਹੈ ਬੁੱਝ ਬੱਬੇ 'ਤੇ ਲਾਉਣੀ ਹਾਂ ਚਲੋ
ਨਾਨਕ ਹੁਕਮੈ ਜੇ ਪੁੱਜੈ ਤੈ ਹੋਮੇ ਕਹਿ ਨ ਕੋਏ
ਠੀਕ
ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ
ਠੀਕ ਨਿਸ਼ਾਨ ਨੂੰ ਵੀ ਹਰੀ ਠੀਕ ਲਾ ਦੀ ਅੱਜ ਤੇ ਹੁਣ ਅਗਲੇ ਸਾਰੇ ਸੁਣੋ ਅਗਲੇ ਸਾਰੇ ਵਿਸ਼ਰਾਮ ਪਹਿਲੀਆਂ ਦੋ ਤੁਕਾਂ ਦੇ ਵਿਸ਼ਰਾਮ ਤਾਣ 'ਤੇ ਨੇ ਅਤੇ ਦਾਤ 'ਤੇ ਨੇ ਅੱਗੇ ਹੁਣ ਜਿਹੜੇ ਸਾਰੇ ਵਿਸ਼ਰਾਮ ਨੇ ਕੋ 'ਤੇ ਹੀ ਨੇ ਗਾਵੇ ਕੋ 'ਤੇ ਰੁਕੀ ਜਾਣਾ ਬਸ ਗਾਵੇ ਨਹੀਂ ਪੜ੍ਹਨਾ ਕੀ ਪੜ੍ਹਨਾ
ਗਾਵੇ
ਕੋ 'ਤੇ ਰੁਕਣਾ ਪੜ੍ਹੋ ਫਿਰ
ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ
ਕੋਈ ਵਿਚਾਰ ਪੜ੍ਹ ਗਏ ਵਿਹਾਰੀ ਨਹੀਂ ਲਾਈ ਵਿਚਾਰ ਹਾਂ ਅੱਗੇ
ਗਾਵੇ ਕੋ ਸਾਜ ਕਰੇ ਤਨ ਖੇ ਹੈ ਖੇ ਹੈ
ਹਾਂ
ਗਾਵੇ ਕੋ ਜੀਏ ਲੈ ਫਿਰ ਦੇਹ
ਐਡਾ ਠੀਕ ਲਾਤਾ ਜੀ ਜੀ ਅੱਗੇ ਪੜ੍ਹਦੇ ਜੀ ਗਾਵੇ ਕੋ ਜੀ ਐਡਾ ਤਾਂ ਛੱਡੀ ਜਾਂਦੇ ਜੀ
ਜੀ
ਚਲੋ ਬੋਲੋ ਇਸ ਲੈ ਨੂੰ ਗਾਵੇ ਕੋ
ਗਾਵੇ ਕੋ ਜੀਏ ਲੈ ਫਿਰ ਦੇਹ
ਅੱਗੇ
ਗਾਵੇ ਕੋ ਜਾਪੈ ਦਿਸੈ ਦੂਰ
ਠੀਕ ਹੈ
ਗਾਵੇ ਕੋ ਵੇਖੇ ਆਦਰਾ ਹਦੂਰ
ਠੀਕ ਹੈ
ਕਥਨਾ ਕਥੀ ਨ ਆਵੇ
ਸੁਣੋ ਪੁਰਾਣਾ ਪੱਕਿਆ ਸੀ ਕਿਸੇ ਦਾ ਨਾਂ ਤੇ ਵੀ ਰੁਕ ਗਏ ਕਈ ਕਥਨਾ ਕਥੀ ਨਾਂ ਸੋ ਕਥੀ ਤੇ ਰੁਕਣਾ ਕਥਨਾ ਕਥੀ
ਕਥਨਾ ਕਥੀ ਨ ਆਵੇ ਟੋਟ
ਠੀਕ
ਕਥ ਕਥੀ ਕੋਟ ਕੋਟ
ਸਿਆਰੀਆਂ ਟੈਂਕਿਆ
ਦੇ ਲੈ ਦੇ ਥਕ ਪਾਹੇ ਜੁਗਾ ਜੁਗੰਤਰ
ਇੱਕ ਮਿੰਟ ਰੁਕਿਓ ਇੱਥੇ ਕਹਿੰਦੇ ਖਾਹੀ ਖਾ ਹੇ ਹਾਹੇ ਨੂੰ ਲਾਂ ਲਾ ਦਿੱਤੀ ਸਿਹਾਰੀ ਲਾਉਣੀ ਹੈ ਕਿਵੇਂ ਲੱਗੂਗੀ ਖੱਖੇ ਦਾ ਕੰਨਾ ਲੰਮਾ ਕਰਕੇ ਖਾਹੇ
ਖਾਹੇ
ਹੁਣ ਸਿਹਾਰੀ ਲੱਗੀ ਅੱਗੇ
ਚਲਾਏ ਰਾਹ
ਇਹ ਵੀ ਇੱਦਾਂ ਠੀਕ ਪੜ੍ਹਨਾ ਕਈਆਂ ਠੀਕ ਪੜ੍ਹਿਆ ਰਾਹੋ ਨਹੀਂ ਕਹਿਣਾ ਹੋੜਾ ਲੱਗ ਜੂ ਆਪੇ ਨੂੰ ਹਾਹੇ ਨੂੰ ਉੱਕ ਲਾਉਣਾ ਹੈ ਰਾਹ ਦਾ ਕੰਨਾ ਥੋੜ੍ਹਾ ਲੰਮਾ ਕਰਕੇ ਰਾਹੋ
ਰਾਹੋ
ਲੱਗ ਗਿਆ ਉੱਕੜ ਠੀਕ ਨਾਨਕ
ਨਾਨਕ ਵਿਖਸੈ ਬੇਪਰਵਾਹ ਸਾਚਾ ਸਾਹਿਬ ਸਾਚ ਨਾਈ ਪਾਖਿਆ ਪਾਉ ਅਪਾਰ।
ਅੱਜ ਤੇ ਭੱਬੇ ਨੂੰ ਕਹਿਣਾ ਲੱਗ ਗਿਆ ਠੀਕ ਭਾਉ, ਅੱਗੇ ਪੜ੍ਹਦੇ ਨੇ ਭਉ ਪਾਖਿਆ ਭਉ ਅਪਾਰ, ਭੱਬੇ ਨੂੰ ਲਾ ਕੇ ਕੰਨਾ ਪਾਖਿਆ ਭਾਉ। ਦੇਹ ਦੇ ਸੁਣੋ, ਕਈ ਤਾਂ ਠੀਕ ਪੜ੍ਹਨ ਦੇਹ ਦੇਹ ਠੀਕ ਪੜ੍ਹਦੇ, ਕਈ ਦੇਹ ਦੇ ਕਰੀ ਜਾਂਦੇ ਨੇ। ਅੱਖ ਹੈ ਮੰਗ ਹੈ
ਕਰੇ ਦਾਤਾ,
ਠੀਕ ਦੱਦੇ ਨੂੰ ਕਹਿੰਦਾ ਲਾਤਾ ਦਾਤਾ, ਠੀਕ ਪੜ੍ਹਿਆ। ਅੱਗੇ
ਫੇਰ
ਸੁਣੋ ਸੁਣੋ ਸੁਣੋ, ਆ ਕਈ ਕਾਇ ਪੜ੍ਹ ਗਏ ਕੇ ਨੂੰ ਜਾਂ ਕਈ ਪੜ੍ਹ ਗਏ ਨੇ ਇਹਨੂੰ ਕੱਕਿਆਂ ਨੂੰ ਸਿਆਰੀ ਨਾਲ ਇਹ ਕੁਸ਼ਚਨ ਵਾਚਕ ਲਾਈਨ ਹੈ, ਸਵਾਲ ਹੈ ਇਹਦੇ ਵਿੱਚ, ਉੱਦਾਂ ਇਹਨੂੰ ਪ੍ਰੋਨਾਂਸ ਕਰਨਾ। ਫੇਰ
ਫੇਰ
ਕਿ ਅੱਗੇ ਰੱਖੀ ਹੈ,
ਕਿ ਅੱਗੇ ਰੱਖੀ ਹੈ
ਕੱਕਿਆਂ ਨੂੰ ਸਿਆਰੀ, ਕੱਕੇ ਲਾਵਾਂ ਕੇ, ਕਿੰਨਾ ਫਰਕ ਹੈ, ਕੇ ਨਹੀਂ ਪੜ੍ਹਨਾ ਕਿ। ਫੇਰ ਤੇ ਜਮਕ ਲਾ ਕੇ ਕੌਮਾ ਲਾ ਕੇ ਫੇਰ
ਫੇਰ
ਸੁਣਿਓ ਸੁਣਿਓ, ਤਿੰਨ ਜਾਣਿਆਂ ਨੇ ਕਿਹਾ ਸਿਰਫ ਇਹ, ਬਾਕੀ ਪੰਥ ਚੁੱਪ ਹੈ ਸਾਰਾ, ਵੀ ਬੋਲਿਆ ਨਹੀਂ। ਸਾਰੇ ਕਹਿ ਲਓ ਕਿ ਹੁਣ ਸੁਣੋ, ਆ ਕਈਆਂ ਨੇ ਕਹਿਤਾ ਮੂੰਹ ਮੰਮੇ ਨੂੰ ਔਕੜ ਹੈ, ਮੂੰਹ ਤਾਂ ਮੰਮੇ ਨੂੰ ਦਲੈਂਕੜ ਹੋ ਗਿਆ ਨਾ, ਕਈ ਮੋਹ ਪੜ ਗਿਆ ਕਨੌੜਾ ਨਹੀਂ ਲੱਗਿਆ, ਹਾਹੇ ਨੂੰ ਕਨੌੜਾ ਕਿਵੇਂ ਲਾਉਂਗੇ, ਹਾ ਹੋੜਾ ਕਿਵੇਂ ਲਾਉਂਗੇ, ਹੋ ਅਤੇ ਹਾਓ 'ਚ ਕਿੰਨਾ ਫਰਕ ਹੈ, ਹੋੜਾ ਹੈ ਕਨੌੜਾ ਹਾਓ, ਸੋ ਮੋਹ ਹਾ ਹਾਂ ਚਲੋ।
ਕਿ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ, ਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਨਾਨਕ ਐਵੇ ਜਾਣੀ।
ਸੁਣੋ ਠੀਕ ਪੜ੍ਹ ਗਏ ਐਵੇ ਸਾਰੇ, ਪਰ ਆਮ ਪੁਰਾਣਾ ਪੜ੍ਹਦੇ ਨਾਨਕ ਐਵੇਂ ਜਾਣੀ ਹੈ, ਐਵੇਂ ਨਾਨਕ ਤਾਂ ਐਵੇਂ ਹੀ ਜਾਣਦਾ, ਉਹਨੂੰ ਕੁਛ ਪਤਾ। ਸੋ ਏ ਵੈ
ਏ ਵੈ
ਐਵੇਂ ਵੀ ਨਹੀਂ ਕਹਿਣਾ, ਐਵੇਂ ਵੀ ਪੜ੍ਹਦੇ ਕਈ ਐਵੇਂ 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 ਤੇ ਐਵੇਂ ਬੜੇ ਪੱਕੇ ਹੋਏ ਨੇ, ਸੋ ਇਸ ਕਰਕੇ ਦੋਏ ਨਹੀਂ ਹੈਗੇ। ਏ ਵੈ ਏ ਵੈ ਦੱਸ ਤਾ ਇਸ ਤਰ੍ਹਾਂ, ਨਾਨਕ
ਨਾਨਕ
ਏ ਵੈ ਜਾਣੀ ਹੈ,
ਏ ਵੈ ਜਾਣੀ ਹੈ
ਅੱਗੇ
ਸਭ ਆਪੇ ਸਚਿਆਰ,
ਠੀਕ
ਥਾਪਿਆ ਨ ਜਾਈ ਕੀਤਾ ਨਾ ਹੋਏ
ਹੋਏ
ਹੋਏ,
ਹਾਂ
ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਣ,
ਠੀਕ
ਨਾਨਕ ਗਾਵੀਏ ਗੁਣੀ ਨਿਦਾਨ,
ਠੀਕ ਹੈ
ਗਾਵੀਏ ਸੁਣੀਏ ਮਨ ਰੱਖੀਏ ਪਾਉ,
ਠੀਕ ਨਾ ਲਾਇਆ ਭੱਬੇ ਨੂੰ
ਪਰ ਹਰ ਸੁਖ ਕਰ ਲੈ ਜਾਏ, ਗੁਰਮੁਖ ਨਾਦ ਗੁਰਮੁਖ ਵੇਦ।
ਰੁਕੋ ਆ ਹੋ ਗਿਆ ਕਿਸੇ ਦਾ ਦਿੰਗ, ਗੁਰਮੁਖ ਨਾਦ ਦਿੰਗ, ਗੱਗਾ ਹੈ ਕੋਈ ਉੱਥੇ, ਦੱਦੇ ਦੀ ਟਿੱਪੀ ਆ ਕਲੀ, ਗੁਰਮੁਖ ਨਾਦੰ
ਗੁਰਮੁਖ ਨਾਦੰ
ਗੁਰਮੁਖ ਵੇਦੰ
ਗੁਰਮੁਖ ਵੇਦੰ
ਗੁਰਮੁਖ ਰਹਿਆ ਸਮਾਈ
ਗੁਰਮੁਖ ਰਹਿਆ ਸਮਾਈ,
ਆਮ ਪੜ੍ਹਦੇ ਰਿਹਾ ਗੁਰਮੁਖ ਰਿਹਾ ਸਮਾਈ, ਪਾਠ ਹੈ ਰਹਿਆ
ਰਹਿਆ ਸਮਾਈ।
ਅੱਗੇ
ਗੁਰੂ ਈਸ਼ਰ ਗੁਰੂ ਗੋਰਖ ਵਰਮਾ ਗੁਰੂ,
ਇੱਦਾਂ ਹੀ ਵਿਸਰਾਮ ਕਰਨਾ ਹੈ। ਅੱਗੇ ਪੜ੍ਹਦੇ ਗੁਰ ਈਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ, ਗੁਰ ਪਾਰਵਤੀ ਮਾਈ ਨਹੀਂ ਕਰਨਾ, ਗੁਰ ਵਿਸਰਾਮ ਗੁਰ ਤੇ, ਗੁਰ ਈਸ਼ਰ
ਗੁਰ ਈਸ਼ਰ
ਅੱਗੇ
ਗੁਰ ਗੋਰਖ ਵਰਮਾ ਗੁਰ,
ਠੀਕ ਹੈ
ਪਾਰਵਤੀ ਮਾਈ,
ਠੀਕ ਹੈ
ਜੇ ਹੋ ਜਾਣ ਆਖਾ ਨਾਹੀ ਕਹਿਣ ਕਥਨ ਨਹੀਂ, ਗੁਰਾ ਇੱਕ ਦੇਹ ਜਾਈ,
ਗੁਰਾ ਤੇ ਵਿਸਰਾਮ ਕਰ ਜਾਣਾ, ਇਹਨੂੰ ਗੁਰਾਮ ਨਹੀਂ ਕਹਿਣਾ, ਗੁਰਾ
ਗੁਰਾ ਇੱਕ ਦੇਹ ਬੁਝਾਈ
ਬੁਝਾਈ, ਪੋਲਾ ਦੀ ਪਾਣਾ ਬੁਝਾਈ ਤਾਂ ਚੀਜ਼ ਬੁਝ ਗਈ,
ਬੁਝਾਈ
ਬੁਝਾਈ ਬਾਬੇ ਦਾਦ ਕਲਾ ਕੇ ਗੁਰਾ ਨੇ ਸਾਨੂੰ ਗੱਲ ਸਮਝਾ ਦਿੱਤੀ ਬੁਝਾ ਦਿੱਤੀ, ਬੁਝਾਈ
ਬੁਝਾਈ
ਪੜੋ ਫਿਰ ਇਸ ਲੈਣ ਨੂੰ, ਗੁਰਾ
ਗੁਰਾ ਇੱਕ ਦੇਹ ਬੁਝਾਈ
ਠੀਕ
ਸਵਨ ਜੀਆ ਕਾ ਇੱਕ ਦਾਤਾ
ਠੀਕ
ਸੋ ਮੈਂ ਵਿਸਰਨ ਨ ਜਾਈ
ਠੀਕ
ਤੀਰਥ ਨਾਵਾ ਚੇਤ ਸੁਭਾਵਾ
ਠੀਕ ਆ ਠੀਕ ਪੜਿਆ ਅੱਜ ਅੱਗੇ ਪੜ੍ਹਦੇ ਤੀਰਥ ਨਹਾਵਾ ਜੇਤ ਸੁਭਾਵਾ ਸੋ ਇਉਂ ਨਹੀਂ ਪੜ੍ਹਨਾ ਬਿਨਾਂ ਬਿੰਦੀਆਂ ਤੋਂ ਤੀਰਥ ਨਹਾਵਾ
ਤੀਰਥ ਨਹਾਵਾ ਜੇਤ ਸੁਭਾਵਾ ਵਿਣ ਪਾਣੇ ਕੇ ਨਾਈ ਕਰੀ
ਹੁਣ ਕੇ ਠੀਕ ਕਿਹਾ ਕੇ ਨਾਏ ਕਰੀ ਹੁਣ ਠੀਕ ਹੋਇਆ
ਨਾਈ ਕਰੀ
ਚਲੋ
ਜੇਤੀ ਸੇਲ ਪਾਈ ਵੇਖਾ ਵਿਣ ਕਰਮਾ ਕੇ ਲਈ
ਠੀਕ ਠੀਕ ਆ ਤਾਂ ਵਧੀਆ ਟਕਸਾਲ 'ਚ ਬੈਠਾ ਹੁੰਦਾ ਪੰਥ
ਚਰਤਨ ਜਵਾਹਰ ਮਾਣਿਕ ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ
ਵੈਰੀ ਗੁਡ
ਜੇ ਜੁਗ ਚਾਰੇ ਆਰ ਜਾ ਹੋਰਦ ਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚਲੇ ਸਭ ਕੋਏ
ਆ ਚੱਲੇ ਪੜ ਕੇ ਗਈ ਲਾ ਦੋ ਦਲਾਵਾ ਫੇਰ ਬੋਲੋ
ਨਾਲ ਚੱਲੇ ਨਾਲ ਚੱਲੇ ਸਭ ਕੋਏ ਚੰਗਾ ਨਾਉਰ ਖਾਈ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵੇ ਤਾਂ ਵਤ ਨ ਪੁੱਛੇ ਕੇ
ਠੀਕ
ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਦੇਹਾ ਕੋਈ ਨ ਸੂਝੇ ਜੇ ਗੁਣ ਕੋਈ ਕਰੇ ਸੁਣੀਐ ਸਿੱਧ ਪੀਰ ਸਰਨਾਥ
ਸੋ ਸਾਰੇ ਵਿਸਰਾਮ ਸੁਣਿਆ ਤੇ ਹੀ ਨੇ ਇਹ ਸੁਣੋ 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 ਜੀ ਸੁਣੋ ਇਹਨੂੰ ਸੁਣੀਐ ਪੜ੍ਹਦੇ ਕਿ ਸੁਣੀਐ ਨਾਲ ਇਹਨੂੰ ਸਿਹਾਰੀ ਹੈ ਤੇ ਸੁਣੀਏ ਈੜੀ ਨੂੰ ਲਾ ਲਾਈ ਜਾਂਦੇ ਐਡੋ ਦਲਾਵਾਂ ਨੇ ਪਾਠ ਸੁਣਿਆ
ਸੁਣਿਆ
ਬੋਲੋ ਹੁਣ ਅੱਗੇ
ਸੁਣਿਆ ਸਿੱਧ ਪੀਰ ਸੁਰਨਾਥ ਸੁਣੈ ਤਰਤ ਤਵਲ ਆਕਾਸ ਸੁਣੈ ਦੀਪ ਲੋ ਪਾਤਾਲ ਸਕੇ ਕਾਲ ਭਗਤਾ ਸਦਾ ਵਿਗਾਸ
ਆ ਗੁਰਜੀਤ ਕਹਿੰਦੇ
ਪਾਪ ਕਾ ਨਾਸ ਸੁਣਿਆ
ਪੜੋ ਇਹਨੇ ਚਲੋ ਸੁਣਿਆ
ਸੁਣਿਆ
ਸਤ ਸੰਤੋਖ ਗਿਆਨ
ਸਤ ਸੰਤੋਖ ਗਿਆਨ
ਸੁਣਿਆ
ਸੁਣਿਆ
ਅੱਠ ਸੱਠ ਕਾ ਇਸ਼ਨਾਨ
ਅੱਠ ਸੱਠ ਕਾ ਇਸ਼ਨਾਨ
ਸੁਣਿਆ
ਸੁਣਿਆ
ਪੜ ਪੜ ਪਾਵੈ ਮਾਨ
ਪੜ ਪੜ ਪਾਵੈ ਮਾਨ
ਸੁਣਿਆ
ਸੁਣਿਆ
ਲਾਗੈ ਸਹਿਜ ਧਿਆਨ
ਲਾਗੈ ਸਹਿਜ ਧਿਆਨ
ਨਾਨਕ
ਨਾਨਕ
ਭਗਤਾਂ ਸਦਾ ਵਿਗਾਸ
ਭਗਤਾਂ ਸਦਾ ਵਿਗਾਸ
ਸੁਣਿਆ
ਸੁਣਿਆ
ਦੁੱਖ ਪਾਪ ਕਾ ਨਾਸ
ਦੁੱਖ ਪਾਪ ਕਾ ਨਾਸ
ਸੁਣਿਆ
ਸੁਣਿਆ
ਸਰਾ ਗੁਣਾ ਕੇ ਗਾਹ
ਸਰਾ ਗੁਣਾ ਕੇ ਗਾਹ
ਸੁਣਿਆ
ਸੁਣਿਆ
ਸੇਖ ਪੀਰ ਪਾਤਸ਼ਾਹ ਸੁਣਿਆ
ਸੁਣਿਆ
ਅੰਧੇ ਪਾਵ ਹੈ ਰਾਹ
ਅੰਧੇ ਪਾਵ ਹੈ ਰਾਹ
ਸੁਣਿਆ
ਸੁਣਿਆ
ਹਾਥ ਹੋਵੇ ਅਸਗਾਹ
ਹਾਥ ਹੋਵੇ ਅਸਗਾਹ
ਨਾਨਕ
ਨਾਨਕ
ਭਗਤਾਂ ਸਦਾ ਵਿਗਾਸ
ਭਗਤਾਂ ਸਦਾ ਵਿਗਾਸ
ਸੁਣਿਆ
ਸੁਣਿਆ
ਦੁੱਖ ਪਾਪ ਕਾ ਨਾਸ
ਦੁੱਖ ਪਾਪ ਕਾ ਨਾਸ
ਮੰਨੇ ਕੀ ਗਤ
ਮੰਨੇ ਕੀ ਗਤ
ਕਹੀ ਨਾ ਜਾਏ
ਕਹੀ ਨਾ ਜਾਏ
ਜੇ ਕੋ ਕਹੈ
ਜੇ ਕੋ ਕਹੈ
ਪਿੱਛੇ ਪਛਤਾਏ
ਪਿੱਛੇ ਪਛਤਾਏ
ਕਾਗਦ ਕਲਮ
ਕਾਗਦ ਕਲਮ
ਨਾ ਲਿਖਣ ਹਾਰ
ਨਾ ਲਿਖਣ ਹਾਰ
ਇਹਦਾ ਵਿਸਰਾਮ ਕਰ ਜਾਂਦੇ ਕਾਗਦ ਕਲਮ ਨਾ ਬਸਰਾਮ ਕਲਮ ਤੇ ਹੀ ਹੈ ਕਾਗਦ ਕਲਮ
ਕਾਗਦ ਕਲਮ
ਨਾ ਲਿਖਣ ਹਾਰ
ਨਾ ਲਿਖਣ ਹਾਰ
ਮੰਨੇ ਕਾ
ਮੰਨੇ ਕਾ
ਬਹਿ ਕਰਨ ਵਿਚਾਰ
ਕਰਮ ਵਿਚਾਰ
ਐਸਾ ਨਾਮ
ਐਸਾ ਨਾਮ
ਨਿਰੰਜਨ ਹੋਏ
ਨਿਰੰਜਨ ਹੋਏ
ਆ ਕਰਤਾ ਕਹਿੰਦੇ ਨਿਰੰਜਨ ਨੰਨਾ ਹੈ ਨੰਨੇ ਨੂੰ ਸਿਆਰੀ ਵੀ ਨਹੀਂ ਲਾਉਂਦੇ ਨਿਰੰਜਨ ਉਹ ਨੰਨਾ ਬੋਲੋ ਨਿਰੰਜਨ
ਨਿਰੰਜਨ
ਐਸਾ ਨਾਮ
ਐਸਾ ਨਾਮ
ਨਿਰੰਜਨ ਹੋਏ
ਨਿਰੰਜਨ ਹੋਏ
ਜੇ ਕੋ ਮਨ ਜਾਣਾ
ਜੇ ਕੋ ਮਨ ਜਾਣਾ
ਕਿਉਂਕਿ ਮੰਮੇ ਦੇ ਟਿੱਪੀ ਆ ਨਾ ਲਾ ਕੇ ਪੜ੍ਹਾਂਗੇ। ਅੱਗੇ ਪੜ੍ਹਦੇ ਜੇ ਕੋ ਮਨ ਜਾਣਾ ਮਨ ਕੋਏ, ਜਾਂ ਵਿਸ਼ਰਾਮ ਕਰ ਜੇ ਕੋ ਮਨ ਜਾਣਾ ਮਨ ਕੋਏ, ਐਂ ਪੜ੍ਹੀ ਜਾਂਦੇ ਨੇ ਜਾਣਾ ਦੇ ਵਿਸ਼ਰਾਮ। ਮੰਮੇ 'ਤੇ ਟਿੱਪੀ ਲਾ ਕੇ ਦੂਜੇ ਮੰਮੇ 'ਤੇ ਨਾ ਲਾਇਓ, ਕਿਰਪਾ ਨਾ ਕਰਿਓ। ਜੇ ਕੋ ਮਨ ਜਾਣਾ,
ਜੇ ਕੋ ਮਨ ਜਾਣੇ
ਅੱਗੇ
ਮਨ ਕੋਏ,
ਹਾਂ ਇੱਥੇ ਪੋਲਾ ਪੜ੍ਹ ਦੇਣਾ, ਟਿੱਪੀ ਹੈ ਨਹੀਂ ਮੰਮੇ 'ਤੇ। ਅੱਗੇ ਹੁਣ ਸਾਰੇ ਵਿਸ਼ਰਾਮ ਮੰਨਾਂ 'ਤੇ ਪੜ੍ਹਨੇ ਨੇ, ਇਹਨੂੰ ਮੰਨਾ ਹੈ ਪੜ੍ਹਨਾ ਕਿ ਮੰਨੇ ਪੜ੍ਹੀ ਜਾਂਦੇ ਨੇ। ਨੰਨੇ ਦੁਲਾਵਾਂ ਲਾ ਕੇ ਮੰਨੈ, ਬੋਲੋ ਹੁਣ ਅੱਗੇ ਪੜ੍ਹਦੇ ਮੰਨੈ ਮੂੰਹ, ਮੰਨੈ ਮੂੰਹ ਚੋਟਾ ਨਾ ਖੇ, ਮੂੰਹ ਪੜ੍ਹੀ ਜਾਂਦੇ ਮੋਹੇ ਪਾਠ ਹੈ। ਮੰਨੈ ਬਸ ਮੋਹੇ ਪੜ੍ਹਨਾ, ਮੂੰਹ ਨਹੀਂ ਕਹਿਣਾ। ਕਈ ਮੰਨੈ ਮੂੰਹ ਝੋਟਾ ਹੀ ਪੜ੍ਹੀ ਜਾਂਦੇ ਨੇ, ਝੋਟਾ ਨਾ ਖਾਏ, ਚਲੋ ਹੋਰ ਖਾ ਲਓ, ਕਹਿੰਦੇ ਝੋਟਾ ਨਹੀਂ ਖਾਣਾ। ਪੜ੍ਹੋ ਇਹਨੂੰ ਠੀਕ ਤਰ੍ਹਾਂ ਨਾਲ,
ਝੋਟਾ ਨਾ ਖਾਏ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ,
ਠੀਕ ਹੈ
ਮੰਨੈ ਹਰ ਠਾਕ ਪਾਏ, ਮੰਨੈ ਅਸਿਓ ਪ੍ਰਗਟ ਜਾਏ, ਮੰਨੈ ਮਵਨੈ ਚਲੈ ਪੰਥ, ਮੰਨੈ ਧਰਮ ਸੇਤੀ ਸਨਮੰਦ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ।
ਹੁਣ ਲੱਗੀ ਆ ਟਿੱਪੀ ਬਣਾ ਕੇ,
ਮੰਨੈ ਪਾਵ ਹੈ
ਆਪ ਸੁਣੋ, ਪਾਵੇ ਪੜ੍ਹ ਕੇ ਕਈ ਪਾਵ ਹੈ ਤਾਂ, ਹਾਂ
ਪਾਵ ਹੈ, ਪਾਪ ਹੈ,
ਪਾਵ ਹੈ,
ਪਾਵ ਹੈ, ਮੰਨੈ ਪਰਵਾਰ ਸਾਦਾਰ, ਮੰਨੈ ਤਰੇ ਤਾਰੇ ਗੁਰਸਿੱਖ,
ਤਰੇ ਪੜ੍ਹ ਕੇ ਗਈ ਤਰੇ,
ਤਰੇ
ਮੰਨੈ,
ਮੰਨੈ
ਤਰੇ ਤਾਰੇ ਗੁਰਸਿੱਖ,
ਤਰੇ ਤਾਰੇ ਗੁਰਸਿੱਖ,
ਹਾਂਜੀ
ਨੈ ਨਾਨਕ ਪਵੈ ਦੇਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਹਰਦੇ ਹਾਨ, ਪੰਚੇ ਸੋਹ ਹੈ ਰਾਜਾਨ, ਪੰਚਾ ਕਾ ਗੁਰ ਏਕ ਧਿਆਨ,
ਕਾ ਤੇ ਵਿਸਰਾਮ, ਪੰਚਾ ਕਾ,
ਪੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੇ ਨਾਹੀ ਸੁਮਾਰ, ਤੋਲ ਧਰਮ ਦਇਆ ਕਾ ਪੂਤ, ਥਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੇ ਸਚਿਆਰ।
ਹਾਂ ਬੁੱਝਾ ਠੀਕ ਪੜ੍ਹਿਆ ਇੱਥੇ ਤੁਸੀਂ, ਬੁੱਝਾ ਨਹੀਂ ਪੜ੍ਹਿਆ ਸਾਬਾਸ, ਬੁੱਝਾ ਠੀਕ ਪੜ੍ਹਿਆ। ਅੱਗੇ
ਤਬਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਇਸਤੇ ਭਾਰ ਤਲੈ ਕਵਣ ਜੋਰ।
ਆ ਪ੍ਰਾਣੀ ਆਦਿ ਕਰਤੀ ਤੇ ਇਸਤੇ ਭਾਰ ਤਲੈ ਕਵਣ ਜੋਰ ਕਰ ਗਏ, ਤਲੈ ਤੇ ਵਿਸਰਾਮ ਹੈ, ਦੇਖਦੇ ਹੁੰਦਾ ਵੀ ਫਿਰ ਵੀ ਟਪੂਸੀ ਮਾਰ ਜਾਂਦੇ।
ਜੀਆ ਜਾਤ ਰੰਗਾਂ ਕੇ ਨਾਮ, ਸਭਨਾ ਲਿਖਿਆ ਬੁੜੀ ਕਲਾਮ।
ਆ ਫਿਰ ਪੜ੍ਹ ਕੇ ਬੁੜੀ ਕਹਿ ਕੇ ਕਹੀ, ਬੁੜੀ ਤਾਂ ਚਲੋ ਬਤਾ ਚੁੱਕੀ ਉਮਰ ਨੂੰ ਬੁੜੀ ਕਹਿੰਦੇ ਹਾਂ, ਇਹ ਤਾਂ ਬੁੜੀ ਹੈ ਜਿਹੜੀ ਲਗਾਤਾਰ ਚੱਲਦੀ ਹੈ ਕਲਮ, ਬੁੜੀ ਸਭਨਾ ਲਿਖਿਆ,
ਸਭਨਾ ਲਿਖਿਆ,
ਹਾਂ ਆ ਸਭ ਤੋਂ ਗਲਤ ਪੜ੍ਹਿਆ, ਸੁਹਾਲਿਓ ਪੜ੍ਹ ਗਏ, ਹਾਂ ਹਾਂ ਮੂਰੇ ਲਾਇਆ, ਐੜਾ ਪਿੱਛੇ ਲਾਤਾ, ਐੜਾ ਪਹਿਲਾਂ ਵਾ, ਸਵਾ ਲਿਹੋ,
ਸਵਾ ਲਿਹੋ,
ਸਵਾ ਕਹਿ ਕੇ ਫਿਰ ਲਿਹੋ ਕਹਿ ਦੇਣਾ,
ਸਵਾ ਲਿਹੋ ਰੂਪ,
ਬਾਬਾ ਪੜ੍ਹ ਕੇ ਸਵਾ ਲਿਹੋ,
ਕੇਤੀ ਦਾਤ ਜਾਣੇ
ਸਵਾ ਲਿਹੋ,
ਤਪ ਸਾਓ ਇੱਕ ਕੁਵਾਓ, ਤਿਸਤੇ ਹੋਏ ਲੱਖ ਦਰਿਆਓ।
ਹਾਂ ਦਰਿਆਓ ਪੜ੍ਹਨਾ, ਦਰਿਆਓ ਨਹੀਂ, ਰਾਜ ਨੂੰ ਬਿਹਾਰੀ ਹੈ, ਦਰਿਆਓ,
ਦਰਿਆਓ,
ਚਲੋਗੇ
ਕਵਣ कहा विचार, वारिया न जावा एक बार, जो तुद पावे साई पलीकार, तू सदा सलामत निरंकार।
टिका के रख राजे स्क्रीन असंख जप ते असंख जप
संख जप
असंख पाओ
संख पाओ
हाँ
पूजा संख तपताओ असंख ग्रंथ मुख वेद पाठ संख जो मन रह दास
रह है
रह है
आ सुनो कई ने कई हाहे लाते रह दोए लाने दोए गोरे ने लाते कई सो इस करके रह है
संख सती असंख दातार संख सूर मोह अक्सार संख मोन लिवलाई तार कुदरत कवण कहाँ विचार वारिया न जावा एक बार जो तुद पावे साई पलीकार तू सदा सलामत निरंकार संख मूरख अंधकोर संख चोर राम खोर संख अमर कर जाहे जोर संख हत्या कमाहे संख पापी पाप कर जाहे संख कुड़िया कूड़े फिराहे संख मलेश मल पग खाहे संख निंदक सिर करहे पार नानक नी कहे विचार।
बहुत जरूरी विश्राम है नानक ते रुकना।
नानक नीच कहे विचार
सो नानक नीच नहीं करना
जावा एक बार।
हाँ सुनो जी बारिया ना जावा पढ़ के कही
जावा
जावा बारिया ना जावा
बारिया ने जावा एक बार जो तुद पावे साई पलीकार तू सदा सलामत निरंकार संख नाव संख थाव गम संख लो संख करहे सिरपार होए अखरी नाम अखरी सलाह है अखरी ज्ञान
ज्ञान आ देखो रोके ने ज्ञान ते अपनी मौज मुताबिक विश्राम तो देखो किथे है अखरी
ज्ञान की गुणगाह अखरी सिरनाहि जे फरमाए दिल पाहि जेता किता तेता नाव बिन नावे नाही को थाव कुदरत कवण कहा विचार वारिया ने जावा एक बार जो तुद पावे साई पली कर तू सदा सलामत निरंकार परिये हाथ पैर तन दे
इत्थे परिये दे विश्राम है इत्थे रुक जो
परिये हाथ पैर तन दे है पानी धोते उत्तर खे है
उत्तर पाठ वखरा सो वखरा है उत्तर से नहीं कहना पानी धोते
पानी धोते
उत्तर सो खे है
उत्तर सो खे है भूत प्लीती कपड़ होए दे साबुन लईए ओह परिये मत पापा के संग ओह तोपे नावे के रंग पुन्नी पापी आखण नाहि कर कर करना लिख ले जाहु आपे बीज आपे ही खाहु आओ जाहु तप
दया दत्ता जे को वारे
ਦਾ ਭਾਉ ਕੀਤੇ ਭਗਤ ਨਾ ਹੋਏ ਸਵਸਥ ਆਰਥ ਪਾਣੀ ਬਰਮਾਉ ਸਤ ਸੁਹਾਣ ਸਦਾ ਮਨਚਾਉ ਕਵਣ ਸਵੇਲਾ ਵਖਤ ਕਵਣ ਕਵਣ ਥਿੱਤੀ ਕਵਣ ਵਾਰ
ਐਦਮ ਸੁਨਾਮ ਇਹਦਾ ਫਿਰ ਪਕਾਲ ਨੂੰ ਕਵਣ ਸੋ ਵੇਲਾ
ਕਵਣ ਸਵੇਲਾ
ਵਖਤ ਕਵਣ
ਵਖਤ ਕਵਣ
ਕਵਣ ਥਿੱਤ
ਕਵਣ ਥਿੱਤ
ਇਹਨੂੰ ਵੀ ਤਿੱਥ ਪੜ੍ਹਦੇ ਨੇ ਕਿ ਦੇਖੋ ਤੱਤਾ ਪਹਿਲਾਂ ਲਾਦਾ ਥੱਥਾ ਪਿੱਛੇ ਥੱਥਾ ਪਹਿਲਾਂ ਥਿੱਤ
ਥਿੱਤ
ਨਾ ਕਿ ਤਿੱਥ ਕਵਣ ਥਿੱਤ
ਕਵਣ ਥਿੱਤ
ਕਵਣ ਵਾਰ
ਕਵਣ ਸਰੁਤੀ ਮਾ ਚਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨ ਪਾਇਓ ਕਾਦੀਆ ਜੇ ਲੇਖ ਪੁਰਾਣ ਜਿੱਤੀ ਜਾਣੇ ਦੁੱਤ ਮਾਨ ਨਾ ਹੋਈ ਜਾ ਕਰਤਾ ਸਿੱਧੀ ਸਾਜੇ ਆਪੇ ਜਾਣੇ ਸੋਈ ਕਰ ਆਖਾ ਕਿਸਾ ਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਹਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ ਨਾਨਕ ਜੇ
ਆ ਦੇਖੋ ਪੜ੍ਹ ਗਏ ਆਪੋ ਪੱਪੇ ਨੂੰ ਹੋ ਗਿਆ ਕਨੌੜਾ ਆਪੋ
ਆਪੋ
ਹਾਂ ਕਈ ਗਿਆ ਹੀ ਪੜ੍ਹ ਕੇ ਦੇਖੋ ਪਾਠ ਹੈ ਗਏ ਆ
ਹਾਂ
ਗਿਆ ਨਹੀਂ ਪੜ੍ਹਨਾ ਲੱਖ ਤੇ ਵਿਸ਼ਰਾਮ ਕਰੋ ਪਾਤਾਲਾ
ਪਾਤਾਲ ਲੱਖ ਆਗਾ ਸਾ ਆਗਾਸ ਓੜਕ ਓੜਕ ਪਾਲ ਅਤੇ ਵੇਦ ਕਹਿਣ ਸੈਸ ਅਠਾਰ ਹੈ ਕਹਿਣਕ ਦੇਵਾ ਸਲੂ ਇੱਕ ਦਾਤ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨ ਪਾਈਐ
ਸਮੁੰਦਰ ਤੇ ਰੁਕੇ ਨਹੀਂ ਇਹ ਜ਼ਰੂਰੀ ਵਿਸ਼ਰਾਮ ਲਿਆ ਦੋਏ ਨਦੀਆਂ ਅਤੈ ਨਾਲੇ ਅਤੈ ਨਹੀਂ ਕਹਿਣਾ ਅਤੇ ਵੀ ਨਹੀਂ ਕਹਿਣਾ ਅਤੈ ਨਦੀਆਂ ਅਤੈ ਵਾਹ
ਨਦੀਆਂ ਅਤੈ ਵਾਹ
ਪਵ ਹੈ ਸਮੁੰਦਰ
ਪਵ ਹੈ ਸਮੁੰਦਰ
ਨਾ ਜਾਣੀ ਹੈ
ਨਾ ਜਾਣੀ ਹੈ
ਚਲੋਗੇ
ਸਮੁੰਦਰ ਸਾਹ ਸੁਲਤਾਨ ਗਿਆ ਸੇਤੀ ਮਾਗ ਧਨ ਕੀੜੀ ਤੁਲ ਨ ਹੋ
ਆ ਸੁਣੋ ਐਨ ਵੀ ਤੁਸੀਂ ਪੜ੍ਹ ਗਏ ਧਨ ਤਦੇ ਟਿੱਪੀ ਤੇ ਹੈ ਨੀ ਸਮੁੰਦ ਸਾਹ ਸੁਲਤਾਨ
ਸੁਲਤਾਨ
ਗਿਰਹਾ ਸੇਤੀ ਮਾਲ ਧਨ
ਗਿਰਹਾ ਸੇਤੀ ਮਾਲ ਧਨ
ਹਾਂ
ਕੀੜੀ ਤੁਲ ਨ ਹੋਵਨੀ
ਠੀਕ ਹੈ ਆ ਤੱਤਿਆਂ ਤੇ ਔਂਕੜ ਲਾ ਕੇ ਅੰਤ
ਅੰਤ ਸਿਫਤੀ ਕਹਿਣ ਅੰਤ ਅੰਤ ਕਹਿਣ ਦੇਣ ਅੰਤ
ਠੀਕ
ਅੰਤ ਨ ਲਿਖਣ ਸੁਣ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ
ਅੱਗੇ ਤੱਥੇ ਤੇ ਔਂਕੜ ਹੈ ਨਹੀਂ ਹੁਣ ਬਿਨਾਂ ਔਂਕੜ ਤੋਂ ਬੋਲਣਾ ਅੰਤ ਕਾਰਨ
ਅੰਤ ਕਾਰਨ
ਅੱਗੇ ਵੀ ਹੈ ਨਹੀਂ
ਉਪਾਇ ਜਾਹਿ ਇਹ ਅੰਤ ਨੇ ਜਾਣੇ ਕੋਇ ਵਕਤਾ ਕਹੀਏ ਵਕਤਾ ਹੋਏ ਵੱਡਾ ਸਾਹਿਬ ਊਚਾ ਥਾਉ ਊਚੇ ਉੱਪਰ ਊਚਾ ਨਾਉ ਏਵਡ ਊਚਾ ਹੋਵੇ ਕੋਇ ਤਿਸ ਊਚੇ ਕੋ ਜਾਣੇ ਸੋਇ ਜੇਵਡ ਆਪ ਜਾਣੇ ਆਪ ਨਾਨਕ ਨਦਰੀ ਕਰਦੀ ਬਹੁਤਾ ਕਰਮ ਲਿਖਿਆ ਨ ਜਾ।
ਇਸ ਪੌੜੀ ਦੇ ਵਿਸ਼ਰਾਮ ਬਹੁਤ ਜ਼ਰੂਰੀ ਨੇ, ਪਕਾਉਣੇ ਪਕਾਇਓ ਧਿਆਨ ਨਾਲ ਇਹਨਾਂ ਨੂੰ।
ਕਿਤੇ ਮੰਗ ਜੋਤ ਅਪਾਰ ਕਿਤਿਆ ਗਣਤ ਚਾਰ
ਕਿਤੇ
ਟੁੱਟ ਵਿਕਾਰ
ਫਿਰ ਕਿਤੇ ਤੇ
ਕਿਤੇ ਲੈ ਲੈ ਕਿਰਪਾ
ਹੁਣ ਕਿਤੇ ਤੇ ਨਹੀਂ
ਮੂਰ ਕਿਤਿਆ ਦੁੱਖ ਮਾਰ ਇਹ ਪੈਦਾ ਤੇਰੀ ਦਾਤਾਰ।
ਤੇਰੀ ਤੇ ਵਿਸਰਾਮ ਹੈ ਬਹੁਤ ਜ਼ਰੂਰੀ ਹੈ, ਨਾਲੇ ਭੀ ਨਹੀਂ ਪਾਲਣਾ ਇਹ ਪੇ ਕਹਿਣਾ
ਤੇਰੀ ਦਾ ਵੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਈ
ਠੀਕ
ਜੇ ਕੋ ਖਾਏ ਆਖਣ ਪਾਏ ਉਹ ਜਾਣੇ ਜਿੱਤਿਆ ਮੂੰਹ ਖਾਏ
ਆਪੇ ਜਾਣੇ
ਆਪੇ ਦੇ ਆਖੇ ਸੇ ਪੇ
ਹਾਂ ਇੱਥੇ ਸੇ ਤੇ ਸੀ ਨਹੀਂ ਕਹਿਣਾ, ਕਈ ਪਰ ਆਖਿਆ ਸੀ ਪੀ ਇਹ ਭੁੱਲਣਾ ਹੁਣ ਪੁਰਾਣਾ ਆਖਿਆ ਸੇ
ਆਖੇ ਸੇ
ਪੇ ਕੇ ਪਕਾਓ ਦੁਬਾਰੇ
ਆਖੇ ਸੇ ਪੇ ਕੇ ਕੇ
ਠੀਕ
ਜਿਸਨੂੰ ਵਾਕਸੇ ਸਿਰ ਸਾਲਾ ਹੈ
ਠੀਕ
ਨਾਨਕ ਪਾਸਾ ਮੁੱਲ ਗੁਣ ਮੁੱਲ ਪਾਪਾਰ
ਠੀਕ
ਮੁੱਲ ਪਾਰੀਏ ਮੁੱਲ ਭੰਡਾਰ
ਠੀਕ
ਮੁੱਲ ਆਵਹਿ ਮੁੱਲ ਲੈ ਜਾਹਿ
ਠੀਕ
ਮੁੱਲ ਪਾਈ ਮੁੱਲਾ ਸਮਾਹਿ
ਠੀਕ ਹੈ
ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਬਖਸ਼ੀਸ ਮੁੱਲ ਨੀਸਾਨ
ਵੈਰੀ ਗੁੱਡ
ਮੁੱਲ ਕਰਮ ਮੁੱਲ ਪ੍ਰਮਾਣ ਮੁੱਲੋ ਮੁੱਲ ਆਖਿਆ ਨ ਜਾਇ ਆਖ ਆਖ ਰਹੇ ਲਿਵਲਾਇ ਆਖੇ ਪਾਠ ਪੂਰਾ।
ਸੋ ਇਹ ਵਿਸ਼ਰਾਮ ਧਿਆਨ ਨਾਲ ਆਖੇ ਤੇ ਕਰਨਾ ਆਖ ਨਾਲੇ ਆਖੇ ਨਹੀਂ ਕਹਿਣਾ ਆਖੇ ਨਹੀਂ ਕਹਿਣਾ ਆਖੇ
ਆਖੇ ਵੇਦ ਪਾਠ ਪੁਰਾਣ ਆਖੇ ਪੜੇ ਪਰ ਹੈ ਵਿਖਿਆਨ ਆਖੇ ਆਖੇ ਹਿੰਦ ਆਖੇ
ਗੋਪੀ ਹੈ ਗੋਵਿੰਦ
ਆਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕਿਤੇ ਵਧ ਆਖੇ ਆਨੰਦ ਆਖੇ ਦੇਵ ਆਖੇ ਸੁਰ ਮੁੰਜਨ ਸੇਵ ਕਿਤੇ ਆਖੇ ਆਖਣ ਪਾਹਿ
ਹਾਂ
ਕਿਤੇ ਕਰ
ਗੁੱਡ
ਉੱਠ ਉੱਠ ਜਾਹਿ
ਠੀਕ
ਕਿਤੇ ਕਿਤੇ ਹੋਰ ਕਰੇ ਆਖਣ ਸਖਤ ਹੈ ਕਈ ਕੇ ਜੇਵਡ ਭਾਵੈ ਤੇਵਡ ਹੋਇ ਨਾਨਕ ਜਾਣੈ ਸਾਚਾ ਸੋਇ ਜੇ ਕੋ ਆਖੈ ਬੋਲ ਵੀ ਗਣ ਤਾਂ ਲਿਖੀਐ ਸਿਰ ਗਵਾਰਾ ਗਵਾਰ
ਇਹ ਲਿਖੀਆ ਤੇ ਪਸੰਦ ਜ਼ਰੂਰੀ ਹੈ, ਸਿਰ ਤੇ ਨਹੀਂ ਕਰਨਾ ਠੀਕ ਕੀਤਾ ਹੁਣ ਤੁਸੀਂ ਤਾਂ ਲਿਖੀ ਹੈ
ਤਾਂ ਲਿਖੀਐ ਸਿਰ ਗਵਾਰਾ ਗਵਾਰ ਸੁਧਰ ਕਿਹਾ ਸੋ ਕਰ ਕਿਹਾ ਚਿਤ ਵਹਿ ਸਰਬ ਸੰਭਾਲੇ ਵਾਜੇ ਨਾਦ ਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸਿਉ ਕਹੀਐਨ ਕਿਤੇ ਗਾਵਣ ਹਾਰੇ ਗਾਵਹਿ ਪਾਣੀ ਵਹਿ ਸੁੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਕੋਤ ਲਿਖ ਜਾਣ ਹੈ ਲਿਖ ਲਿਖ ਧਰਮ ਬੀਜਾਰੇ ਗਾਵਹਿ ਮਾਂ ਦੇਵੀ ਸੋਹਨ ਸਦਾ ਸਵਾਰ ਗਾਵਹਿ ਇੰਦਰਾਸਣ ਬੈਠੇ
ਇੰਦਰਾਸਣ ਪੜ ਗਏ ਇੜੀ ਤੇ ਨਾ ਇੰਦਰਾਸਣ ਇੜੀ ਪਹਿਲੇ ਇੜੀ ਤੇ ਟਿੱਪੀ ਹੈ ਗਾਵਹਿ ਇੰਦ
ਗਾਵਹਿ ਇੰਦ
ਨਾ ਇਦਾਸਣ ਇਦਾਸਣ ਬਿਨਾਂ ਟਿੱਪੀ ਤੋਂ ਇਦਾਸਣ ਇਦਾਸਣ ਨਾ ਇੱਥੇ ਦੱਦੇ ਦੇ ਪੈਰ ਚਰਾ ਰਹਿ ਨਾ ਇੱਥੇ ਇੜੀ ਨੂੰ ਟਿੱਪੀ ਹੈ ਰਹਿ ਰਾਸ ਵਿੱਚ ਇੱਦਾਂ ਹੈਗਾ ਉੱਥੇ ਇੜੀ ਨੂੰ ਟਿੱਪੀ ਵੀ ਹੈ ਦੱਦੇ ਦੇ ਪੈਰ ਚਰਾ ਰਹਾ ਉੱਥੇ ਇੰਦਰਾਸਣ ਪੜਨਾ ਇੱਥੇ ਇਦਾਸਣ ਗਾਵਹਿ ਇੰਦ
ਗਾਵਹਿ ਇੰਦ
ਇਦਾਸਣ
ਇਦਾਸਣ ਬੈਠੇ ਦੇਵਤਿਆਂ ਦਰ ਨਾਲ गावै सिद्ध समाधि अंदर गावन साध विचार।
ए एथे विचारे ने एथे बिचारे पाठ है, रह रास विच विचारे है फिरोगे
बिचारे।
ਇੱਥੇ ਰਖੀਸਰ ਹੈ, ਰਹਿ ਰਾਸ ਵਿੱਚ ਰੱਖੀ ਸੁਰ ਹੈ ਸੱਚੇ ਨੂੰ ਅੰਕੜਾ ਉੱਥੇ। ਸੋ ਇੱਥੇ ਰਖੀਸਰੇ ਪੜ੍ਹਨਾ, ਗਾਵਨ ਪੰਡਿਤ ਪੜ੍ਹਨ ਰਖੀਸਰ,
ਗਾਵਨ ਪੰਡਿਤ ਪੜ੍ਹਨ ਰਖੀਸਰ, ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨਮੋਹਣ ਸੁਰਗਾ ਮਸ ਪਿਆ।
ਇੱਥੇ ਸੁਰਗਾ ਪਾਠ ਹੈ, ਰਹਿ ਰਾਸ ਪੜ੍ਹਨਾ ਸੁਰਗ। ਚਲੋਗੇ
68 तीर्थ लाल गावै ज्योत महावर सूरा गावै कहानी चारे गावै खंड मंडल वरपंडा।
ओथे ब्रह्मंडा पाठ है, इथे वरपंडा।
वरपंडा हे तारे सेई तुनु गावै ज्योत पावन रते तेरे भगत रसाले होर केते गावन सेवे चितन आवन नानक क्या विचारे। सोई सोई सदा सच साहेब साचा साची नाई हैपी होसी जायन जासी रचना जिन रचाई रंगी रंगी पाती कर कर जिनसी माया पाई कर कर वेख किता अपना ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ।
ਰਹਿ ਰਾਸ ਵਿੱਚ ਫਿਰ ਹੈ, ਇੱਥੇ ਫਿਰ ਹੈ ਨਹੀਂ, ਫਿਰ ਹੁਕਮ ਨਾ ਕਰਨਾ ਜਾਈ। ਸੋ ਰਹਿ ਰਾਸ ਵਿੱਚ ਫਿਰ ਹੈ, ਇੱਥੇ ਫਿਰ ਹੈ ਨਹੀਂ, ਜੋ ਤਿਸ ਭਾਵੈ
ਜੋ ਤਿਸ ਭਾਵੈ
ਸੋਈ ਕਰਸੀ
ਸੋਈ ਕਰਸੀ ਹੁਕਮ ਨ ਕਰਨਾ ਜਾਈ। ਸੋ ਪਾਤ ਸਾਹ ਸਾਹ ਪਾਤ ਸਾਹਿਬ
ਇੱਥੇ ਪਾਤ ਸਾਹਿਬ ਹੈ, ਰਹਿ ਰਾਸ ਵਿੱਚ ਪਾਥ ਸਾਹਿਬ ਹੈ। ਉੱਥੇ ਕੰਨਾ ਨਾ ਲਾਇਓ, ਇੱਥੇ ਕੰਨਾ ਲਾਉਣਾ, ਇੱਥੇ ਬਿਨਾਂ ਕੰਨੇ ਤੋਂ ਨਹੀਂ ਪੜ੍ਹਨਾ। ਸੋ ਪਾਤ ਸਾਹ
ਸੋ ਪਾਤ ਸਾਹ
ਸਾਹ ਪਾਤ ਸਾਹਿਬ
ਸਾਹ ਪਾਤ ਸਾਹਿਬ ਨਾਨਕ ਕਹਿਣ ਦਸ ਦੋ ਸਰਮ ਪਚੋਲੀ ਧਿਆਨਕ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਦੇਸ ਆਦ ਅਨਿਲ ਹਤ ਅਨਾਥ ਜੁਗ ਜੁਗ ਏਕੋ।
ਬਹੁਤ ਜ਼ਰੂਰੀ ਆ ਆਦੇਸ਼ 'ਤੇ ਵਿਸਰਾਮ ਕਰਨਾ, ਨਾਲੇ ਆੜੇ ਨੂੰ ਕੰਨਾਂ ਲਾ ਕੇ ਪੜ੍ਹਨ, ਆਦੇਸ਼ ਨਹੀਂ ਕਹਿਣਾ, ਆਦੇਸ਼
ਆਦੇਸ਼
ਇੱਥੇ ਵਿਸਰਾਮ ਕਰਕੇ ਫਿਰ ਕਹਿਣਾ ਆਦੇਸ਼
ਆਦੇਸ਼।
ਚੱਲ ਆਦ ਅਨਿਲ ਠੀਕ ਸੀ ਉੱਥੇ ਹੁਣ ਭੁਗਤ ਪੜ੍ਹੋ ਸਾਰੇ, ਭੁਗਤ ਗਿਆਨ
ਭੁਗਤ ਗਿਆਨ
ਦਇਆ ਭੰਡਾਰਨ
ਦਇਆ ਭੰਡਾਰਨ
ਘਟ ਘਟ ਵੱਜ ਹੈ ਨਾਦ
ਘਟ ਘਟ ਵੱਜ ਹੈ ਨਾਦ
ਆਪ ਨਾਥ
ਆਪ ਨਾਥ
ਨਾਥੀ ਸਭ ਜਾ ਕੀ
ਨਾਥੀ ਸਭ ਜਾ ਕੀ
ਜਾ ਪਾਠ ਵੱਖਰਾ ਕੀ ਵੱਖਰਾ ਜਾਕੀ ਨਹੀਂ ਕਹਿਣਾ ਜਾ ਕੀ ਇਹ ਨਾ ਨਾ ਇਹ ਰਿੱਧ ਅਤੇ ਸਿੱਧ ਜਿੱਥੇ ਵੀ ਆਉਂਦੇ ਨੇ ਦੁਲਾਵਾਂ ਅੱਧਕ ਲਾ ਕੇ ਪੜ੍ਹਨਾ ਰਿੱਧ ਸਿੱਧ
ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਪਾਠ ਚਲਾਵੈ ਹੈ ਲੇਖੇ ਆਵੈ ਹੈ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ।
ਹਾਂ ਦੀ ਪਾਠ ਵੱਖਰਾ ਵਾਣ ਵੱਖਰਾ ਦੀਵਾਨ ਇਕੱਠਾ ਨਹੀਂ ਕਹਿਣਾ ਇੱਥੇ
ਇੱਕ ਲਾਏ
ਦੀਵਾਨ
ਦੀਵਾਨ
ਠੀਕ ਹੈ।
ਜਿਵ ਤਿਸ ਪਾਵੈ ਤਿਵੈ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹ
ਬਹੁਤਾ ਪੜ੍ਹਨਾ ਬਹੁਤਾ ਬਹੁਤਾ ਨਹੀਂ ਕਹਿਣਾ ਬਹੁਤਾ
ਬਹੁਤਾ ਇਹ ਪੜ੍ਹਨਾ। आदेश तिसै आदेश आद नील नार अनाहत जुग जुग एको वेश आसन लोए लोए पंडार जो किश पाया सोए का वार कर कर वेखै सिरजनहार नानक सच्चे की साची कार आदेश तिसै आदेश आद अनिल नाद अनाहत जुग जुग एको वेश एक दूजी रख होए लख हो है लख वीस लख लख गेड़ा आखिए एक नाम जगदीश एतरा पत पवड़िया चढ़िए होए इक्कीस सुनगला आकाश की कीता आई रीस नानक नदरी पाई है कुड़ी कुड़े ठीस आखण जोर चुपै नहीं जोर
दे नाले नूं उकड़ा जोर नाले बोलना है भी जोर ते बोलना भी जोर दे के ही है जोर
चुपै नहीं जोर जोर न मंगण देण न जोर जोर न
माल ते विश्राम है पुराना ना पकाओ हुण देख
जो न राज माल मन
को ना जी ना ना फिर करता कुछ सेमियां रातियां जो न राज माल
जो न राज माल
माल ते विश्राम है बोलो फिर
जो न राज माल मन सोर
हुण होया
जोर न सुरती ज्ञान विचार जोर न सुरती छुटै संसार जिस हथ जोर कर वेखे सो नानक उत्तम न कोई
हुण ठीक होया
की रुती तिथि वार
फिर पढ़ के तिथि वो थत्था पहला बाबे
तिथि
तत्ता बाद विच तिथि
राती
पढ़िया नो तिथि तिथि
ਤਿਥੀ
ਇਹ ਦੋ ਤਰ੍ਹਾਂ ਪੜ੍ਹਦੇ ਨੇ ਦੇਖੋ ਇੱਕ ਤਾਂ ਪੜ੍ਹਦੇ ਨੇ ਤਿੱਥੀ ਤੱਤਾ ਪਹਿਲਾਂ ਤੱਤਾ ਬਾਅਦ ਵਿੱਚ ਉਹ ਗਲਤ ਹੈ ਇੱਕ ਪੜ੍ਹਦੇ ਨੇ ਬਹੁਤੀ ਕਿਰਪਾ ਕਰਕੇ ਦੋਏ ਥੱਥੇ ਲਾਉਂਦੇ ਨੇ ਥਿੱਥੀ ਦੋਏ ਗਲਤ ਨੇ ਥਿੱਤੀ
ਥਿੱਤੀ
ਹੁਣ ਬੋਲੋ
ਰਾਤੀ ਰੁੱਤੀ ਥਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਧਰਮਸਾਲ ਤਿਸ ਵਿੱਚ ਜੀਐ ਜੁਗਤ ਕੇ ਰੰਗ ਤਿਨਕੇ ਨਾਮ ਨੇ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਏ ਉੱਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਪੌਣ ਪਾਣੀ ਪੈ ਸੰਤਰ ਕਿਤੇ ਕਾਮ ਮਹੇਸ਼ ਕਿਤੇ ਮਨੇ ਘੜੀਏ ਰੂਪ ਰੰਗ
ਹਾਂ ਬਹੁਤ ਠੀਕ ਹੈ ਘੜੀਆ ਹੁਣ ਬਣਾ ਕੇ ਕਿਹਾ ਘੜੀਆ ਠੀਕ ਪੜਿਆ ਸਾਵਨ
ਰੂਪ ਰੰਗ
ਗੁੱਡ
ਕਿਤਿਆ ਕਰਮ ਕਿਤੇ ਤੂੰ ਉਪਦੇਸ਼
ਆਹ ਵਿਸ਼ਰਾਮ ਬਹੁਤ ਜ਼ਰੂਰੀ ਹੈ ਪਕਾਓ ਇਹਨੂੰ ਕੀਤਿਆ ਕਰਮ ਭੂਮੀ
ਕੀਤਿਆ ਕਰਮ ਭੂਮੀ
ਮੇਰ ਕੇਤੇ
ਮੇਰ ਕੇਤੇ
ਕੇਤੇ ਤੂੰ
ਕੇਤੇ ਤੂੰ
ਉਪਦੇਸ਼
ਉਪਦੇਸ਼
ਹੁਣ ਪਕਾ ਲਓ ਇੱਕ ਵਾਰੀ ਹੋਰ ਬੋਲੋ
ਮੇਰ ਕੇਤੇ ਕੇਤੇ ਤੂੰ ਉਪਦੇਸ਼
ਠੀਕ ਹੈ ਹੁਣ
ਕੇਤੇ ਇੰਦ ਚੰਦ ਕੇਤੇ ਕੇਤੇ ਮੰਡਲ ਦੇਸ਼
ਠੀਕ ਹੈ
ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ
ਠੀਕ ਹੈ
ਕੇਤੇ ਦੇਵ ਦਾਨਮ ਰਤਨ ਸਮੁੰਦਰ
ਠੀਕ
ਕੇਤਿਆ ਖਾਣੀ ਕੇਤਿਆ ਬਾਣੀ
ਆ ਸੁਣੋ ਜੀ ਕਈ ਪੜ੍ਹੇ ਨੇ ਕੇਤੀਆਂ ਖਾਣੀ ਕੇਤੀਆਂ ਬਾਣੀ ਬਿੰਦੀ ਲਾਈ ਜਾਂਦੇ ਨੇ
ਕੇਤਿਆ
ਉਹ ਛੱਡ ਦਿਓ ਖਹਿੜਾ ਬਿੰਦੀ ਦਾ
ਕੇਤਿਆ ਖਾਣੀ ਕੀਤਿਆ ਖਾਣੀ
ਆਪ ਸੁਣਾ ਬਹੁਤ ਜ਼ਰੂਰੀ ਹੈ ਮਗਰਲਾ ਜਿਹੜਾ ਕੀਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ
ਅੰਤ ਨਾ
ਅੰਤ ਅੰਤ ਨਾ ਅੰਤ ਨਾ ਤੇ ਰੁਕਣਾ ਉੱਥੇ, ਨਾਨਕ
ਨਾਨਕ
ਅੰਤ ਨਾ
ਅੰਤ ਨਾ
ਅੰਤ
ਅੰਤ
ਰੱਬ ਦਾ ਅੰਤ ਹੈ ਨਹੀਂ, ਜਿਹੜਾ ਕਹਿੰਦੇ ਅੰਤ ਲੈ ਲਿਆ ਉਹਨਾਂ ਦਾ ਅੰਤ ਹੋ ਜਾਊਗਾ। ਸੋ ਪੜੋ ਦੁਬਾਰੇ, ਕੀਤੀਆ ਸੁਰਤੀ
ਕੀਤਿਆ ਸੁਰਤੀ ਸੇਵਕ ਕੀਤੇ, ਨਾਨਕ ਅੰਤ ਨਾ ਅੰਤ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਥ ਵਿਨੋਦ ਗੋਡ ਆਨੰਦ, ਸਰਵ ਖੰਡ ਕੀ ਬਾਣੀ ਰੂਪ, ਤਿੱਥੈ ਘੜਤ ਘੜੀਐ ਵਕਤ ਅਨੂਪ, ਤਾ ਕੀਆ ਗੱਲਾਂ ਕਥਿਆ ਨੈ ਜਾਹਿ, ਜੇ ਕੋ ਕਹਿ ਪਿੱਛੇ ਪਛਤਾਇ, ਤਿੱਥੈ ਘੜੀਐ।
ਸੁਣੋ ਜੀ ਸੁਣੋ, ਕਈ ਪਛਤਾਹੇ ਪੜ ਗਏ ਨੂੰ,
ਪਛਤਾਏ ਪਛਤਾਏ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾ ਸਿਦਾ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨ ਕੋਈ ਹੋਰ,
ਤਿੱਥੈ
ਜੋਦ ਮਹਾਵਲ ਸੂਰ,
ਤਿੰਨ
ਮਹਿ ਰਾਮ ਰਹਿਆ ਭਰਪੂਰ, ਤਿੱਥੈ ਸੀਤੋ
ਸੀਤੋ ਹੀ ਪੜ੍ਹ ਗਏ। ਸੀਤੋ ਦਾ ਕਿਸੇ ਬੀਬੀ ਦਾ ਨਾਂ ਹੁੰਦਾ ਹੈ, ਸੀਤੋ ਭਾਰਾ, ਹਾਂ ਸੀਤੋ ਸਿਉਣ ਦਾ ਅਰਥ, ਤਿੱਥੈ
ਤਿੱਥੈ
ਸੀਤੋ ਸੀਤਾ ਮਹਿਮਾ ਮਾਹੇ,
ਸੀਤੋ ਸੀਤਾ ਮਹਿਮਾ ਮਾਹੇ, ਕੇ ਰੂਪ ਨ ਕਥਨੇ ਜਾਹਿ, ਨਾ ਹੋ ਮਰ ਹੈ ਨਾ ਠਾਕੇ ਜਾਹਿ। ਆ
ਦੇਖੋ ਨਾ ਉਹ ਪੜ੍ਹ ਗਏ ਇਹਨੂੰ, ਉਹ ਪਾਠ ਹੈ, ਉਹ ਮਰ ਹੈ
ਮਰ ਚਾਹਿ, ਜਿਨ ਕਹਿ ਵਸੇ ਮਨ ਮਾਹਿ, ਤਿੱਥੈ ਭਗਤ ਵਸੈ।
ਹਾਂ ਵਸੈ ਤੇ ਵਸਾਮ ਜ਼ਰੂਰੀ ਹੈ, ਤਿੱਥੈ ਭਗਤ ਵਸ ਹੈ,
ਤਿੱਥੈ ਭਗਤ ਵਸ ਹੈ, ਕਰਹਿ ਆਨੰਦ ਸੱਚਾ ਮਨ ਸੋਇ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਬ੍ਰਹਮਣ, ਕਥੈ ਅੰਤ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵ ਤਿਵਕਾਰ, ਵੇਖੈ ਵਿਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾੜ
ਕਰਤਾ ਕੰਮ। ਜਤ ਪੜ ਗਏ ਫਿਰ ਪੋਲਾ, ਜਾਤ ਜਾਤ ਪਾ ਹਾਰਾ,
ਜਤ ਪਾ ਹਾਰ, ਧੀਰਜ ਸੁਨਿਆਰ, ਐਰਣ ਮਤ ਵੇਦ ਹਥਿਆਰ,
ਠੀਕ
ਪਉ ਖੱਲਾ,
ਇੱਥੇ ਹੱਥ ਕਲਾਉਣੀਆਂ ਖੱਖੇ ਤੇ, ਠੀਕ ਲਾਇਆ ਪਾਓ ਖੱਲਾ, ਖੱਲਾ ਨੀ ਜੀ ਖੱਲਾ ਨੀ ਕਹਿਣੀਆਂ, ਖੱਲਾ ਸੁਨਿਆਰ ਕੋਲੇ ਕੋਈ ਕੋਈ ਧੌਂਕ ਨਹੀਂ, ਕੋਈ ਖੱਲ ਹੁੰਦੀ ਹੈ। ਹਾਂ ਬੋਲੋ,
ਗੰਤ ਭਾਂਡਾ ਪਾਓ ਅੰਮ੍ਰਿਤ ਤਿੱਤਾਲ, ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ।
ਇਹ ਜ਼ਰੂਰੀ ਹੈ, ਕਰਮ ਤੇ ਵਿਸਰਾਮ ਹੈ, ਅੱਗੇ ਪੜ੍ਹਦਾ ਕਰਮ ਨਿਤਕਾਰ, ਕਰਮ ਤੇ ਵਿਸਰਾਮ ਕਰਨਾ, ਜਿਨ ਕੋ ਨਦਰ ਕਰਮ,
ਜਿਨ ਕੋ ਨਦਰ ਕਰਮ ਤਿਨਕਾਰ।
ਹੁਣ ਠੀਕ,
ਨਾਨਕ ਨਦਰੀ ਨਦਰ ਨਿਹਾਲ, ਸਲੋਕ ਪਵਣ ਗੁਰੂ ਪਾਣੀ ਪਿਤਾ, ਮਾਤਾ ਤਤ ਮਹਿਤ ਦਿਵਸ ਰਾਤ ਦੁਆਇਆ।
ਆ ਫੇਰ ਗੜਬੜ ਹੋ ਗਈ ਕਈਆਂ ਤੋਂ, ਦੋਏ ਤੇ ਦੋਏ ਉਧਰ ਲਾ ਗਏ, ਦੋਏ ਤੇ ਦਮਕ, ਦਿਵਸ ਰਾਤ ਦੋਏ,
ਦਿਵਸ ਰਾਤ ਦੋਏ ਦਾਈ ਦਾਇਆ, ਖਿਲੈ ਸਗਲ ਜਗਤ ਜਗਿਆਈਆ ਗੁਰਿਆਈਆ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿੰਨੀ ਨਾਮ ਧਿਆਇਆ ਗਏ ਸਕਤ ਕਾਲ।
ਹੋ ਗਿਆ ਕਈਆਂ ਤੋਂ, ਜਿੰਨੀ ਹਾਂਜੀ ਪੋਲਾ ਹੀ ਪੜੋ, ਜਿਨੀ
ਜਿਨੀ ਨਾਮ ਧਿਆਇਆ ਗਏ ਸਕਤ ਕਾਲ, ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ
ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।